Yo vi gente. Yo vi gente. Yo vi gente.
ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਉਣਾ ਏ ਤੇ ਜਾਣਾ ਏ ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਉਣਾ ਏ ਤੇ ਜਾਣਾ ਏ ਮੁਹੱਬਤ ਦੇ ਗੁਰਾਂ ਨੂੰ ਆਜ਼ਮਾਉਣਾ ਏ ਤੇ ਜਾਣਾ ਏ ਮਰਨ ਤੋਂ ਬਾਅਦ ਜੰਨਤ ਦੀ ਤਲਬ ਹਰਗਿਜ਼ ਨਹੀਂ ਮੈਨੂੰ ਮਰਨ ਤੋਂ ਬਾਅਦ ਜੰਨਤ ਦੀ ਤਲਬ ਹਰਗਿਜ਼ ਨਹੀਂ ਮੈਨੂੰ ਮੈਂ ਇਸ ਧਰਤੀ ਨੂੰ ਜੰਨਤ ਬਣਾਉਣਾ ਏ ਤੇ ਜਾਣਾ ਏ ਮੈਂ ਇਸ ਧਰਤੀ ਨੂੰ ਹੀ ਜੰਨਤ ਬਣਾਉਣਾ ਏ ਤੇ ਜਾਣਾ ਏ ਲੋ ਜੀ ਇਹਨਾਂ 17 ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਵਾਕਈ ਧਰਤੀ ਨੂੰ ਜੰਨਤ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਅਸੀਂ ਇਨਸਾਨਾਂ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪਹੁੰਚਣਾ ਕੀਤਾ ਹੈ ਬੜੀ ਹੀ ਸੋਹਣੀ ਔਰ ਬੜੀ ਹੀ ਪਿਆਰੀ ਇਹ ਜੂਨ ਜਿਹੜੀ ਮਨੁੱਖਾ ਜੂਨ ਸਾਨੂੰ ਮਿਲਦੀ ਹੈ ਸੋ ਉਸ ਜੂਨ ਦੇ ਵਿੱਚ ਇਸ ਬ੍ਰਹਿਮੰਡ ਦੀਆਂ ਬਹੁਤ ਸਾਰੀਆਂ ਬਰਕਤਾਂ ਨੂੰ ਅਸੀਂ ਮਾਣਦੇ ਹਾਂ ਸੋ ਉਸ ਜੂਨ ਦੇ ਵਿਚ ਆ ਕੇ ਵਾਕਈ ਅਸੀਂ ਇਸ ਧਰਤੀ ਨੂੰ ਜੇਕਰ ਸਵਰਗ ਬਣਾਉਣ ਦੀ ਜੰਨਤ ਬਣਾਉਣ ਦੀ ਕੋਸ਼ਿਸ਼ ਦੇ ਵਿਚ ਜੁਟ ਜਾਈਏ ਤਾਂ ਫੇਰ ਸਾਨੂੰ ਸਵਰਗ ਦੀ ਕਲਪਨਾ ਜਿਹੜੀ ਆ ਉਹ ਕਰਨੀ ਹੀ ਨਾ ਪਵੇ ਖੈਰ ਇਹਨਾਂ 17 ਦੇ ਨਾਲ ਹੀ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ ਤੇ ਅੱਜ ਦੇ ਦਿਨ ਦੀ ਗੱਲ ਕਰਾਂ ਤਾਂ ਦਿਨ ਮੰਗਲਵਾਰ ਦਾ ਤੇ ਤਰੀਕ ਜੀ ਅੱਜ ਹੋ ਚੁੱਕੀ ਹੈ ਸਾਲ 2021 ਦੇ ਮਾਰਚ ਮਹੀਨੇ ਦੀ 16 ਤੇ ਉਧਰ ਨਾਨਕ ਸ਼ਾਹੀ ਸੰਵਤ 553 ਵੀ ਚੜ ਚੁੱਕਿਆ ਤੇ ਚੇਤ ਮਹੀਨੇ ਦੀ ਅੱਜ 3 ਤਰੀਕ ਹੈ ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਨ ਕੈਨਬਰਾ ਤੇ ਸਿਡਨੀ ਦੇ ਵਿਚ ਸਮਾਂ ਹੋ ਚੁੱਕਿਆ 8:04 ਦਾ ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:04 ਹੋਏ ਨੇ ਤੇ ਉਧਰ ਪਰਥ ਦੇ ਵਿਚ 5:04 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ ਅਜੇ 7:34 ਦਾ ਹੋਇਆ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ ਸਮਾਂ 10:04 ਦਾ ਹੋ ਚੁੱਕਿਆ ਤੇ ਕੁਝ ਹੋਰ ਮੁਲਕਾਂ ਵੱਲ ਵਧੀਏ ਜਿੱਥੇ ਚੜ ਚੁੱਕਿਆ ਮੰਗਲਵਾਰ ਉਨ੍ਹਾਂ ਦੇ ਵਿਚ ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਚੜ ਚੁੱਕੇ ਆ ਸਵੇਰ ਦੇ 5:04 ਹਾਂਗਕਾਂਗ ਦੇ ਵਿਚ ਹੋਏ ਨੇ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ ਚੁੱਕਿਆ ਜੀ ਆਪਣੇ ਭਾਰਤ ਦੇ ਵਿਚ ਪੰਜਾਬ ਦੇ ਵਿਚ 2:34 ਦਾ ਇਸ ਵੇਲੇ ਸਮਾਂ ਹੋਇਆ ਕਾਫੀ ਵੱਡਾ ਤੜਕਾ ਤੇ ਇਸ ਤੋਂ ਵੀ ਵੱਡਾ ਤੜਕਾ ਡੁਬਈ ਦੇ ਵਿਚ ਡੁਬਈ ਦੇ ਵਿਚ 1:05 ਦਾ ਸਮਾਂ ਹੋਇਆ ਯਾਨੀ 1 ਘੰਟਾ ਪਹਿਲਾਂ ਹੀ ਅਜੇ ਮੰਗਲਵਾਰ ਚੜਿਆ ਤੇ ਇਸ ਤੋਂ ਇਲਾਵਾ ਉਹਨਾਂ ਮੁਲਕਾਂ ਦੀ ਗੱਲ ਔਰ ਉਹਨਾਂ ਮੁਲਕਾਂ ਦਾ ਸਮਾਂ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿੱਥੇ ਅਜੇ ਸੋਮਵਾਰ ਦਾ ਦਿਨ ਚੱਲ ਰਿਹਾ। ਬਹੁਤ ਸਾਰੇ ਦੋਸਤ ਸਾਨੂੰ ਉਹਨਾਂ ਮੁਲਕਾਂ ਤੋਂ ਵੀ ਸੁਣਦੇ ਨੇ, ਜੁੜਦੇ ਨੇ ਪ੍ਰੋਗਰਾਮ ਚ। ਸੋ ਮੰਗਲਵਾਰ ਤੋਂ ਬਾਅਦ ਸੋਮਵਾਰ ਦੀ ਗੱਲ ਕਰਦੇ ਹਾਂ ਕੈਨੇਡਾ ਤੋਂ। ਸੋ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸੋਮਵਾਰ ਦਾ ਵੱਖੋ ਵੱਖਰਾ ਸਮਾਂ ਚੱਲ ਰਿਹਾ। ਟੋਰਾਂਟੋ ਦੇ ਵਿੱਚ ਇਸ ਵੇਲੇ 5:05 ਹੋਏ ਨੇ, ਸ਼ਾਮ ਪੈ ਚੁੱਕੀ ਹੈ। ਜਦਕਿ ਵੈਨਕੂਵਰ ਦੇ ਵਿੱਚ ਅਜੇ ਦੁਪਹਿਰ ਚੱਲ ਰਹੀ ਹੈ, 2:05 ਵੈਨਕੂਵਰ ਦੇ ਵਿੱਚ ਹੋਏ ਨੇ। ਤੇ ਉਧਰ ਸਿਆਟਲ ਦੇ ਵਿੱਚ ਵੀ ਦੁਪਹਿਰ ਹੈ ਜੀ, 2:05 ਉੱਥੇ ਹੋ ਚੁੱਕੇ ਨੇ। ਤੇ ਵਿਨੀਪੈਗ ਦੇ ਵਿੱਚ 4:05 ਹੈ, ਸ਼ਾਮ ਦਾ ਹੀ ਸਮਾਂ। ਜਦਕਿ ਜੇ ਅਸੀਂ US ਚਲੀਏ ਤਾਂ US ਦੇ ਨਿਊਯਾਰਕ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 5:05 ਹੋ ਚੁੱਕੇ ਨੇ। ਲੋਸ ਏਂਜਲਸ ਦੇ ਵਿੱਚ ਦੁਪਹਿਰ ਪਈ ਹੋਈ ਹੈ, 2:05 ਨੇ। ਮਿਆਮੀ ਦੇ ਵਿੱਚ ਵੀ ਸ਼ਾਮ ਪੈ ਚੁੱਕੀ ਹੈ, 5:06 ਦਾ ਸਮਾਂ ਉੱਥੇ ਹੋ ਗਿਆ। ਸਿਆਟਲ ਦੇ ਵਿੱਚ ਅਜੇ ਦੁਪਹਿਰ ਹੈ, 2:06 ਹੋਏ ਨੇ। ਤੇ ਇਸੇ ਤਰ੍ਹਾਂ ਸੋਮਵਾਰ ਦੀ ਰਾਤ ਪੈ ਚੁੱਕੀ ਹੈ, ਇਟਲੀ ਦੇ ਵਿੱਚ 10:06 ਦਾ ਸਮਾਂ ਇਸ ਵੇਲੇ। ਤੇ ਲੰਡਨ ਦੇ ਵਿੱਚ 9:06 ਰਾਤ ਦੇ ਹੋ ਚੁੱਕੇ ਨੇ, ਸੋਮਵਾਰ ਦੀ ਰਾਤ ਦੇ। ਲਓ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਬਹੁਤ ਬਹੁਤ ਸਵਾਗਤ। ਔਰ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅੰਮ੍ਰਿਤਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ। ਔਰ ਪਰਮਾਤਮਾ ਦੇ ਅੱਗੇ ਹਮੇਸ਼ਾ ਇਹੀ ਅਰਦਾਸ ਹੁੰਦੀ ਹੈ ਕਿ ਤੁਹਾਡਾ ਸਭ ਦਾ ਦਿਨ ਜਿਹੜਾ ਉਹ ਸੁਹਾਵਣਾ ਰਹੇ, ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਗਾ ਹੋਵੇ। ਸੋ ਸਰਬੱਤ ਦਾ ਭਲਾ ਮੰਗਦੇ ਹੋਏ ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਪ੍ਰੋਗਰਾਮ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਮਾਰਾਂਗੇ, ਔਰ ਕੁਝ ਪਿਆਰੀਆਂ ਪਿਆਰੀਆਂ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਕਰਾਂਗੇ। ਔਰ ਪ੍ਰੋਗਰਾਮ ਦੇ ਕੁਝ ਸਿਲਸਿਲੇ ਹਮੇਸ਼ਾ ਵਾਂਗ ਤੁਹਾਡੀ ਨਜ਼ਰ ਕਰਾਂਗੇ। ਸਿਲਸਿਲਾ ਜਿਹੜਾ ਵਿਰਸਾ ਤੇ ਇਤਿਹਾਸ ਦਾ, ਉਹ ਵੀ ਅਸੀਂ ਲੈ ਕੇ ਆਉਣੇ ਹੁੰਦੇ ਹਾਂ। ਸੋ ਅੱਜ ਵੀ ਕੋਸ਼ਿਸ਼ ਰਹੇਗੀ, ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਉਸ ਸਿਲਸਿਲੇ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ। ਔਰ ਨਾਲੋ ਨਾਲ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਦੇਸ਼ ਦੁਨੀਆਂ ਦੀਆਂ, ਉਹ ਵੀ ਅਸੀਂ ਸਾਂਝੀਆਂ ਕਰਦੇ ਹੁੰਦੇ ਹਾਂ। ਸੋ ਉਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਹੋਣਗੇ ਜਸਵਿੰਦਰ ਸਿੰਘ ਬਿੱਟਾ ਹੋਰੀ, ਤੇ ਉਸ ਸਿਲਸਿਲੇ ਦੇ ਨਾਲ ਵੀ ਤੁਹਾਡੀ ਸਾਂਝ ਜਿਹੜੀ ਉਹ ਜ਼ਰੂਰ ਪਵਾਵਾਂਗੇ। ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰਹਿਣਾ। ਔਰ ਸਭ ਤੋਂ ਅਹਿਮ ਹੁੰਦੇ ਨੇ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਔਰ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਿਵੇਂ ਕਰ ਸਕਦੇ ਹੋ? ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 02-85-99-28-11। ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਪ੍ਰੋਗਰਾਮ ਦੌਰਾਨ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਤੇ ਤੁਹਾਡੇ ਸੁਨੇਹੇ ਸਾਡੇ ਤੱਕ ਕਦੋਂ ਪਹੁੰਚਦੇ ਆ, ਇਹ ਤਾਂ ਹੁਣ ਤੁਹਾਡੇ ਤੇ ਨਿਰਭਰ ਕਰਦਾ, ਪਰ ਸਾਨੂੰ ਸ਼ਿੱਦਤ ਦੇ ਨਾਲ ਉਡੀਕ ਰਹਿੰਦੀ ਹੈ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੀ। ਫਿਰ ਦੇਰ ਨਾ ਕਰੋ, ਚਾਹੇ ਈਮੇਲ ਕਰ ਦਿਓ request@harmanradio.com ਤੇ, ਚਾਹੇ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਭੇਜ ਦਿਓ ਆਪਣੇ ਸੁਨੇਹੇ ਪਿਆਰੇ ਪਿਆਰੇ, ਤੇ ਅਸੀਂ ਸਾਂਝੇ ਕਰਾਂਗੇ ਜ਼ਰੂਰ ਪ੍ਰੋਗਰਾਮ ਦੌਰਾਨ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਫਿਰ ਲਹਿਰਾਂ ਪ੍ਰੋਗਰਾਮ ਦੇ ਇਸ ਸ਼ੁਰੂਆਤੀ ਸਫ਼ਰ ਦਾ ਪਹਿਲਾ ਗੀਤ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਆ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ। ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜੇ ਰਹੋ, ਬਣੇ ਰਹੋ। ਕੁਝ ਨਹੀਂ ਸਭ
कुछ बाबा तेरा है। इको फुट विच सत जन्म मैं जी आया, मेरी सारी मैं मुक गई यारो। बाबे नानक दे उसे पानी दबला मालक रखे लोगो सबनू चढ़ दी कला। बाबा कहना मंगो भाई सरबत दबला, मालक रखे लोगो सबनू चढ़ दी कला। मैं की दसा की हासिल होया मैनू, अगले लोगी कुछ दिन मैं की पाया। मेरा कुछ नहीं सब कुछ बाबा तेरा है। इको फुट विच सत जन्म मैं जी आया, मेरी सारी मैं मुक गई यारो। बाबे नानक दे उसे पानी कहानी दा। रोम रोम विच बस गया अमृत बाणी दा, पाले अमित रूपेत मैं कुल कहानी दा। जिंदगी मेरी सारी लेखे लग गई है, मेरे ख्वाबा दे विच अजनबी आया। मेरा कुछ नहीं सब कुछ बाबा तेरा है। इको फुट विच सत जन्म मैं आया, मेरी सारी मैं मुक गई यारो। बाबे नानक दे खूते पानी ने। धर्मा जाता पाता विच शैताना ने, वंडदा पंजाब मेरा सियासत दाना ने। धर्मा जाता पाता विच शैताना ने, दोने ताबलैद च पढ़ के आए सी। सारी बटवारा भई करवाया, मेरा कुछ नहीं सब कुछ बाबा तेरा है। इको फुट विच सत जन्म मैं जी आया, मेरी सारी मैं मुक गई यारो। बाबे नानक दे खूते पानी।
मेरी सारी मैं मुक गई यारो, बाबे नानक दे खूह ते पानी पिया है ना। बाबे नानक दा खूह केड़ा जी, गुरबाणी है ना। और वाकई जे ओ पीना आ जे, ओनू समझ के धारण करना आ जावे, जीवन दे विच अपनाउणा आ जावे, तां मैं जिहड़ी आ ओहदी जगह ही नहीं बचती है ना। ते इहो ही सारे झेड़िया दी जड़ है, होम मैं जिहड़ी है ना। जिथे होम मैं आ जांदी आ, हंकार आ जांदा है, ਉਥੇ ਦੇਖੋ ਸਾਡੇ ਜਿਹੜੇ ਨਿੱਜੇ ਰਿਸ਼ਤੇ ਆ ਉਹਨਾਂ ਦੇ ਵਿੱਚ ਵੀ ਖਲਾਅ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਖੈਰ ਦੁਨੀਆਦਾਰੀ ਦੇ ਵਿੱਚ ਖਲਾਅ ਪੈਦਾ ਹੋਣਾ ਤਾਂ ਜਿਹੜਾ ਬੜਾ ਸੁਭਾਵਿਕ ਹੈ, ਪਰ ਜਿੱਥੇ ਵੀ ਹਉਮੈ ਆਉਂਦੀ ਹੈ ਉਥੇ ਜ਼ਰੂਰ ਸਾਡੀ ਬਰਬਾਦੀ ਜਿਹੜੀ ਆ ਉਹ ਖੜੀ ਹੁੰਦੀ ਹੈ, ਹਨਾ। ਗੁਰਭਜਨ ਗਿੱਲ ਹੋਰੀ ਲਿਖਦੇ ਨੇ ਵੀ ਬੰਦਿਆ ਕਿਉਂ ਨੀ ਬੰਦਾ ਬਣਦਾ, ਤੇਰੇ ਵਿੱਚ ਹੀ ਰੱਬ ਹੁੰਦਾ ਹੈ। ਬੰਦਿਆ ਕਿਉਂ ਨੀ ਬੰਦਾ ਬਣਦਾ, ਤੇਰੇ ਵਿੱਚ ਹੀ ਰੱਬ ਹੁੰਦਾ ਹੈ। ਮੋਹ ਹੰਕਾਰ ਕ੍ਰੋਧ ਕਾਮ ਤੇ ਪੰਜਵਾਂ ਵੈਰੀ ਲੱਭ ਹੁੰਦਾ ਹੈ। ਜੇ ਇਹਨਾਂ ਦਾ ਘੇਰਾ ਤੋੜੇ ਤੇਰਾ ਮੇਰਾ ਫਰਕ ਨਾ ਕੋਈ, ਤੇਰੇ ਅੰਦਰ ਮੈਂ ਵਸਦਾ ਹਾਂ, ਬਾਕੀ ਸਾਰਾ ਯੱਬ ਹੁੰਦਾ ਹੈ। ਤੇਰੇ ਅੰਦਰ ਮੈਂ ਵਸਦਾ ਹਾਂ, ਬਾਕੀ ਸਾਰਾ ਯੱਬ ਹੁੰਦਾ ਹੈ। ਸੋ ਇਹੋ ਚੀਜ਼ ਜਿਹੜੀ ਆ ਉਹ ਸਮਝਣ ਦੀ ਲੋੜ ਹੈ। ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ, ਪ੍ਰੋਗਰਾਮ ਦਾ ਇਹ ਪਹਿਲਾ ਗੀਤ ਸੀਗਾ। ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ। ਤੇ ਹੁਣ ਵੇਲਾ ਅੱਜ ਦੇ ਵਿਚਾਰ ਦਾ ਵੀ ਹੈ, ਔਰ ਇਸ ਵੇਲੇ ਅਸੀਂ ਥੋੜੀ ਜਿਹੀ ਝਾਤ ਜਿਹੜੀ ਉਹ ਮੌਸਮ ਤੇ ਵੀ ਜ਼ਰੂਰ ਪਾਉਂਦੇ ਜਾਈਏ। ਅੱਜ ਦਾ ਜਿਹੜਾ ਮੌਸਮ ਹੈ ਉਹ ਮੈਲਬਨ ਦੇ ਵਿੱਚ ਦੱਸਾਂ ਤਾਂ ਮੈਲਬਨ ਦੇ ਵਿੱਚ 14 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ। ਤੇ ਅੱਜ ਜੀ ਧੁੱਪ ਜਿਹੜੀ ਹੈ ਉਹ ਜ਼ਰੂਰ ਦਿਖਾਈ ਦੇਊਗੀ ਮੈਲਬਨ ਦੇ ਕੁਝ ਹਿੱਸਿਆਂ ਦੇ ਵਿੱਚ, ਕਿਉਂਕਿ ਮੈਲਬਨ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਜਿਹੜਾ ਠੰਡਾ ਠੰਡਾ ਸੀਗਾ, ਇੱਕ ਦਿਨ ਸਾਫ ਵੀ ਰਿਹਾ ਔਰ ਕੱਲ ਦਾ ਦਿਨ ਉਮੀਦ ਕੀਤੀ ਜਾ ਰਹੀ ਸੀਗੀ ਕਿ ਸਾਰਾ ਦਿਨ ਜਿਹੜਾ ਮੌਸਮ ਸਾਫ ਰਹੇਗਾ, ਪਰ ਕੱਲ ਵੀ ਬੱਦਲਬਾਈ ਜਿਹੜੀ ਉਹ ਲਗਾਤਾਰ ਬਣੀ ਰਹੀ। ਅੱਜ ਵੀ ਮੈਲਬਨ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣ ਦੇ ਆਸਾਰ ਵੀ ਹੈ, ਪਰ ਹਾਂ ਧੁੱਪ ਜਿਹੜੀ ਆ ਉਹ ਜ਼ਰੂਰ ਨਿਕਲੇਗੀ। ਸਿਡਨੀ ਦੇ ਵਿੱਚ 17 ਤੋਂ ਲੈ ਕੇ 25 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ ਹੈ, ਤੇ ਬਾਅਦ ਦੁਪਹਿਰ ਅੱਜ ਉੱਥੇ ਵੀ ਮੀਂਹ ਦੱਸਿਆ ਗਿਆ। ਬ੍ਰਿਸਬੇਨ ਦੇ ਵਿੱਚ 20 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ, ਉੱਥੇ ਵੀ ਮੀਂਹ ਦੇ ਛਰਾਟੇ ਦੱਸੇ ਗਏ ਨੇ ਜੀ, ਔਰ ਬੱਦਲਬਾਈ ਬਣੀ ਰਹਿਣੀ ਹੈ ਸਾਰਾ ਦਿਨ। ਪਰਥ ਦੇ ਵਿੱਚ 21 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਹੈ, ਇੱਥੇ ਕਾਫੀ ਜ਼ਿਆਦਾ ਗਰਮੀ ਹੈ ਪਰਥ ਦੇ ਵਿੱਚ, ਅੱਜ ਸਾਰਾ ਦਿਨ ਤਿੱਖੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 14 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਹੈ, ਇੱਥੇ ਬੱਦਲਬਾਈ ਜਿਹੜੀ ਉਹ ਦੱਸੀ ਗਈ ਹੈ ਸਾਰਾ ਦਿਨ। ਕੈਨਬਰਾ ਦੇ ਵਿੱਚ 4 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ, ਤੇ ਇੱਥੇ ਵੀ ਬੱਦਲਬਾਈ ਜਿਹੜੀ ਆ ਉਹਦੇ ਆਸਾਰ ਬਣੇ ਹੋਏ ਆ। ਹੋਬਰਟ ਦੇ ਵਿੱਚ 9 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ, ਪਰ ਇੱਥੇ ਧੁੱਪ ਬਣੀ ਰਹਿਣੀ ਆ ਸਾਰਾ ਦਿਨ। ਤੇ ਡਾਰਵਿਨ ਦੇ ਵਿੱਚ 25 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਦੱਸਿਆ ਗਿਆ ਹੈ, ਤਕਰੀਬਨ ਇਹੋ ਜਿਹਾ ਹੀ ਹੁੰਦਾ, ਪਰ ਉੱਥੇ ਅੱਜ ਥੰਡਰ ਸਟੋਰਮ ਜਿਹੜੇ ਆ ਉਹ ਵੀ ਦੱਸੇ ਗਏ ਨੇ, ਸੋ ਆਪਣਾ ਆਪਣਾ ਧਿਆਨ ਰੱਖਿਓ ਡਾਰਵਿਨ ਵਾਲਿਓ। ਕੇਨਸ ਦੇ ਵਿੱਚ 23 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਇੱਥੇ ਦੱਸਿਆ ਗਿਆ, ਇੱਥੇ ਵੀ ਧੁੱਪ ਵੀ ਬਣੀ ਰਹਿਣੀ ਹੈ, ਪਰ ਬਹੁਤ ਸਾਰੇ ਇਲਾਕਿਆਂ ਚ ਬੱਦਲਬਾਈ ਦੇ ਨਾਲ ਨਾਲ ਮੀਂਹ ਦੇ ਛਰਾਟੇ ਜਿਹੜੇ ਪੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਤੇ ਲਓ ਜੀ ਇਹ ਸੀ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦੇ ਵਿੱਚ। ਤੇ ਹੁਣ ਅੱਜ ਦੇ ਵਿਚਾਰ ਦੀ ਸਾਂਝ ਜਿਹੜੀ ਆ ਉਹ ਵੀ ਜ਼ਰੂਰ ਤੁਹਾਡੇ ਨਾਲ ਪਾਉਂਦੇ ਹਾਂ। ਅੱਜ ਦਾ ਵਿਚਾਰ ਹੈ ਜੀ ਕਿ ਮਨ ਨੂੰ ਇੰਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵਿਵਹਾਰ ਨਾਲ ਮਨ ਦੀ ਸ਼ਾਂਤੀ ਭੰਗ ਨਾ ਹੋਵੇ। ਸੋ ਇਹ ਬਹੁਤ ਜ਼ਰੂਰੀ ਹੈ, ਮਨ ਨੂੰ ਇੰਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵਿਵਹਾਰ ਨਾਲ ਮਨ ਦੀ ਸ਼ਾਂਤੀ ਭੰਗ ਨਾ ਹੋਵੇ। ਇਹ ਬਹੁਤ ਹੀ ਅਹਿਮ ਹੈ, ਕਿਉਂਕਿ ਜਦੋਂ ਅੱਜ ਕੱਲ ਅਸੀਂ ਆਪਣੀ ਮੈਂਟਲ ਹੈਲਥ ਠੀਕ ਰੱਖਣ ਦੀ ਗੱਲ ਕਰਦੇ ਹਾਂ ਤਾਂ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਆ ਕਿ ਅਸੀਂ ਲੋਕ ਬਹੁਤ ਜਲਦੀ ਦੂਜਿਆਂ ਦੇ ਵਿਵਹਾਰ ਤੋਂ ਪ੍ਰਭਾਵਿਤ ਹੁੰਦੇ ਹਾਂ, ਹਨਾ। ਇਹ ਸੁਭਾਵਿਕ ਵੀ ਆ ਕਿਉਂਕਿ ਇਨਸਾਨ ਆ ਤੇ ਛੇਤੀ ਪ੍ਰਭਾਵਿਤ ਹੁੰਦੇ ਹਾਂ, ਔਰ ਉਸ ਦਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਛੇਤੀ ਸਾਡੀ ਸ਼ਾਂਤੀ ਨੂੰ ਭੰਗ ਕਰਦਾ ਹੈ, ਹਨਾ। ਔਰ ਜਦਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਸਾਡਾ ਜਿਹੜਾ ਵਿਵਹਾਰ ਆ ਉਹ ਕਿਸੇ ਦੇ ਪ੍ਰਤੀਕਰਮ ਦੇ ਨਾਲ ਜਾਂ ਫਿਰ ਕਿਸੇ ਦੇ ਵਿਵਹਾਰ ਦੇ ਨਾਲ ਨਹੀਂ ਬਦਲਣਾ ਚਾਹੀਦਾ, ਸਗੋਂ ਸਾਡਾ ਮਨ ਜਿਹੜਾ ਉਹ ਇੰਨਾ ਕੁ ਮਜ਼ਬੂਤ ਹੋਣਾ ਚਾਹੀਦਾ ਕਿ ਉਸ ਦੇ ਉੱਤੇ ਕਿਸੇ ਦੇ ਵੀ ਪ੍ਰਤੀਕਰਮ ਦਾ, ਕਿਸੇ ਵੀ ਪ੍ਰਤੀਕਿਰਿਆ ਦਾ, ਕਿਸੇ ਦੇ ਵੀ ਵਿਵਹਾਰ ਦਾ ਜਿਹੜਾ ਅਸਰ ਹੈ ਉਹ ਨਾ ਪਏ। ਸੋ ਆਪਣੇ ਆਪ ਨੂੰ ਇੰਨਾ ਕੁ ਜਿਹੜਾ ਮਜ਼ਬੂਤ ਹੈ ਉਹ ਸਾਨੂੰ ਜ਼ਰੂਰ ਬਣਾਉਣਾ ਚਾਹੀਦਾ ਤਾਂ ਕਿ ਜ਼ਿੰਦਗੀ ਦੀਆਂ ਕਠਿਨਾਈਆਂ, ਔਕੜਾਂ, ਮੁਸ਼ਕਲਾਂ, ਹਨਾ, ਉਹਨਾਂ ਨੂੰ ਤਾਂ ਅਸੀਂ ਪਾਰ ਕਰਨਾ ਹੀ ਹੁੰਦਾ ਹੈ ਔਰ ਉਹਨਾਂ ਤੋਂ ਤਾਂ ਪਾਰ ਹੋਣਾ ਹੀ ਹੋਣਾ ਹੁੰਦਾ, ਪਰ ਕਈ ਵਾਰ ਇਹਨਾਂ ਸਭ ਦੇ ਚੱਲਦਿਆਂ ਅਸੀਂ ਆਪਣੀ ਮਨ ਦੀ ਜਿਹੜੀ ਸ਼ਾਂਤੀ ਆ ਉਹ ਭੰਗ ਕਰ ਬੈਠਦੇ ਹਾਂ। ਸੋ ਜਦੋਂ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਔਕੜਾਂ ਦੇ ਨਾਲ ਜਿਹੜਾ ਸਾਹਮਣਾ ਕਰਨ ਦੀ ਤਾਕਤ ਹੈ ਅਸੀਂ ਉਹ ਵੀ ਗੁਆ ਬੈਠਦੇ ਹਾਂ, ਹਨਾ, ਕਿਉਂਕਿ ਜਿਹੜਾ ਸਾਡਾ ਮਨ ਹੈ ਉਹੀ ਕਮਜ਼ੋਰ ਪੈ ਜਾਂਦਾ। ਸੋ ਬਹੁਤ ਅਹਿਮ ਹੁੰਦਾ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਚਲੋ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਅਗਲੇ ਸਿਲਸਿਲੇ ਨਾਲ ਹੁੰਦੇ ਹਾਂ ਹਾਜ਼ਰ।
ਜਿਹੜੇ ਹੁੰਦੇ ਮਤਲ ਵੀ ਯਾਰ ਬਈ ਹਾਂ ਬੜੇ ਔਖੇ ਹੁੰਦੇ ਨੇ ਪਛਾਣਨੇ ਜਿਹੜੇ ਹੁੰਦੇ ਮਤਲ ਵੀ ਯਾਰ ਬਈ ਰੰਗ ਰੂਪ ਪੈਸਾ ਜਿਹੜਾ ਦੇਖ ਕੇ ਤੁਹਾਡੇ ਨਾਲ ਕਰਦੇ ਪਿਆਰ ਬਈ ਪਿੱਠ ਪਿੱਛੇ ਚੁਰਾਏ ਉਹੀ ਖੋਬਦੇ ਪਿੱਠ ਪਿੱਛੇ ਚੁਰਾਏ ਉਹੀ ਖੋਬਦੇ ਕਿਸੇ ਦੇ ਵੀ ਹੁੰਦੇ ਉਹ ਵੇਖਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਚੇਤਨਾ ਕੰਮ ਤੇ ਮਿਲਦਾ ਨਾ ਜਦੋਂ ਰੋਜ਼ਗਾਰ ਬਈ ਪੜ ਲਿਖ ਕੇ ਵੀ ਵਿਹਲੇ ਕੰਮ ਤੇ ਮਿਲਦਾ ਨਾ ਜਦੋਂ ਰੋਜ਼ਗਾਰ ਬਈ ਹਰ ਕੋਈ ਅੱਖ ਚੁੱਪ ਕਰ ਜਾ ਭੇਜ ਦਿਓ ਮੁੰਡੇ ਨੂੰ ਤੁਸੀਂ ਬਾਹਰ ਬਈ ਪਰ ਬੜੇ ਔਖੇ ਹੁੰਦੇ ਪੁੱਤ ਤੋਰਨੇ ਹਾਂ ਬੜੇ ਔਖੇ ਹੁੰਦੇ ਪੁੱਤ ਤੋਰਨੇ ਨਾਨੂ ਲੱਗ ਹੈਗਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਜਿੱਤਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਜਿੱਤਣਾ ਹਾਂ ਰੱਬ ਦੀ ਕਿਵੇਂ ਤੇ ਮੇਰ ਹੋ ਜਾਵੇ ਕਿਹੜਾ ਹੋ ਜਾਵੇ ਸਰਕਾਰ ਬਈ ਕੱਲ ਕਿਹੜਾ ਹੋ ਜਾਵੇ ਸਰਕਾਰ ਬਈ ਆਓ ਰੱਬ ਦੀ ਕਿਵੇਂ ਤੇ ਮੇਰ ਹੋ ਜਾਵੇ ਕੱਲ ਕਿਹੜਾ ਹੋ ਜਾਵੇ ਸਰਕਾਰ ਬਈ ਅੱਜ ਜਿਹੜਾ ਘਰੇ ਵੇਲਾ ਬੈਠਾ ਏ ਫੁੱਲ ਹੋਵੇ ਉਹਦਾ ਕਾਰੋਬਾਰ ਬਈ ਇਸ ਲਈ ਤਾਂ ਸੂਰਾ ਪੂਰੀ ਕਹਿੰਦਾ ਏ ਇਸ ਲਈ ਤਾਂ ਸੂਰਾ ਪੂਰੀ ਕਹਿੰਦਾ ਏ ਕਿਸੇ ਨੂੰ ਵੀ ਜਾਣੋ ਕਹਿੰਦੇ ਟੱਚਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਜਿੱਤਣਾ ਉੱਕ ਜਾਂਦੇ ਵੱਡੇ ਗੱਬੀ ਖਾਣ ਵੀ ਲੱਕ ਦੇ ਨਿਸ਼ਾਨੇ ਨਿੱਤ ਨਿੱਤਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਜਿੱਤਣਾ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਹੁੰਦੀ ਜਿੱਤਣਾ ਸਦਾ ਕੀਤੀਆਂ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਕਦੇ ਉਹ ਖਿਡਾਰੀ ਹੁੰਦੇ ਚੇਤਨਾ ਕਦੇ ਉਹ ਖਿਡਾਰੀ ਹੁੰਦੇ ਚੇਤਨਾ
ਜੀ ਗਿੱਪੀ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਵਾਕਈ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਹਨਾ ਔਰ ਇਹ ਇਹ ਗੱਲ ਬੜੀ ਅਹਿਮ ਹੈ ਵੈਸੇ ਅਸੀਂ ਅਕਸਰ ਇਹ ਗੱਲਾਂ ਜਿਹੜੀਆਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਕਰਦੇ ਹੁੰਦੇ ਆ ਕਾਰਨ ਇਹੀ ਹੈ ਕਿ ਇਹਨਾਂ ਗੱਲਾਂ ਨੂੰ ਕਰਦੇ ਰਹਿਣਾ ਕਿਉਂ ਜ਼ਰੂਰੀ ਹੈ ਕਿਉਂ ਕਿਉਂਕਿ ਅਕਸਰ ਜ਼ਿੰਦਗੀ ਦੇ ਜਿਹੜੇ ਥਪੇੜੇ ਪੈਂਦੇ ਆ, ਉਤਰਾਅ ਚੜਾ ਆਉਂਦੇ ਆ, ਹਨਾ। ਉਹਨਾਂ ਉਤਰਾਵਾਂ ਚੜਾਵਾਂ ਨੂੰ ਜਦੋਂ ਅਸੀਂ ਮਹਿਸੂਸ ਕਰਦੇ ਆ ਤਾਂ ਉਸ ਦੌਰਾਨ ਕਈ ਵਾਰ ਅਸੀਂ ਹਿੰਮਤ ਹੌਸਲਾ ਜਿਹੜਾ ਉਹ ਢਾਹ ਬੈਠਦੇ ਆ। ਪਰ ਇਹ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ ਕਿ ਸਾਨੂੰ ਹਾਰਾਂ ਨੂੰ ਵੀ ਸਹਿਣਾ ਆਵੇ ਜ਼ਿੰਦਗੀ ਦੇ ਵਿੱਚ। ਕਿਉਂਕਿ ਆਪਾਂ ਹੁਣੇ ਇੱਕ ਵਿਚਾਰ ਸਾਂਝਾ ਕੀਤਾ ਸੀਗਾ ਕਿ ਮਨ ਨੂੰ ਇੰਨਾ ਮਜ਼ਬੂਤ ਬਣਾਓ ਵੀ ਕਿਸੇ ਦੇ ਵਿਵਹਾਰ ਨਾਲ ਸਾਡੀ ਸ਼ਾਂਤੀ ਨਾ ਭੰਗ ਹੋਵੇ, ਹਨਾ। ਅਸੀਂ ਜੋ ਆਪਣੀ ਜ਼ਿੰਦਗੀ ਦਾ ਟੀਚਾ ਰੱਖਿਆ ਆ, ਹਨਾ, ਉਸ ਟੀਚੇ ਦੇ ਨਾਲ ਅੱਗੇ ਵਧਦੇ ਜਾਈਏ। ਹਾਂ, ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਦੇ ਵਿੱਚ ਬਹੁਤ ਵਾਰ ਖੱਡੇ ਵੀ ਆਉਣੇ ਆ, ਅਸੀਂ ਡਿੱਗਣਾ ਵੀ ਆ, ਔਰ ਡਿੱਗ ਡਿੱਗ ਕੇ ਸੰਭਲਣਾ ਵੀ ਆ। ਔਰ ਜਦੋਂ ਅਸੀਂ ਸੰਭਲਣਾ ਛੱਡਤਾ, ਜਦੋਂ ਅਸੀਂ ਹਾਰ ਮੰਨ ਗਏ, ਜੇ ਅਸੀਂ ਹਾਰ ਸਹਿਣ ਯੋਗ ਨਾ ਹੋਏ ਤਾਂ ਫਿਰ ਜ਼ਿੰਦਗੀ ਦੀ ਜਿਹੜੀ ਕਹਿੰਦੇ ਹੁੰਦੇ ਆ ਵੀ ਦੌੜ ਹੈ, ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ, ਹਨਾ, ਉਹ ਤਾਂ ਫਿਰ ਅੱਧ ਵੱਟ ਹੀ ਰਹਿ ਜਾਂਦਾ। ਪਰ ਇਹ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਇਹ ਹੈ ਕਿ ਬਹੁਤ ਕੁਛ ਜਿਹੜਾ ਹੈ ਨਾ, ਉਹ ਅਸੀਂ ਆਪਣੇ ਆਲੇ ਦੁਆਲੇ ਬੜਾ ਬਣੌਟੀ ਸਿਰਜ ਲਿਆ। ਸੋ ਉਹ ਬਣੌਟੀਪਨ ਜਿਹੜਾ ਜ਼ਿੰਦਗੀ ਦਾ ਬਹੁਤ ਵਾਰ ਸਾਨੂੰ ਤੰਗ ਕਰਦਾ, ਕਿਉਂਕਿ ਅਸੀਂ ਦਿਖਾਉਣਾ ਆਪਣੇ ਆਪ ਨੂੰ ਕੁਛ ਹੋਰ ਚਾਹੁੰਦੇ ਹਾਂ, ਪਰ ਅਸਲ ਦੇ ਵਿੱਚ ਅਸੀਂ ਕੁਛ ਹੋਰ ਹੁੰਦੇ ਹਾਂ, ਹਨਾ। ਦੁਨੀਆਂ ਸਾਹਮਣੇ ਅਸੀਂ ਕੁਛ ਹੋਰ ਬਣਦੇ ਹਾਂ, ਪਰ ਜਿਹੜੀ ਅਸਲ ਸੱਚਾਈ ਉਹ ਅਸੀਂ ਆਪ ਜਾਣਦੇ ਹਾਂ, ਹਨਾ। ਔਰ ਇਹੋ ਹੀ ਅਸਲ ਦੇ ਨਾਲ ਨਾ ਜੁੜ ਪਾਉਣਾ ਜਿਹੜਾ ਨਾ, ਉਹ ਸਭ ਤੋਂ ਵੱਡੀ ਖੁਆਰੀ ਹੈ ਜ਼ਿੰਦਗੀ ਦੇ ਵਿੱਚ ਸਾਡੇ ਲਈ। ਇਹ ਬਹੁਤ ਡੂੰਘੀ ਗੱਲ ਹੈ, ਪਰ ਇਸ ਨੂੰ ਜੇ ਅਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਜਦੋਂ ਅਸੀਂ ਜਿੰਨੇ ਰੀਅਲ ਹੋਵਾਂਗੇ, ਜਿੰਨੇ ਓਰਿਜਿਨਲ ਹੋਵਾਂਗੇ, ਜਿੰਨੇ ਅਸਲ ਹੋਵਾਂਗੇ, ਹਨਾ, ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਜਾਂ ਪਰਵਾਹ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਅੰਦਰੋਂ ਕਮਜ਼ੋਰ ਕਰਨ ਵਾਲਾ ਤੱਤ ਆ ਨਾ, ਉਹ ਨਹੀਂ ਲੱਭਣਾ। ਪਰ ਜਦੋਂ ਅਸੀਂ ਜੋ ਅਸਲ ਚ ਹੈਗੇ ਆ ਉਹ ਨਹੀਂ ਆ, ਅਸੀਂ ਦੂਸਰਿਆਂ ਨੂੰ ਕੁਛ ਹੋਰ ਕਹਿੰਦੇ ਆ, ਔਰ ਕਈ ਵਾਰ ਕੀ ਹੁੰਦਾ ਕਿ ਅਸੀਂ ਦੂਜਿਆਂ ਦੇ ਬਾਰੇ ਬਹੁਤ ਕੁਛ ਕਹਿੰਦੇ ਆ, ਹਨਾ, ਔਰ ਉਹੀ ਜਿਹੜੇ ਇੱਕ ਭੈ ਆ ਸਾਨੂੰ ਫਿਰ ਉਹ ਡਰਾਉਂਦੇ ਰਹਿੰਦੇ ਆ ਕਿ ਮੈਂ ਤਾਂ ਉਹਦੇ ਬਾਰੇ ਆ ਕਿਹਾ ਸੀ, ਹੁਣ ਉਹਨੂੰ ਉਹਦੇ ਤੋਂ ਨਾ ਇਹ ਪਤਾ ਲੱਗ ਜੇ ਕਿ ਮੈਂ ਉਹਦੇ ਬਾਰੇ ਆ ਕਿਹਾ। ਜਾਂ ਫਿਰ ਦੋ ਤਰ੍ਹਾਂ ਦੇ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਮੈਨੂੰ ਜੋ ਨਿੱਜੀ ਤੌਰ ਦੇ ਉੱਤੇ ਪਤਾ ਲੱਗਦਾ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਆ। ਇੱਕ ਤਾਂ ਉਹ ਹੁੰਦੇ ਆ ਕਿ ਜਿਹੜੇ ਇਹੋ ਜਿਹੀ ਤਬੀਅਤ ਦੇ ਮਾਲਕ ਹੁੰਦੇ ਆ ਕਿ ਉਹ ਢੀਠ ਹੋ ਜਾਂਦੇ ਆ, ਬਹੁਤ ਕੁਛ ਜਿਹੜਾ ਆ ਬਣਾਉਟੀ ਉਹਨਾਂ ਨੇ ਆਪਣੇ ਆਲੇ ਦੁਆਲੇ ਸਿਰਜਿਆ ਹੁੰਦਾ ਆ, ਔਰ ਉਹ ਇੰਨੇ ਕੁ ਜ਼ਿਆਦਾ ਢੀਠ ਹੋ ਜਾਂਦੇ ਆ ਕਿ ਉਸ ਬਣੌਟੀਪਨ ਨੂੰ ਹੀ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਮੰਨਦੇ ਆ, ਹਨਾ। ਔਰ ਉਹਦੇ ਵਿੱਚੋਂ ਲੰਘਦਿਆਂ, ਸੌ ਝੂਠ ਬੋਲਦਿਆਂ, ਸੌ ਤਰ੍ਹਾਂ ਦੀਆਂ ਗਲਤ ਜਿਹੜੀਆਂ ਚੀਜ਼ਾਂ ਆ ਉਹ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਆ, ਉਹ ਡਰਦੇ ਨਹੀਂ ਆ, ਉਹਨਾਂ ਨੂੰ ਕੋਈ ਭੈ ਨਹੀਂ ਜਿਹੜਾ ਤੰਗ ਕਰਦਾ, ਹਨਾ। ਸੋ ਇਸ ਕਰਕੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹੋ ਹੀ ਤਬੀਅਤ ਅਪਣਾਈ ਹੈ। ਹਾਂ, ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਨੁਕਸਾਨ ਹੋ ਸਕਦਾ, ਸ਼ਾਇਦ ਇਹਦਾ ਜਿਹੜਾ ਅੰਦਾਜ਼ਾ ਆ ਉਹ ਲਗਾ ਕੇ ਤੁਰਦੇ ਵੀ ਨਹੀਂ ਆ, ਹਨਾ। ਸੋ ਇਸੇ ਕਰਕੇ ਸ਼ਾਇਦ ਉਹ ਆਪਣੀ ਦੁਨੀਆਂ ਦੇ ਵਿੱਚ ਮਦਮਸਤ ਰਹਿੰਦੇ ਆ, ਪਰ ਉਹ ਪਰਮਾਤਮਾ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਦਾ, ਔਰ ਉਹ ਜਿਹੜੇ ਥਪੇੜੇ ਆ ਉਹ ਕਿਤੇ ਨਾ ਕਿਤੇ ਜ਼ਰੂਰ, ਹਨਾ, ਪੈਂਦੇ ਆ ਸਾਨੂੰ। ਉਹਨਾਂ ਥਪੇੜਿਆਂ ਦੇ ਨਾਲ ਸਾਨੂੰ ਜ਼ਿੰਦਗੀ ਦੀਆਂ ਜਿਹੜੀਆਂ ਡੂੰਘਾਈਆਂ ਉਹਨਾਂ ਨੂੰ ਸਿੱਖਣ ਦਾ ਮੌਕਾ ਜ਼ਰੂਰ ਮਿਲਦਾ। ਸੋ ਜਿਹੜੇ ਲੈਸਨਸ, ਹਨਾ, ਜਿਹੜੇ ਸਬਕ ਅਸੀਂ ਉਹਨਾਂ ਤੋਂ ਸਿੱਖਦੇ ਆ, ਉਹ ਵਾਕਈ ਜ਼ਿੰਦਗੀ ਨੂੰ ਬਦਲਣ ਦਾ ਇੱਕ ਰਾਹ ਜਿਹੜਾ ਉਹ ਤਿਆਰ ਕਰਦੇ ਆ। ਜਾਂ ਤਾਂ ਫਿਰ ਇੱਕ ਇਹ ਤਬੀਅਤ ਹੁੰਦੀ ਹੈ, ਦੂਸਰੀ ਤਬੀਅਤ ਇਹ ਹੁੰਦੀ ਹੈ ਕਿ ਜਦੋਂ ਅਸੀਂ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਬਣੌਟੀਪਨ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਆ, ਹਨਾ, ਸਾਨੂੰ ਆਪਣੇ ਆਲੇ ਦੁਆਲੇ ਜਦੋਂ ਅਸੀਂ ਕਹਿੰਦੇ ਪੀਅਰ ਪ੍ਰੈਸ਼ਰ ਜਿਹੜਾ ਉਹ ਇੰਨਾ ਕੁ ਬਣ ਜਾਂਦਾ, ਹਨਾ, ਸਾਨੂੰ ਲੱਗਦਾ ਕਿ ਨਹੀਂ ਵੀ ਫਲਾਣੇ ਜਿਹੜੇ ਆ ਉਹ ਇੰਨੀ ਕੁ ਗੱਲਬਾਤ ਕਰਦੇ ਆ, ਸਾਨੂੰ ਐ ਲੱਗਦਾ ਕਿ ਅਸੀਂ ਵੀ ਆਪਣਾ ਕੁਛ ਦਿਖਾਈਏ, ਹਨਾ। ਔਰ ਉਸ ਜਿਹੜੀ ਨਕਲੀਪਨ, ਉਸ ਬਣੌਟੀਪਨ ਦਾ ਜਿਹੜਾ ਉਹ ਅਸਰ ਹੈ ਉਹ ਇਸ ਕਦਰ ਹੋ ਜਾਂਦਾ ਕਿ ਅਸੀਂ ਬਹੁਤ ਸਾਰੀਆਂ ਕਹਾਣੀਆਂ, ਕਿੱਸੇ ਆਪਣੇ ਆਲੇ ਦੁਆਲੇ ਸਿਰਜ ਲੈਂਦੇ ਹਾਂ। ਹੁਣ ਜਦੋਂ ਫੇਸਬੁੱਕ ਹੀ ਦੁਨੀਆਂ ਦੀ ਗੱਲ ਹੁੰਦੀ ਹੈ, ਦੇਖੋ ਫੇਸਬੁੱਕ ਜਾਂ ਫਿਰ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਇੱਕ ਦੂਜੇ ਦੇ ਕੁਨੈਕਸ਼ਨ ਦੇ ਵਿੱਚ ਆਉਂਦੇ ਹਾਂ, ਇੱਕ ਦੂਸਰਿਆਂ ਦੇ ਨਾਲ ਸਾਡਾ ਰਿਸ਼ਤਾ ਬਣਦਾ, ਹਨਾ, ਉਹਨਾਂ ਦੇ ਵਿੱਚੋਂ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਅਸਲ ਦੇ ਵਿੱਚ ਤੁਹਾਡੀ ਖੁਸ਼ੀ ਨੂੰ ਵੇਖ ਕੇ ਖੁਸ਼ ਹੁੰਦੇ ਆ, ਜਿਹੜੇ ਅਸਲ ਦੇ ਵਿੱਚ ਤੁਹਾਡੀ ਤਰੱਕੀ ਨੂੰ ਵੇਖ ਕੇ ਖੁਸ਼ ਹੁੰਦੇ ਆ, ਹਨਾ, ਜਿਹੜੇ ਅਸਲ ਦੇ ਵਿੱਚ ਤੁਹਾਡੇ ਵੱਲੋਂ ਕਿਸੇ ਵੀ ਗਲਤ ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਆ ਉਸ ਨੂੰ ਵਾਕਈ ਇਮਾਨਦਾਰੀ ਦੇ ਨਾਲ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ, ਹਨਾ। ਔਰ ਇਹ ਤੁਹਾਡੇ ਤੇ ਵੀ ਬਹੁਤ ਨਿਰਭਰ ਕਰਦਾ, ਸਾਡੇ ਤੇ ਨਿਰਭਰ ਕਰਦਾ ਕਿ ਜੇਕਰ ਕੋਈ ਸਾਡੀ ਕਿਸੇ ਕਮਜ਼ੋਰੀ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਲੈਣੇ ਆ ਹਨਾ। ਹੁਣ ਇਹ ਫੇਸਬੁੱਕ ਦੀ ਦੁਨੀਆ ਜਿਹੜੀ ਆ ਉਹਦੇ ਵਿੱਚ ਜ਼ਿਆਦਾਤਰ ਭਰਮਾਰ ਜਿਹੜੀ ਆ ਬਣਾਉਟੀ ਪਾਉਂਦੀ ਹੈ, ਕਈ ਵਾਰ ਦਿਖਾਈ ਦਿੰਦੀ ਹੈ। ਅੱਜ ਇੱਕ ਛੋਟੀ ਜਿਹੀ ਕਹਾਣੀ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਇਸੇ ਮੁਤਾਲਕ, ਪਰ ਉਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਉਹ ਅਸੀਂ ਜ਼ਰੂਰ ਇਸੇ ਵਿਸ਼ੇ ਦੇ ਉੱਤੇ ਵੀ ਜ਼ਰੂਰ ਕਰਾਂਗੇ ਕਿ ਜਿਹੜਾ ਬਣਾਉਟੀਪਨ ਅਸੀਂ ਸਿਰਜਿਆ ਹੋਇਆ ਫੇਸਬੁੱਕ ਦੇ ਉੱਤੇ, ਕਈ ਵਾਰ ਅਸੀਂ ਉਹ ਬਣ ਕੇ ਦਿਖਾਉਂਦੇ ਹਾਂ ਜੋ ਅਸਲ ਦੇ ਵਿੱਚ ਹੁੰਦੇ ਨਹੀਂ ਹਨਾ, ਔਰ ਜੋ ਅਸੀਂ ਹੁੰਨੇ ਆ ਉਹ ਅਸੀਂ ਅਸਲ ਦੇ ਵਿੱਚ ਦਿਖਣਾ ਨਹੀਂ ਚਾਹੁੰਦੇ। ਪਰ ਜਦੋਂ ਨਾ ਅਸੀਂ ਅਸਲ ਜੋ ਹੈਗੇ ਆ ਅਸੀਂ ਉਹ ਬਣ ਕੇ ਪੇਸ਼ ਹੋਣਾ ਸ਼ੁਰੂ ਹੋ ਗਏ, ਬਹੁਤ ਵਾਰ ਨਾ ਜਦੋਂ ਅਸੀਂ ਅੱਜ ਚਲੋ ਰੇਡੀਓ ਦੇ ਉੱਤੇ ਤਾਂ ਗੱਲ ਹੁੰਦੀ ਹੈ, ਬਹੁਤ ਵਾਰ ਆਮ ਜ਼ਿੰਦਗੀ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਆਮ ਜਿਹੜੇ ਸਾਡੇ ਦੋਸਤ ਮਿੱਤਰ ਹੁੰਦੇ ਆ ਜਦੋਂ ਅਸੀਂ ਉਹਨਾਂ ਦੇ ਵਿੱਚ ਬੈਠਦੇ ਆ ਉਹਨਾਂ ਘੇਰਿਆਂ ਦੇ ਵਿੱਚ, ਔਰ ਗੱਲ ਇਹ ਵੀ ਕਈ ਵਾਰ ਤੁਰਦੀ ਹੈ ਕਿ ਰੇਡੀਓ ਵਾਲੇ ਜਿਹੜੇ ਹੁੰਦੇ ਆ ਅਸਲ ਦੇ ਵਿੱਚ ਹਨਾ, ਕਿ ਉਹਨਾਂ ਨੇ ਸਿਰਫ ਅੱਗੇ ਜਿਹੜਾ ਮੈਸੇਜ ਆ ਅੱਗੇ ਜਿਹੜਾ ਸੁਨੇਹਾ ਆ ਉਹ ਸਮਾਜ ਤੱਕ ਕਨਵੇ ਕਰਨਾ ਹੁੰਦਾ ਹਨਾ। ਸੋ ਇਸ ਕਰਕੇ ਉਹਨਾਂ ਦੀ ਇਹ ਜੌਬ ਹੈ, ਔਰ ਜੌਬ ਦੇ ਵੇਲੇ ਤੁਸੀਂ ਸਿਰਫ ਜੌਬ ਕਰਨੀ ਹੈ, ਜੌਬ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਵੱਖਰੀ ਹੈ ਹਨਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇਨਸਾਨ ਜਿਹੜਾ ਆ ਉਹ ਇੱਕ ਤਰ੍ਹਾਂ ਦੀ ਜਿਹੜੀ ਜੌਬ ਹੈ ਉਹ ਨਿਭਾ ਰਿਹਾ ਹਨਾ, ਕਿਸੇ ਵੀ ਖੇਤਰ ਦੇ ਵਿੱਚ ਤੁਸੀਂ ਲਾ ਲਓ, ਸਾਡੀਆਂ ਜਿਹੜੀਆਂ ਘਰ ਦੀਆਂ ਡਿਊਟੀਜ਼, ਘਰ ਦੇ ਜਿਹੜੇ ਫਰਜ਼ ਆ, ਪਰਿਵਾਰ ਦੇ ਜਿਹੜੇ ਫਰਜ਼ ਆ ਉਹ ਵੱਖਰੇ ਹੁੰਦੇ ਆ, ਪਰ ਜਦੋਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਤਾਂ ਹਰ ਖੇਤਰ ਦੇ ਵਿੱਚ ਸਾਡਾ ਜਿਹੜਾ ਕਿਰਦਾਰ ਆ ਉਹ ਵੱਖਰਾ ਹੁੰਦਾ। ਇਹ ਬੜਾ ਸਹਿਜ ਹੈ, ਔਰ ਜ਼ਿੰਦਗੀ ਜਿਹੜੀ ਉਹ ਇਸੇ ਤਰ੍ਹਾਂ ਚੱਲਦੀ ਹੈ ਹਨਾ। ਜਦੋਂ ਅਸੀਂ ਮਾਂ ਦਾ ਕਿਰਦਾਰ ਨਿਭਾਉਂਦੇ ਹਾਂ ਤਾਂ ਉਹ ਵੱਖਰਾ ਹੁੰਦਾ, ਜਦੋਂ ਅਸੀਂ ਪਤਨੀ ਦਾ ਕਿਰਦਾਰ ਨਿਭਾਉਂਦੇ ਹਾਂ ਤਾਂ ਉਹ ਵੱਖਰਾ ਹੁੰਦਾ ਹਨਾ, ਜਦੋਂ ਅਸੀਂ ਹੋਰ ਫਰਜ਼ ਜਿਹੜੇ ਆ ਉਹ ਨਿਭਾਉਂਦੇ ਹਾਂ ਤਾਂ ਉਹ ਵੱਖਰੇ ਹੁੰਦੇ ਆ। ਪਰ ਜਦੋਂ ਅਸੀਂ ਇਸ ਮੰਚ ਦੇ ਰਾਹੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਤਾਂ ਸਾਡੀ ਅਸਲ ਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵਾਕਈ ਉਹ ਜਿਹੜੇ ਵਿਚਾਰ ਨੇ ਕਿਤੇ ਨਾ ਕਿਤੇ ਜ਼ਰੂਰ ਤੁਹਾਡੇ ਤੋਂ ਅਸੀਂ ਪ੍ਰਾਪਤ ਕਰੀਏ, ਔਰ ਸਾਨੂੰ ਵੀ ਕੋਈ ਨਾ ਕੋਈ ਜਿਹੜਾ ਸਬਕ ਆ ਉਹ ਉਹਨਾਂ ਤੋਂ ਹਾਸਲ ਹੋਵੇ, ਔਰ ਸਾਡੇ ਇਹਨਾਂ ਵਿਚਾਰਾਂ ਦੀ ਸਾਂਝ ਦੇ ਨਾਲ ਕਿਤੇ ਨਾ ਕਿਤੇ ਕੁਛ ਜਿਹੜਾ ਅਸਰ ਹੈ ਉਹ ਚਾਹੇ 10% ਹੋਵੇ, ਚਾਹੇ 20% ਹੋਵੇ, ਚਾਹੇ 5% ਹੋਵੇ, ਉਸਦਾ ਜਿਹੜਾ ਅਸਰ ਹੈ ਉਹ ਜ਼ਰੂਰ ਹੋਵੇ। ਪਰ ਹਾਂ, ਜਦੋਂ ਜਿਵੇਂ ਮੈਂ ਗੱਲ ਕੀਤੀ ਕਿ ਆਲੇ ਦੁਆਲੇ ਦੇ ਵਿੱਚ ਕਈ ਵਾਰ ਇਹ ਸੁਣਨ ਨੂੰ ਜ਼ਰੂਰ ਮਿਲਦਾ ਕਿ ਰੇਡੀਓ ਦੇ ਉੱਤੇ ਸਿਰਫ ਬੋਲ ਲੈਣਾ ਔਰ ਅਸਲ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦਾ ਹੋਣਾ, ਇਹੋ ਹੀ ਸਾਡੀ ਤਰਾਸਦੀ ਹੈ ਕਿ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦੇ ਹੋਣਾ ਨਹੀਂ ਚਾਹੁੰਦੇ ਹਨਾ। ਅਸੀਂ ਇੱਥੇ ਬੋਲਣਾ ਚਾਹੁੰਦੇ ਹਾਂ, ਅਸੀਂ ਉੱਥੇ ਹੋਣਾ ਨਹੀਂ ਚਾਹੁੰਦੇ, ਪਰ ਜਦੋਂ ਜਿਹੜਾ ਸੁਮੇਲ ਆ ਉਹ ਕਿਤੇ ਨਾ ਕਿਤੇ ਕਾਇਮ ਹੋਵੇ ਤਾਂ ਇੱਕ ਜਿਹੜੀ ਜ਼ਿੰਦਗੀ ਹੈ ਨਾ ਉਹਦੀ ਜਿਹੜੀ ਉਹ ਡਾਵਾਂ ਡੋਲਤਾ ਜਿਹੜੀ ਹੈ ਉਹ ਜ਼ਰੂਰ ਸੰਤੁਲਿਤ ਹੋ ਜਾਂਦੀ ਹੈ, ਤੇ ਇਹ ਬਹੁਤ ਜ਼ਰੂਰੀ ਹੈ। ਖੈਰ, ਬਣਾਉਟੀਪਨ ਦੀ ਜ਼ਿੰਦਗੀ ਚੋਂ, ਬਣਾਉਟੀਪਨ ਦੀ ਦੁਨੀਆਂ ਦੇ ਵਿੱਚੋਂ ਜਿੰਨੀ ਛੇਤੀ ਅਸੀਂ ਬਾਹਰ ਆ ਜਾਵਾਂਗੇ ਓਨੀ ਜ਼ਿਆਦਾ ਛੇਤੀ ਸੰਭਲ ਜਾਵਾਂਗੇ ਜ਼ਿੰਦਗੀ ਦੇ ਵਿੱਚ, ਓਨੀ ਹੀ ਜ਼ਿੰਦਗੀ ਜਿਹੜੀ ਉਹ ਸੁਖਾਲੀ ਕਰ ਲਵਾਂਗੇ। ਖੈਰ, ਇਹ ਗਿਆਨ ਦਾ ਜਿਹੜਾ ਕਈ ਵਾਰ ਭੰਡਾਰ ਸ਼ੁਰੂ ਹੁੰਦਾ ਤੇ ਉਹ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਤੁਹਾਡੇ ਤੋਂ ਜ਼ਿਆਦਾ ਹਾਸਲ ਕਰੀਏ, ਪਰ ਤੁਹਾਡੇ ਜਿਹੜੇ ਵਿਚਾਰ ਉਹ ਸਾਡੇ ਤੱਕ ਜਦੋਂ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਉਹਨਾਂ ਦੀ ਸਾਂਝ ਜਿਹੜੀ ਹੈ ਉਹ ਦੂਜਿਆਂ ਤੱਕ ਪਾਉਣੀ ਮੁਸ਼ਕਲ ਹੁੰਦੀ ਹੈ। ਖੈਰ, ਸਾਡੇ ਤੱਕ ਕੁਝ ਦੋਸਤ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਸਾਡੇ ਨਾਲ ਸੰਦੀਪ ਸਿੰਘ ਹੋਰਾਂ ਨੇ ਸਾਂਝ ਬਣਾਈ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਸਾਡੇ ਨਾਲ ਜੁੜ ਚੁੱਕੇ ਨੇ, ਤੇ ਸੰਦੀਪ ਸਿੰਘ ਸਿੱਧੂ ਹੋਰੀ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਅਮਰਦੀਪ ਭੈਣ ਜੀ, ਵਿਚਾਰ ਬਹੁਤ ਵਧੀਆ, ਇੰਜੋਇੰਗ ਯੂਅਰ ਪ੍ਰੋਗਰਾਮ ਡਰਾਈਵਿੰਗ ਨਾਲ। ਅੱਛਾ ਜੀ, ਚਲੋ, ਡਰਾਈਵਿੰਗ ਕਰ ਰਹੇ ਹੋ, ਪਲੀਜ਼ ਸੇਫ ਡਰਾਈਵਿੰਗ ਕਰੋ, ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਬੜੀ ਖੁਸ਼ੀ ਹੁੰਦੀ ਹੈ ਕਿ ਨਾਲ ਨਾਲ ਕੰਮ ਕਰਦੇ ਆ ਤੁਸੀਂ ਪ੍ਰੋਗਰਾਮ ਸੁਣਦੇ ਹੋ, ਗੱਲਾਂ ਬਾਤਾਂ ਦਾ ਜਿਹੜਾ ਆਨੰਦ ਆ ਉਹ ਤਾਂ ਲੈਂਦੇ ਹੀ ਲੈਂਦੇ ਹੋ, ਪਰ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਕਿਸੇ ਵੀ ਤਰ੍ਹਾਂ ਤੁਸੀਂ ਜ਼ਰੂਰ ਪਾਇਆ ਕਰੋ। ਪਰ ਹਾਂ, ਡਰਾਈਵ ਕਰਦਿਆਂ ਹੋਇਆ ਨਹੀਂ, ਜਦੋਂ ਵੀ ਤੁਹਾਨੂੰ ਕਿਤੇ ਵੀ ਰੁਕਣ ਦਾ ਸਮਾਂ ਮਿਲਦਾ ਤਾਂ ਫਿਰ ਜ਼ਰੂਰ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਇਆ ਕਰੋ, ਚੰਗਾ ਲੱਗਦਾ, ਖੁਸ਼ੀ ਹੁੰਦੀ ਹੈ ਸਾਨੂੰ ਵੀ। ਔਰ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ, ਵਰਜੀਨੀਆ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ, ਔਰ ਨਾਲ ਨਾਲ ਅੱਜ ਤਸਵੀਰ ਵੀ ਭੇਜ ਰਹੇ ਨੇ, ਕਿਆ ਬਾਤ ਹੈ, ਬੱਦਲਬਾਈ ਹੋਈ ਹੋਈ ਹੈ ਅੱਜ ਤਾਂ, ਸ਼ਾਮ ਦਾ ਸਮਾਂ ਮੈਨੂੰ ਲੱਗਦਾ ਹਨਾ ਹੋ ਚੁੱਕਿਆ, ਔਰ ਅਸਮਾਨ ਦੇ ਵਿੱਚ ਬੱਦਲ ਜਿਹੜੇ ਛਾਏ ਹੋਏ ਆ, ਦੂਰ ਦੂਰ ਤੱਕ ਮੈਨੂੰ ਲੱਗਦਾ ਕਿ ਦਰਖਤਾਂ ਦੇ ਉੱਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬਰਫ਼ਬਾਰੀ ਹੋਈ ਹੈ ਉਹਨਾਂ ਉਸ ਬਰਫ਼ਬਾਰੀ ਨੇ ਜਿਹੜੇ ਪੱਤੇ ਆ ਉਹ ਤਾਂ ਝਾੜ ਹੀ ਦਿੱਤੇ ਆ, ਘਰ ਕੁਛ ਦਰਖਤ ਜਿਹੜੇ ਉਹ ਅਜੇ ਵੀ ਹਰੇ ਭਰੇ ਦਿਖਾਈ ਦੇ ਰਹੇ ਆ। ਬਹੁਤ ਹੀ ਸੋਹਣਾ ਜਿਹੜਾ ਵਾਤਾਵਰਨ, ਔਰ ਇਸ ਵਾਤਾਵਰਨ ਨੂੰ ਤੁਸੀਂ ਮਾਣ ਰਹੇ ਹੋ, ਬਹੁਤ ਖੁਸ਼ਕਿਸਮਤ ਹੋ। ਤੇ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਇਹਨਾਂ ਬਰਕਤਾਂ ਦੇ ਨਾਲ ਤੁਹਾਨੂੰ ਨਿਵਾਜਦਾ ਰਹੇ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਤੇ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੇਗਾ, ਪਰ ਅਗਲੇ ਸਿਲਸਿਲੇ ਵੱਲ ਅਸੀਂ ਵਧਣਾ ਹੈ ਬਹੁਤ ਜਲਦ। ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ, ਪਰ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ। ਤੇ ਗੀਤ ਹੈਗਾ ਜੀ ਮਹਿਲਾਂ ਵਾਲੇ।
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂ ਉਹ ਜਰਦਾ ਗੱਲ ਕੋਈ ਮਾੜੀ ਮੋਟੀ ਬਈ। ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੈਡਾਂ ਉੱਤੇ ਖਾਂਦੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਉੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਉੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਮਾੜੇ ਟੈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ, ਜੋ ਦਿਲ ਦੇ ਨੇੜੇ ਕੋਈ ਉਹ ਸਾਰ ਦੇ ਬੁੱਤੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਮੁਸੀਬਤ ਅਕਸਰ ਹੀ ਉਹ ਭੱਜ ਜਾਂਦੇ, ਓਏ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਫੂਕ ਭਗਵਾਂ ਕਦੋਂ ਲੁਕਾਉਂਦਾ ਠੱਗਾਂ ਨੂੰ ਆਲੂ ਫੂਕੇ ਵਾਲਿਆ ਭਗਵਾਂ ਕਦੋਂ ਲੁਕਾਉਂਦਾ ਠੱਗਾਂ ਨੂੰ ਫੋਟੋਆਂ ਦੇ ਨਾਲ ਹਾਏ ਫੋਟੋਆਂ ਦੇ ਨਾਲ ਮਾਵਾਂ ਦੁੱਖ ਪਰੋਲਦੀਆਂ ਜਿਨ੍ਹਾਂ ਦੇ ਪੁੱਤਰ ਮਰਦੇ ਜੋਬਨ ਰੁੱਤੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਪੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਪੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ
ਲਓ ਜੀ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਹੈ ਤੁਸੀਂ ਸੁਣ ਰਹੇ ਸੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਹੇ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਲੈ ਕੇ ਅਸੀਂ ਬਿਲਕੁਲ ਇਸ ਵੇਲੇ ਹਾਜ਼ਰ ਹਾਂ ਅਗਲਾ ਸਿਲਸਿਲਾ ਜੀ ਵਿਰਸਾ ਤੇ ਇਤਿਹਾਸ ਦਾ ਔਰ ਇਸ ਸਿਲਸਿਲੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਜਿਹੜੇ ਕਿ USA ਦੇ ਸਿਆਟਲ ਇਲਾਕੇ ਤੋਂ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਸੋ ਦਿਲਬਰ ਸਾਹਿਬ ਉਮੀਦ ਕਰਦੇ ਆ ਕਿ ਤੁਹਾਡਾ ਜਿਹੜਾ ਸਿਆਟਲ ਦਾ ਜਿਹੜਾ ਮੌਸਮ ਹੈ ਉਹ ਸੁਹਾਵਣਾ ਹੋਏਗਾ ਔਰ ਇਸ ਵੇਲੇ ਦੁਪਹਿਰ ਪਈ ਹੋਈ ਹੈ ਸਿਆਟਲ ਚ
ਬਿਲਕੁਲ ਜੀ ਮੈਂ ਵੈਸੇ ਅੱਜ ਕੱਲ ਸਿਆਟਲ ਨਹੀਂ ਮੈਂ ਇੱਥੇ ਇੱਕ ਅਮਰੀਕਾ ਦਾ ਸਟੇਟ ਹੈ ਟੈਂਸੀ
ਜੀ
ਟੈਂਸੀ ਸਟੇਟ ਦੇ ਵਿਚ ਉੱਥੇ ਇੱਕ ਸ਼ਹਿਰ ਹੈ ਮੈਪਸ ਤੇ ਉੱਥੇ ਹੈ ਮੈਂ ਅੱਜ ਕੱਲ
ਹਾਂਜੀ ਠੀਕ ਸੋ ਕਿਹੋ ਜਿਹਾ ਸ਼ਹਿਰ ਹੈ ਇਹ ਸਿਆਟਲ ਵਰਗਾ ਹੀ ਹੈ ਜਾਂ ਫਿਰ ਸਿਆਟਲ ਦਾ ਕੁਛ ਵੱਖਰਾ
ਨਹੀਂ ਖੂਬਸੂਰਤ ਸ਼ਹਿਰ ਹੈ ਜਿਹੜੀ ਫੈਡਕਸ ਕੰਪਨੀ ਹੈ ਨਾ ਕੋਰੀਅਰ ਕੰਪਨੀ ਉਹਦਾ ਜਿਹੜਾ ਹੈਡ ਆਫਿਸ ਹੈ ਉਹ ਬਿਲਕੁਲ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਬੜੀ ਵੱਡੀ ਬਿਲਡਿੰਗ ਹੈ ਤਕਰੀਬਨ ਇਹਨਾਂ ਦਾ 150 ਜਹਾਜ਼ ਇੱਥੇ ਏਅਰਪੋਰਟ ਤੇ ਖੜਾ ਹੁੰਦਾ ਕਿਉਂਕਿ ਇੱਥੋਂ ਸਾਰਾ ਕੁਛ ਡਿਲੀਵਰ ਹੁੰਦਾ ਮੈਪਸ ਤੋਂ ਸੋ ਕਾਫੀ ਖੂਬਸੂਰਤ ਸ਼ਹਿਰ ਹੈ ਜੀ
ਜੀ ਸੋ ਆਪਣਾ ਭਾਈਚਾਰਾ ਕਿੰਨਾ ਕੁ ਵੱਸਦਾ ਜੇਕਰ ਉੱਥੇ ਗੁਰਦੁਆਰਾ ਸਾਹਿਬ ਹੈ ਔਰ ਇਹ ਸੰਕੇਤ ਮਿਲਦਾ ਵੀ ਆਪਣਾ ਭਾਈਚਾਰਾ ਵੀ ਜਿਹੜਾ ਆ ਉਹ ਵੀ ਉੱਥੇ ਘੁੱਗ ਵੱਸਦਾ
ਨਹੀਂ ਬਿਲਕੁਲ ਮੈਂ ਕੱਲ ਗੁਰਦੁਆਰਾ ਸਾਹਿਬ ਗਿਆ ਸੀ ਤੇ ਬਹੁਤ ਹੀ ਵਧੀਆ ਰੌਣਕ ਸੀ ਔਰ ਸਾਰੇ ਲੋਕਾਂ ਨੇ ਜਿੰਨੀ ਵੀ ਸੰਗਤ ਆਈ ਸੀ ਸਾਰਿਆਂ ਨੇ ਮਤਲਬ COVID-19 ਦੀ ਇੰਸਟ੍ਰਕਸ਼ਨ ਫਾਲੋ ਕੀਤੀ ਹੋਈ ਸੀ ਮਾਸਕ ਪਾਏ ਹੋਏ ਸੀ 6-6 ਫੁੱਟ ਦੀ ਦੂਰੀ ਤੇ ਬੈਠੇ ਸਨ ਲੰਗਰ ਛਕਣ ਵੇਲੇ ਵੀ ਉਹ ਕਾਫੀ ਦੂਰ ਦੂਰ ਬੈਠੇ ਸਨ ਲੰਗਰ ਵਰਤਾਉਣ ਵਾਲਿਆਂ ਨੇ ਵੀ ਪੂਰੀਆਂ ਪ੍ਰਿਕਾਸ਼ਨਸ ਵਰਤੀਆਂ ਹੋਈਆਂ ਸੀ ਹੱਥਾਂ ਤੇ ਗਲਵਸ ਚੜਾਏ ਹੋਏ ਸੀ ਮੂੰਹ ਤੇ ਮਾਸਕ ਪਾਏ ਹੋਏ ਸੀ ਯਾਨੀ ਕਿ ਕਾਫੀ ਇੰਸਟ੍ਰਕਸ਼ਨ ਇਹੋ ਮਹਿਸੂਸ ਹੋਇਆ ਵੀ ਜਿੱਥੇ ਵੀ ਜਿਵੇਂ ਪੜ੍ਹੇ ਲਿਖੇ ਹੋਣ ਤੇ ਫਾਲੋ ਕਰ ਰਹੇ ਹੋਣ
ਜੀ ਜੀ ਬਿਲਕੁਲ ਸੋ ਤੁਸੀਂ ਵੀ ਵੈਸੇ ਜਿਹੜੀ ਵੈਕਸੀਨ ਹੈ ਉਹਦੀ ਸੈਕਿੰਡ ਡੋਜ਼ ਲੈ ਚੁੱਕੇ ਹੋ ਔਰ ਅਮਰੀਕਾ ਦੇ ਵਿੱਚ USA ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਵੇਲੇ ਸੈਕਿੰਡ ਡੋਜ਼ ਲੈ ਚੁੱਕੇ ਨੇ ਹਨਾ ਔਰ ਕਿਸ ਤਰ੍ਹਾਂ ਦਾ ਉਹਦਾ ਅਸਰ ਰਿਹਾ ਆ
ਦੇਖੋ ਜੀ ਵੈਸੇ ਹੈ ਤੇ ਠੀਕ ਹੈ ਕਹਿੰਦੇ ਆ ਵੀ ਜੇ ਅਗਰ ਕੋਰੋਨਾ ਹੁੰਦਾ ਵੀ ਹੈ ਕਿਸੇ COVID-19 ਦੇ ਲੱਛਣ ਪਾਉਂਦੇ ਵੀ ਹੈ ਛੇਤੀ ਕਵਰ ਹੋ ਜਾਏਗਾ ਜਿਹਨੂੰ ਇੰਜੈਕਸ਼ਨ ਲੱਗਾ ਹੋਇਆ ਪਰ ਬਾਕੀ ਕੁਛ ਕਹਿ ਨਹੀਂ ਸਕਦੇ ਹੋ ਹੁਣ ਇੰਡੀਆ ਵਿੱਚੋਂ ਖਬਰਾਂ ਆ ਰਹੀਆਂ ਵੀ ਮਾਲਪੁਰ ਦੇ ਵਿੱਚ ਇੱਕ ਡਾਕਟਰ ਨੇ ਦੋਨੋਂ ਟੀਕੇ ਲਵਾਏ ਸੀ ਲੇਕਿਨ ਉਹਦੀ ਡੈਥ ਹੋ ਗਈ ਹੈ ਬਾਕੀ ਤੇ ਕੁਦਰਤ ਦੇ ਹੱਥ ਹੈ ਜੀ ਉਹ ਤਾਂ ਜਿੰਨੀ ਸਤਿਗੁਰ ਨੇ ਜ਼ਿੰਦਗੀ ਸਾਨੂੰ ਬਖਸ਼ਿਸ਼ ਕੀਤੀ ਹੈ
ਸੋ ਦਿਲਬਰ ਸਾਹਿਬ ਅੱਜ ਦੇ ਵਿਰਸਾ ਤੇ ਇਤਿਹਾਸ ਇਸ ਸਿਲਸਿਲੇ ਦੇ ਵਿਚ ਅੱਜ ਚੇਤ ਮਹੀਨੇ ਦੇ ਉੱਤੇ ਜ਼ਰੂਰ ਅਸੀਂ ਗੱਲ ਕਰਨੀ ਚਾਹਵਾਂਗੇ ਜਦੋਂ ਅਸੀਂ ਨਵੇਂ ਸਾਲ ਦੀ ਗੱਲ ਕਰਦੇ ਆ ਤਾਂ ਅਸਲ ਦੇ ਵਿਚ ਜਦੋਂ ਜਿਹੜਾ ਸਾਡਾ ਅੰਗਰੇਜ਼ੀ ਨਵਾਂ ਸਾਲ ਚੜਦਾ ਹਨਾ ਉਹਦੇ ਸੰਬੰਧਿਤ ਬਹੁਤ ਸਾਰੇ ਜਸ਼ਨ ਜਿਹੜੇ ਆ ਦੁਨੀਆਂ ਭਰ ਦੇ ਵਿਚ ਮਨਾਏ ਜਾਂਦੇ ਆ ਆਤਿਸ਼ਬਾਜ਼ੀਆਂ ਹੁੰਦੀਆਂ ਵੱਖ ਵੱਖ ਦੇਸ਼ਾਂ ਦੇ ਵਿਚ ਬਹੁਤ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਆ ਹਨਾ ਔਰ ਇਹ ਆਪਣੇ ਆਪ ਦੇ ਵਿਚ ਚਲੋ ਇਕ ਸੋਹਣਾ ਜਿਹਾ ਜਿਹੜਾ ਤਜਰਬਾ ਵੀ ਹੁੰਦਾ ਹੈ ਹਰ ਦੇਸ਼ ਦੇ ਲੋਕਾਂ ਦੇ ਲਈ ਕਿ ਇੱਕ ਨਵੇਂ ਸਾਲ ਨੂੰ ਉਹ ਇਸ ਤਰ੍ਹਾਂ ਜੀ ਆਇਆਂ ਨੂੰ ਕਹਿੰਦੇ ਆ, ਪਰ ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ, ਬਹੁਤ ਸਾਰੀਆਂ ਕਮਿਊਨਿਟੀਜ਼, ਬਹੁਤ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਉਹਨਾਂ ਦੇ ਆਪਣੇ ਕੈਲੰਡਰ ਜਿਹੜੇ ਆ ਉਹਨਾਂ ਦੇ ਮੁਤਾਬਕ ਵੀ ਆਪਣਾ ਜਿਹੜਾ ਨਵਾਂ ਸਾਲ ਆ ਮਨਾਇਆ ਜਾਂਦਾ। ਚਾਈਨੀਜ਼ ਲੋਕ ਜਿਹੜੇ ਆ ਉਹਨਾਂ ਦਾ ਜਿਹੜਾ ਨਵਾਂ ਸਾਲ ਉਹ ਮਨਾਉਂਦੇ ਆ, ਔਰ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਗਮ ਜਿਹੜੇ ਆ ਉਲੀਕਦੇ ਆ ਨਵੇਂ ਸਾਲ ਦੇ ਨਾਲ ਸੰਬੰਧਿਤ। ਔਰ ਜਦੋਂ ਅਸੀਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖਾਂ ਦਾ ਵੀ ਆਪਣਾ ਇੱਕ ਕੈਲੰਡਰ ਜਿਹੜਾ ਆ ਹਨਾ, ਖੈਰ ਉਹਨੂੰ ਬਹੁਤ ਵਾਰ ਉਲੀਕਿਆ ਗਿਆ ਔਰ ਉਸ ਤੋਂ ਬਾਅਦ ਫਿਰ ਉਸ ਨੂੰ ਸਾਡੀ ਅਣਗਹਿਲੀ ਦੇ ਕਾਰਨ ਹਨਾ ਨਕਾਰਿਆ ਵੀ ਗਿਆ। ਪਰ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੇ ਸਾਡੇ ਦੇਸੀ ਮਹੀਨੇ ਆ ਹਨਾ ਉਸ ਕੈਲੰਡਰ ਦੇ ਮੁਤਾਬਕ ਚੱਲਦੇ ਆ, ਔਰ ਉਹ ਦੇਸੀ ਮਹੀਨੇ ਜਿਹੜੇ ਕਿ ਜਦੋਂ ਅਸੀਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਉਂਗਲਾਂ ਦੇ ਉੱਤੇ ਹਨਾ ਉਹਨਾਂ ਨੂੰ ਯਾਦ ਹੁੰਦੇ ਸੀਗੇ, ਔਰ ਜਦੋਂ ਨਵੇਂ ਸਾਲ ਦਾ ਮੁੱਢ ਵੱਜਦਾ ਸੀ ਉਹ ਚੇਤ ਮਹੀਨੇ ਦੇ ਨਾਲ ਵੱਜਦਾ ਸੀਗਾ। ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤੇ ਲੋਕ ਸਾਡੀ ਉਮਰ ਦੇ ਵੀ ਜਾਂ ਸਾਡੇ ਤੋਂ ਬਾਅਦ ਵਾਲੀ ਉਮਰ ਦੇ ਸ਼ਾਇਦ ਇਸ ਗੱਲ ਤੋਂ ਹੀ ਅਣਜਾਣ ਹੋਣੇ ਆ ਵੀ ਸਾਡੇ ਦੇਸੀ ਮਹੀਨੇ ਹੈ ਕਿਹੜੇ ਆ, ਔਰ ਸਾਡਾ ਜਿਹੜਾ ਨਵਾਂ ਸਾਲ ਹੈ ਉਹ ਸ਼ੁਰੂ ਕਦੋਂ ਹੁੰਦਾ ਤੇ ਖਤਮ ਕਦੋਂ ਹੁੰਦਾ ਹੈ ਨਾ। ਅੱਜ ਥੋੜੀ ਜਿਹੀ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਕਰਨੀ ਚਾਹਾਂਗੇ।
ਵੇਖੋ, ਸਭ ਤੋਂ ਪਹਿਲੇ ਮੈਂ ਸਾਰੇ ਹਰਮ ਰੇਡੀਓ ਦੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਰੋਤਿਆਂ ਨੂੰ ਨਾਨਕ ਸ਼ਾਹੀ ਕਲੰਦ ਸੰਮਤ 553 ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਮੁਬਾਰਕਬਾਦ ਭੇਟ ਕਰਦਾ, ਔਰ ਸਤਿਗੁਰਾਂ ਦੇ ਮੇਰੀ ਚਰਨਾਂ ਵਿੱਚ ਅਰਦਾਸ ਹੈ ਕਿ ਸਾਰੇ ਦੁਨੀਆਂ ਵਿੱਚ ਸਤਿਗੁਰੂ ਸੁੱਖ ਸ਼ਾਂਤੀ ਵਰਤਾਉਣ। ਵੈਸੇ ਵੀ ਸਿੱਖ ਕੌਮ ਆਪਣੀ ਅਰਦਾਸ ਵਿੱਚ ਸਰਬੱਤ ਦਾ ਭਲਾ ਲੋਚਦੀ ਹੈ ਤੇ ਅਸੀਂ ਸਾਰੀ ਲੋਕਾਈ ਦਾ ਭਲਾ ਲੋਚਦੇ ਹਾਂ। ਸਾਡਾ ਨਵਾਂ ਸਾਲ ਦੀ ਸ਼ੁਰੂਆਤ ਹੋਈ ਹੈ ਔਰ ਸਾਰੀਆਂ ਸਰੋਤਿਆਂ ਨੂੰ, ਸਾਰੀ ਸਿੱਖ ਕੌਮ ਨੂੰ ਇਸ ਮੁਬਾਰਕ ਮੌਕੇ ਉੱਤੇ ਬਹੁਤ ਬਹੁਤ ਵਧਾਈ ਭੇਟਾ ਕਰਦਾ
ਤੇ ਬਾਕੀ ਜਿੱਥੋਂ ਤੱਕ ਵੇਖੋ
ਆਪਣੇ ਹਾਂਜੀ ਤੇ ਹੁਣ ਈਸਾਈਆਂ ਦਾ ਆਪਣਾ ਕੈਲੰਡਰ ਹੈ, ਮੁਸਲਮਾਨਾਂ ਦਾ ਆਪਣਾ ਕੈਲੰਡਰ ਹੈ, ਚਾਈਨਾ ਦਾ ਆਪਣਾ ਕੈਲੰਡਰ ਹੈ, ਸੋ ਸਿੱਖ ਕੌਮ ਦਾ ਵੀ ਆਪਣਾ ਇੱਕ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ। ਮੈਂ ਇੱਥੇ ਹੈ ਸ਼ਬਦ ਵਰਤਿਆ, ਵੈਸੇ ਹੈ ਵੀ ਹੈ, ਪਰ ਅਸੀਂ ਸਾਡੀ ਕੌਮ ਦੀ ਤੰਗ ਦਿਲੀ ਕਹਿ ਲਓ, ਕੁਛ ਫੁੱਟ ਕਹਿ ਲਓ ਵੀ ਅਸੀਂ ਉਸ ਨੂੰ ਅਜੇ ਤੱਕ ਲਾਗੂ ਨਹੀਂ ਕਰ ਸਕੇ। ਨਾਨਕਸ਼ਾਹੀ ਕੈਲੰਡਰ ਜੋ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਜੋ ਐਡਮਿੰਟਨ ਦੇ ਵਿੱਚ ਰਹਿੰਦੇ ਆ ਕੈਨੇਡਾ ਦੇ ਵਿੱਚ, ਮੈਂ ਉਹਨਾਂ ਨੂੰ ਕਈ ਵਾਰ ਮਿਲ ਵੀ ਚੁੱਕਾ ਆ। ਵੈਸੇ ਉਹ ਪੰਜਾਬ ਦੇ ਵਿੱਚ ਪਿੱਛੋਂ ਪਿੰਡ ਸਲੀਮ ਸ਼ੰਕਰ ਤੋਂ ਹਨ ਤੇ ਮੇਰਾ ਉਹਨਾਂ ਨਾਲ ਪਿਆਰ ਵੀ ਹੈ, ਮੈਂ ਕਈ ਵਾਰੀ ਉਹਨਾਂ ਨੂੰ ਮਿਲਿਆ ਵੀ ਹਾਂ, ਤਾਂ ਮੈਂ ਉਹਨਾਂ ਦੇ ਨਾਲ ਕਈ ਵਾਰੀ ਇਸ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਚਰਚਾ ਵੀ ਕੀਤੀ ਹੈ ਤੇ ਉਹ ਮੈਨੂੰ ਦੱਸਦੇ ਸੀ, ਕਹਿੰਦੇ ਵੀ ਦਿਲਵਰ ਜੀ ਮੈਂ ਜਦੋਂ 500 ਸਾਲਾ ਗੁਰਪੁਰਬ ਆਇਆ ਸੀ ਗੁਰੂ ਨਾਨਕ ਸਾਹਿਬ ਦਾ, ਤਾਂ ਉਦੋਂ ਮੇਰੇ ਮਨ ਵਿਚ ਚਾਹਨਾ ਪ੍ਰਗਟ ਹੋਈ ਕਿ ਸਿੱਖ ਕੌਮ ਦਾ ਵੀ ਆਪਣਾ ਕੈਲੰਡਰ ਹੋਣਾ ਚਾਹੀਦਾ। ਸੋ ਮੈਂ ਬਹੁਤ 25 ਮਿਹਨਤ ਕਰਕੇ ਤਾਂ ਮੈਂ ਉਹ ਨਾਨਕ ਸ਼ਾਹੀ ਕੈਲੰਡਰ ਬਣਾਇਆ। ਚਲੋ ਉਹ ਇੱਕ ਵਾਰੀ ਤੇ ਲਾਗੂ ਵੀ ਹੋ ਗਿਆ, ਲੇਕਿਨ ਫੇਰ ਉਹੀ ਜੇ ਮੈਂ ਇਹ ਕਵਾਂਗਾ ਕਿ ਸਾਡੀ ਬ੍ਰਾਹਮਣਵਾਦੀ ਸੋਚ ਉਹਨੇ ਸਾਨੂੰ ਮੁੜ ਕੇ ਫੇਰ ਇਸ ਨੂੰ ਬੰਦ ਕਰ ਦਿੱਤਾ ਤੇ ਅਜੇ ਤੱਕ ਉਹਦੇ ਤੇ ਵਿਚਾਰ ਚਰਚਾ ਹੀ ਸ਼ੁਰੂ ਚੱਲ ਰਹੀ ਹੈ। ਜਿਹੜੇ ਪੰਡਿਤ ਲੋਕ ਹੈ ਇਹ ਤਿੱਥਾਂ ਦੇ ਹਿਸਾਬ ਦੇ ਨਾਲ ਚੱਲਦੇ ਆ, ਇਹਨਾਂ ਦਾ ਜੋ ਕੈਲੰਡਰ ਹੈ ਹਿੰਦੂ ਕੈਲੰਡਰ ਇਹ ਤਿੱਥਾਂ ਦੇ ਹਿਸਾਬ ਨਾਲ ਚੱਲਦਾ ਤੇ ਇਹਨਾਂ ਨੇ ਜੋ ਕੈਲੰਡਰ ਬਣਾਇਆ ਇਹਨਾਂ ਨੇ ਕਿਹਾ ਵੀ ਅੱਜ ਤੁਸੀਂ ਜੇ ਤੁਸੀਂ ਹਿੰਦੂ ਕੈਲੰਡਰ ਦੇ ਮੁਤਾਬਕ ਚੱਲੋਗੇ, ਅੱਜ ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਤੁਸੀਂ ਮਨਾ ਰਹੇ ਹੋ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਹੋ, ਛੋਟੇ ਸਾਹਿਬਜ਼ਾਦਿਆਂ ਦੇ ਗੁਰਪੁਰਬ ਮਨਾ ਰਹੇ ਹੋ, ਇੱਕ ਹੁਣ ਵੇਖੋ ਇੱਕ ਸਾਲ ਦੇ ਵਿੱਚ ਕਈ ਵਾਰੀ ਦੋ ਦੋ ਗੁਰਪੁਰਬ ਵੀ ਆ ਜਾਂਦੇ, ਗੁਰੂ ਗੋਬਿੰਦ ਸਿੰਘ ਦੇ ਜਨਵਰੀ ਵਿੱਚ ਵੀ ਆ ਜਾਂਦਾ ਤੇ ਦਸੰਬਰ ਮਹੀਨੇ ਚ ਵੀ ਆ ਜਾਂਦਾ, ਕਿਉਂਕਿ ਜਿਹੜਾ ਹਿੰਦੂ ਕੈਲੰਡਰ ਹੈ ਹਿੰਦੂ ਕੈਲੰਡਰ ਤਕਰੀਬਨ ਇੱਕ ਸਾਲ ਹਰ ਸਾਲ ਛੋਟਾ ਹੁੰਦਾ ਜਾ ਰਿਹਾ, ਤੋ ਇੱਕ ਸਮਾਂ ਐਸਾ ਵੀ ਆਵੇਗਾ ਜਦੋਂ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਤੁਹਾਨੂੰ ਜੂਨ ਮਹੀਨੇ ਚ ਵੀ ਵੇਖਣ ਨੂੰ ਮਿਲ ਸਕਦਾ, ਕਿਉਂਕਿ ਜਿਸ ਤਰ੍ਹਾਂ ਇਹ ਖਿੱਤਾਂ ਦੇ ਹਿਸਾਬ ਨਾਲ ਗੁਰਪੁਰਬ ਮਨਾਏ ਜਾ ਰਹੇ ਨੇ ਜਾਂ ਖਿੱਤਾਂ ਦੇ ਹਿਸਾਬ ਨਾਲ ਚੱਲ ਰਹੇ ਨੇ, ਉਸ ਹਿਸਾਬ ਨਾਲ ਕਿਉਂਕਿ ਦਿਨ ਸਾਲ ਛੋਟਾ ਹੁੰਦਾ ਚਲਾ ਜਾ ਰਿਹਾ ਤੇ ਸਾਨੂੰ ਇੱਕ ਵਕਤ ਐਸਾ ਵੀ ਆ ਜਾਏਗਾ ਜਦੋਂ ਇਹ ਗੁਰਪੁਰਬ ਸਾਨੂੰ ਜੂਨ ਜਾਂ ਜੁਲਾਈ ਮਹੀਨੇ ਚ ਵੀ ਵੇਖਣ ਨੂੰ ਮਿਲ ਸਕਦੇ ਨੇ। ਸੋ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਪੁਰੇਵਾਲ ਜੀ ਨੇ ਇੰਨੀ ਮਿਹਨਤ ਕਰਕੇ ਕੈਲੰਡਰ ਤਿਆਰ ਕੀਤਾ, ਉਹਨਾਂ ਦੀਆਂ ਇੱਕ ਡੇਟਸ ਫਿਕਸ ਕੀਤੀਆਂ ਕਿ ਜਿਵੇਂ ਹੁਣ ਕ੍ਰਿਸਮਸ ਲੋਕ ਹੈ, ਈਸਾਈ ਲੋਕ ਹੈ, ਉਹ 25 ਦਸੰਬਰ ਨੂੰ ਆਪਣੇ ਈਸਾਈ ਦਾ ਆਪਣੇ ਈਸੇ ਦਾ ਈਸਾਈ ਦਾ ਹਜ਼ਰਤ ਈਸਾ ਦਾ ਜਨਮ ਦਿਨ ਮਨਾਉਂਦੇ ਆ, ਲੇਕਿਨ ਉਹਨਾਂ ਨੇ ਇੱਕ 5 ਜਨਵਰੀ ਦਾ ਦਿਨ ਫਿਕਸ ਕੀਤਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਮਨਾਇਆ ਜਾਇਆ ਕਰੇ। ਕੁਝ ਸਮਾਂ ਉਹ ਚਾਲੂ ਵੀ ਰਿਹਾ, ਬੀਬੀ ਜਾਗੀਰ ਕੌਰ ਨੇ ਉਸ ਕੈਲੰਡਰ ਨੂੰ ਲਾਗੂ ਕੀਤਾ ਸੀ, ਪਰ ਲੇਕਿਨ ਅੱਜ ਵੀ ਬਾਅਦ ਵਿਚ ਬਾਬਾ ਜਿਹੜਾ ਸੰਤ ਸਮਾਜ ਹੈ ਇਹਨਾਂ ਦਾ ਜ਼ੋਰ ਪੈਣ ਕਰਕੇ ਅਕਾਲ ਤਖ਼ਤ ਇਹਦੇ ਤੇ ਕੋਈ ਫੈਸਲਾ ਨਾ ਲੈ ਸਕਿਆ, ਉਹ ਸੰਤ ਸਮਾਗਮ ਦੇ ਪ੍ਰਭਾਵ ਥੱਲੇ ਆਣ ਕੇ ਉਸ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ ਜੀ। ਇਹਦੇ ਵਿਚ ਕੁਛ ਕਮੀਆਂ ਹਨ, ਉਹ ਅਸੀਂ ਸੋਧਾਂਗੇ ਫਿਰ ਵੇਖਾਂਗੇ। ਸੋ ਜਾਣੀ ਕਿ ਕੈਲੰਡਰ ਨੂੰ ਇੱਕ ਅਸਲ ਦੀ ਤਿਲਾਂਜਲੀ ਦੇਣ ਵਾਸਤੇ ਇਹ ਸਾਰਾ ਕੰਮ ਕੀਤਾ ਗਿਆ
ਜੀ ਜੀ।
ਸੋ ਜਿਹੜੇ ਇਹ ਸਾਡੇ ਮਹੀਨੇ ਆ ਕੀ ਹਾਂ ਚੇਤ ਵਿਸਾਖ ਜਿਹੜੇ ਇਹ ਸਾਡੇ ਮਹੀਨੇ ਨੇ, ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਮਹੀਨਿਆਂ ਨੂੰ ਜਾਣਦੀ ਨੀ ਵੀ ਇਹ ਵੀ ਮਹੀਨੇ ਹਨ। ਇਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਮਹੀਨੇ ਯਾਦ ਕਰਨੇ ਚਾਹੀਦੇ ਆ ਵੀ ਸਾਡੀ ਸਿੱਖ ਕੌਮ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਦੇਸੀ ਮਹੀਨੇ ਆ। ਹੁਣ ਜਨਵਰੀ ਫਰਵਰੀ ਮਾਰਚ ਅਪ੍ਰੈਲ ਤਾਂ ਅਸੀਂ ਜਾਣਦੇ ਹਾਂ, ਲੇਕਿਨ ਚੇਤ ਵਿਸਾਖ ਜੋ ਵੀ ਇਹ ਹੈਗੇ ਆ ਉਹਨਾਂ ਨੂੰ ਬਾਰੇ ਅਸੀਂ ਕੁਛ ਵੀ ਨੀ ਜਾਣਦੇ। ਸੋ ਇਹ ਮੈਨੂੰ ਇਸ ਗੱਲ ਦਾ ਵੀ ਬੜਾ ਮਨ ਵਿੱਚ ਰੋਸ ਆਇਆ ਕਿ ਦੇਖੋ ਵੀ ਮੈਂ ਤਕਰੀਬਨ ਸਾਰੇ ਆਪਣੇ ਫਰੈਂਡਸ ਨੂੰ, ਆਪਣੇ ਰੈਲੇਟਿਵ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ
ਜੀ।
ਤੇ ਲੇਕਿਨ ਮੈਂ ਪਿਛਲੇ ਜਦੋਂ ਜਨਵਰੀ ਦੀ ਸ਼ੁਰੂਆਤ ਹੁੰਦੀ ਹੈ ਤਕਰੀਬਨ 21 ਜਨਵਰੀ ਤੋਂ ਲੋਕ ਸ਼ੁਰੂ ਕਰ ਦਿੰਦੇ ਆ ਜੀ, ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਮੈਂ ਤੁਹਾਨੂੰ ਐਡਵਾਂਸ ਵਿੱਚ ਵਧਾਈ ਭੇਜ ਰਿਹਾ, ਮੈਂ ਪਹਿਲਾਂ ਭੇਜ ਰਿਹਾ। ਸੋ ਕਿੰਨੇ ਵਧੀਆ ਵਧੀਆ ਮੈਸੇਜ ਬਣਾ ਕੇ ਭੇਜਣਗੇ, ਕਿਉਂਕਿ ਇਤਨੀ ਖੁਸ਼ੀ ਹੁੰਦੀ ਹੈ ਵੀ ਸਾਡਾ ਨਵਾਂ ਸਾਲ ਆ ਰਿਹਾ
ਜੀ।
ਲੇਕਿਨ ਬੜਾ ਦੁੱਖ ਹੋਇਆ ਕਿ ਸਿੱਖ ਕੌਮ ਦਾ ਨਵਾਂ ਸਾਲ ਚੜਿਆ ਹੋਵੇ ਤੇ ਅਸੀਂ ਇੱਕ ਦੂਜੇ ਨੂੰ ਬਿਲਕੁਲ ਵੀ ਉਹਦੇ ਤੋਂ ਅਣਗਹਿਲੀ ਕਰਕੇ ਕਿਸੇ ਨੂੰ ਵਧਾਈ ਨੀ ਅਸੀਂ ਭੇਜ ਕਰ ਸਕਦੇ। ਸੋ ਸਾਨੂੰ ਆਪਣੇ ਜਿਹੜੇ ਨਵੇਂ ਸਾਲ ਹਨ ਉਹਨਾਂ ਉੱਤੇ ਵੀ ਪੂਰੇ ਜਸ਼ਨ ਜੋਸ਼ ਭਾਵੇਂ ਕੀਰਤਨ ਦਰਬਾਰ ਕਰੀਏ, ਢਾਡੀ ਦਰਬਾਰ ਕਰੀਏ, ਵਧੀਆ ਤਰੀਕੇ ਦੇ ਨਾਲ ਸਾਨੂੰ ਆਪਣੀ ਸਿੱਖ ਕੌਮ ਨੂੰ ਆਪਣਾ ਨਵਾਂ ਸਾਲ ਮਨਾਉਣਾ ਚਾਹੀਦਾ।
ਬਿਲਕੁਲ।
ਲੇਕਿਨ ਇਸ ਕੰਮ ਦੇ ਵਿੱਚ ਮੈਂ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਈ ਉੱਦਮ ਉਪਰਾਲੇ ਨਹੀਂ ਕੀਤੇ, ਤੋ ਕੇਵਲ ਇੱਕ ਹੁਕਮਨਾਮਾ ਸੁਣਾ ਦੇਣਾ, ਕੀਰਤ ਮਹੀਨਾ ਸੁਣਾ ਦੇਣਾ। ਸੋ ਇਹ ਸਿੱਖ ਕੌਮ ਲਈ ਚਲੋ ਹਰ ਗੁਰਦੁਆਰੇ ਦੇ ਵਿੱਚ ਕੀਰਤ ਮਹੀਨੇ ਦੀ ਸੰਗਰਾਂਦ ਮਨਾਈ ਜਾਂਦੀ ਹੈ, ਹਰ ਮਹੀਨਾ ਬਣਾਇਆ ਹੀ ਜਾਂਦਾ, ਪਰ ਲੇਕਿਨ ਜੋ ਕੀਰਤ ਮਹੀਨਾ ਜਦੋਂ ਚੜ੍ਹਦਾ ਤਾਂ ਸਾਡੇ ਨਾਨਕ ਸ਼ਾਹੀ ਸਰਮਤ ਦੀ ਸ਼ੁਰੂਆਤ ਹੁੰਦੀ ਹੈ ਤੇ ਨਾਨਕ ਸ਼ਾਹੀ ਸਰਮਤ ਦੀ ਸ਼ੁਰੂਆਤ ਹੋਣ ਦੇ ਨਾਲ ਸਾਡਾ ਨਵਾਂ ਸਾਲ ਸਿੱਖ ਕੌਮ ਦਾ ਚੜ੍ਹਦਾ ਤੇ ਸਾਨੂੰ ਵੀ ਜੋ ਸੁੱਖ ਰੋਸ਼ ਨਾਲ ਇਹ ਆਪਣਾ ਨਵਾਂ ਸਾਲ ਮਨਾਉਣਾ ਚਾਹੀਦਾ।
ਬਿਲਕੁਲ ਬਿਲਕੁਲ। ਔਰ ਇਹ ਬੜੀ ਅਹਿਮ ਗੱਲ ਹੈ ਕਿ ਅਸੀਂ ਹਮੇਸ਼ਾ ਜਦੋਂ ਜਨਵਰੀ ਮਹੀਨਾ ਚੜ੍ਹਦਾ ਔਰ ਇੱਕ ਇੱਕ ਹਫਤਾ ਪਹਿਲਾਂ ਹੀ ਮੈਨੂੰ ਲੱਗਦਾ ਕਿ ਲੋਕ ਜਿਹੜੇ ਐਡਵਾਂਸ ਦੇ ਵਿੱਚ ਜਿਹੜੇ ਮੈਸੇਜ ਆ ਉਹ ਭੇਜਣੇ ਸ਼ੁਰੂ ਕਰ ਦਿੰਦੇ ਆ, ਕਿਉਂਕਿ ਇੱਕ ਦਿਨ ਪਹਿਲਾਂ ਜਦੋਂ ਅਸੀਂ ਦਸੰਬਰ ਮਹੀਨੇ ਦੀ ਆਖਰੀ ਰਾਤ ਦੇਖਦੇ ਆ ਤਾਂ ਉਸ ਦਿਨ ਬਹੁਤ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਹਨਾ, ਔਰ ਮੈਸੇਜਿਸ ਇੰਨੇ ਕੁ ਜ਼ਿਆਦਾ, ਚਾਹੇ ਤੁਸੀਂ ਵਟਸਐਪ ਲੈ ਲਓ, ਚਾਹੇ ਤੁਸੀਂ ਹੋਰ ਜਿਹੜੀਆਂ ਜਿਹੜੇ ਮਾਧਿਅਮ ਨੇ ਹਨਾ ਉਹ ਲੈ ਲਓ, ਉਹਨਾਂ ਦੇ ਵਿੱਚ ਜਿਹੜੇ ਸੁਨੇਹੇ ਆ ਫੇਸਬੁੱਕ। ਪਰ ਇੱਕ ਹੋਰ ਚੀਜ਼ ਜਿਹੜੀ ਆ ਉਹ ਮੈਨੂੰ ਖੂਬਸੂਰਤ ਲੱਗਦੀ ਅੱਜ ਦੇ ਦੌਰ ਦੀ, ਜਦੋਂ ਅਸੀਂ ਫੇਸਬੁੱਕ ਦੀ ਗੱਲ ਕਰਦੇ ਹਾਂ ਤਾਂ ਫੇਸਬੁੱਕ ਦੇ ਜ਼ਰੀਏ ਬਹੁਤ ਛੇਤੀ ਜਿਹੜਾ ਤੁਹਾਡਾ ਸੁਨੇਹਾ ਆ ਉਹ ਸਪਰੈਡ ਹੁੰਦਾ ਆ, ਫੈਲਦਾ ਆ ਹਨਾ। ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਨਾਨਕ ਸ਼ਾਹੀ ਸੰਮਤ ਦੇ ਹਿਸਾਬ ਦੇ ਨਾਲ ਨਵਾਂ ਸਾਲ ਜਿਹੜਾ ਆ ਉਹ ਚੜ੍ਹਦਾ ਵੇਖਦੇ ਆ ਤਾਂ ਜਦੋਂ ਇੱਕ ਦੋ ਦੋਸਤ ਜਿਹੜੇ ਆ ਉਹ ਵੀ ਵਧਾਈ ਭੇਜਦੇ ਆ ਫੇਸਬੁੱਕ ਦੇ ਰਾਹੀਂ, ਸਾਂਝੀ ਕਰਦੇ ਆ ਇਹੋ ਜਿਹੀ ਕੋਈ ਵਧਾਈ, ਤਾਂ ਦੂਸਰਿਆਂ ਤੱਕ ਵੀ ਜ਼ਰੂਰ ਉਹਦਾ ਜਿਹੜਾ ਮੈਸੇਜ ਆ ਉਹ ਪਹੁੰਚਦਾ ਆ ਹਨਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ, ਜਿਹੜੇ ਬਿਲਕੁਲ ਅਣਜਾਣ ਹੁੰਦੇ ਆ ਕਿ ਅੱਛਾ ਵੀ ਅੱਜ ਚੇਤ ਮਹੀਨਾ ਚੜ੍ਹਿਆ ਜਾਂ ਫਿਰ ਅੱਜ ਨਵਾਂ ਸਾਲ ਸਿੱਖ ਧਰਮ ਦੇ ਵਿਚ ਜਿਹੜਾ ਇਹ ਨਵਾਂ ਸਾਲ ਆ ਇਹ ਮੰਨਿਆ ਜਾਂਦਾ, ਦੂਸਰਿਆਂ ਨੂੰ ਵੀ ਓਹਦੇ ਨਾਲ ਜਿਹੜੀ ਅਵੇਅਰਨੈਸ ਆ ਉਹ ਹੁੰਦੀ ਆ। ਸੋ ਸੋਸ਼ਲ ਮੀਡੀਆ ਦੇ ਜਿਹੜੇ ਆ ਬਹੁਤ ਸਾਰੇ ਇਹੋ ਜਿਹੇ ਫਾਇਦੇ ਹੈਗੇ ਆ ਜਿਨ੍ਹਾਂ ਦੇ ਨਾਲ ਜਿਹੜੀ ਜਾਣਕਾਰੀ ਆ ਉਹਦੇ ਵਿਚ ਅਸੀਂ ਵਾਧਾ ਜਿਹੜਾ ਕਰ ਸਕਦੇ ਆ ਜਾਂ ਫਿਰ ਜਾਣਕਾਰੀ ਜਿਹੜੀ ਆ ਉਹ ਅਸੀਂ ਫੈਲਾ ਸਕਦੇ ਆ, ਹਨਾ। ਔਰ ਇਹ ਬਹੁਤ ਜ਼ਰੂਰੀ ਆ ਕਿ ਇਨ੍ਹਾਂ ਮਾਧਿਅਮਾਂ ਦਾ ਜਿਹੜਾ ਪ੍ਰਯੋਗ ਆ ਉਹ ਅਸਲ ਦੇ ਵਿਚ ਅਸੀਂ ਇਸ ਖਾਸ ਜਿਹੜੇ ਸਾਡੇ ਮਕਸਦ ਨੇ ਉਹਨਾਂ ਦੇ ਲਈ ਵੀ ਕਰੀਏ। ਔਰ ਜਿਵੇਂ ਤੁਸੀਂ ਕਿਹਾ ਕਿ ਸਾਡੀਆਂ ਕੁਛ ਜ਼ਿੰਮੇਵਾਰ ਜਿਹੜੀਆਂ ਸੰਸਥਾਵਾਂ ਨੇ ਹਨਾ ਉਹਨਾਂ ਨੂੰ ਜ਼ਰੂਰ ਇਹਦੇ ਉੱਤੇ ਦੁਬਾਰਾ ਸੋਚ ਵਿਚਾਰ ਕਰਨ ਦੀ ਲੋੜ ਹੈ। ਖੈਰ ਬਹੁਤ ਵਾਰ ਆਪਸੀ ਜਿਹੜੀ ਪਾਟੋ ਧਾੜ ਹੈ ਹਨਾ ਉਹਨਾਂ ਦੇ ਸ਼ਿਕਾਰ ਹੋ ਕੇ ਅਸੀਂ ਰਹਿ ਜਾਂਦੇ ਹਾਂ। ਔਰ ਅਕਸਰ ਆਪਾਂ ਨੂੰ ਜਦੋਂ ਅਸੀਂ ਵਿਰਸੇ ਤੇ ਇਤਿਹਾਸ ਦੀ ਵੀ ਗੱਲ ਕਰਦੇ ਹਾਂ ਦਿਲਬਰ ਸਾਹਿਬ ਸਾਨੂੰ ਵੀ ਇਹ ਦਿੱਕਤ ਆਉਂਦੀ ਆ ਕਿ ਜਿਹੜੀਆਂ ਮਿਤੀਆਂ ਆ ਉਹਨਾਂ ਦੇ ਵਿਚ ਇੰਨਾ ਕਰਲ ਗੱਢ ਹੈ, ਇੰਨਾ ਕੁ ਜ਼ਿਆਦਾ ਹੇਰ ਫੇਰ ਜਿਹੜਾ ਆ ਉਹ ਮਿਲਦਾ ਜਦੋਂ ਅਸੀਂ ਗੁਰਪੁਰਬ ਦੀਆਂ ਤਰੀਕਾਂ ਪੜ੍ਹਦੇ ਹਾਂ ਜਾਂ ਫਿਰ ਜਿਹੜੇ ਇਤਿਹਾਸਿਕ ਦਿਹਾੜੇ ਆ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਉਹ ਅਸੀਂ ਸਾਂਝੀਆਂ ਕਰਦੇ ਹਾਂ, ਉਹਨਾਂ ਤਰੀਕਾਂ ਦੇ ਉੱਤੇ ਜੁੜਿਆ ਹੋਇਆ ਇਤਿਹਾਸ ਸਾਂਝਾ ਕਰਦੇ ਹਾਂ ਤਾਂ ਬਹੁਤ ਸਾਰਾ ਹੇਰ ਫੇਰ ਜਿਹੜਾ ਆ ਉਹ ਉਹਨਾਂ ਤਰੀਕਾਂ ਨੂੰ ਲੈ ਕੇ ਵੀ ਪੈਦਾ ਹੁੰਦਾ ਆ ਹਨਾ। ਔਰ ਉਹੀ ਹੇਰ ਫੇਰ ਜਿਹੜਾ ਆ ਉਹ ਫੇਰ ਬਹੁਤ ਵੱਡੇ ਮੁੱਦੇ ਬਣਾ ਕੇ ਉਹ ਪੇਸ਼ ਹੁੰਦਾ ਆ ਹਨਾ। ਜਦਕਿ ਜਦੋਂ ਬੜੇ ਸਰਲ ਜਦੋਂ ਧਰਮ ਨਿਭਾਉਣ ਦੀ ਸਰਲ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਉਹਦੇ ਵਿਚ ਇੰਨੀ ਪੇਚੀਦਾ ਜਾਂ ਇੰਨੀ ਕੁ ਗੁੰਝਲਦਾਰ ਜਿਹੜੀ ਕੋਈ ਵੀ ਪ੍ਰਵਿਰਤੀ ਆ ਉਹ ਨਜ਼ਰ ਨਹੀਂ ਆਉਂਦੀ। ਪਰ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੰਨਾ ਕੁ ਜ਼ਿਆਦਾ ਗੁੰਝਲਦਾਰ ਬਣਾ ਲਿਆ ਆ ਕਿ ਉਹਨਾਂ ਦੇ ਵਿਚ ਉਲਝੇ ਹੋਏ ਜਿਹੜੇ ਲੋਕ ਆ ਉਹ ਵੀ ਅਸਲ ਦੇ ਵਿਚ ਫਿਰ ਆਪ ਪਿਛਾਂ ਹਟ ਜਾਂਦੇ ਆ ਜਦੋਂ ਅਸੀਂ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਦੀ ਗੱਲ ਕਰਦੇ ਆ ਜਾਂ ਫਿਰ ਇਸੇ ਤਰ੍ਹਾਂ ਤਿੱਥਾਂ ਦੀ ਗੱਲ ਮਿਤੀਆਂ ਦੀ ਗੱਲ ਜਿਹੜੀ ਆ ਉਹ ਜਦੋਂ ਸਰਲ ਰੂਪ ਦੇ ਵਿਚ ਲੋਕਾਂ ਦੇ ਸਾਹਮਣੇ ਰੱਖਣ ਦੀ ਗੱਲ ਕਰਦੇ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਜ਼ਿੰਮੇਵਾਰ ਆਗੂ ਆ ਹਨਾ ਉਹ ਇਨ੍ਹਾਂ ਦੇ ਉੱਤੇ ਜ਼ਿਆਦਾ ਆਪਣਾ ਧਿਆਨ ਲਗਾ ਕੇ ਲੋਕਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੁਖਾਲੀਆਂ ਕਰਨ। ਜੀ ਦਿਲਬਰ ਸਾਹਿਬ
ਵੇਖੋ ਜਦੋਂ ਨਵੇਂ ਸਾਲ ਦੀ ਆਮਦ ਹੁੰਦੀ ਹੈ ਈਸਾਈਆਂ ਦੇ ਮੁਤਾਬਕ ਬਿਕਮੀ ਸਮਤ ਸ਼ੁਰੂ ਹੁੰਦਾ ਤਾਂ 31 ਦਸੰਬਰ ਦੀ ਰਾਤ ਨੂੰ 12 ਵਜੇ ਤੱਕ ਕਿਤਨੇ ਵੱਡੇ ਵੱਡੇ ਪ੍ਰੋਗਰਾਮ ਲੀਤੇ ਜਾਂਦੇ ਆ ਮਨੋਰੰਜਨ ਵਾਸਤੇ, ਕਿਤਨਾ ਵੀ ਤਾਂ ਕਿ ਲੋਕੀ ਸੁਣਨ ਦੇਖਣ ਤੇ ਕਿਉਂਕਿ ਸਭ ਤੋਂ ਪਹਿਲੇ ਸ਼ਾਇਦ ਮੇਰੇ ਹਿਸਾਬ ਨਾਲ ਨਿਊਜ਼ੀਲੈਂਡ ਦੇ ਵਿਚ ਇਹ ਸੂਰਜ ਚੜ੍ਹਦਾ ਤੇ ਨਵੇਂ ਸਾਲ ਦੀ ਸ਼ੁਰੂਆਤ ਤੇ ਜਸ਼ਨ ਸ਼ੁਰੂ ਹੋ ਜਾਂਦੇ ਨੇ ਤੇ ਲੇਕਿਨ ਸਾਡੀ ਸਿੱਖ ਕੌਮ ਨੇ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਕੋਈ ਨੀ ਦੇਖਿਆ ਕਿ ਸਿੱਖ ਕੌਮ ਨੂੰ ਅਸੀਂ ਸਚੇਤ ਕਰੀਏ ਕਿ ਭਾਈ ਅੱਜ ਸਾਡਾ ਨਵਾਂ ਸਾਲ ਸ਼ੁਰੂ ਹੋ ਰਿਹਾ ਇਹਨੂੰ ਜੋਸ਼ੋ ਖਰੋਸ਼ ਨਾਲ ਮਨਾਈਏ। ਪਰ ਦੇਖੋ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸੂਰਜ ਔਰ ਚੰਦਰਮਾ ਦੇ ਆਧਾਰ ਉੱਤੇ ਇਹ ਜੋ ਕੈਲੰਡਰ ਬਣਾਏ ਜਾ ਰਹੇ ਨੇ ਕਿਉਂਕਿ ਵੈਸੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਸਿਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਵੀ ਉਹਦੀ ਰਚਨਾ ਉਹ ਰਚਨਹਾਰ ਜਿਹੜਾ ਹੈ ਉਹੀ ਜਾਣੇ ਵੀ ਇਹ ਸ੍ਰਿਸ਼ਟੀ ਕਿਵੇਂ ਚੱਲ ਰਹੀ ਹੈ ਕਿਵੇਂ ਚਲਾਉਣਾ ਹੈ ਤੇ ਲੇਕਿਨ ਜੋ ਕੁਛ ਕੈਲੰਡਰ ਜਿਹੜੇ ਨੇ ਕੁਛ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਕੈਲੰਡਰ ਸੂਰਜ ਦੇ ਆਧਾਰ ਤੇ ਨੇ ਲੇਕਿਨ ਜਿਹੜਾ ਪੂਰੇਵਾਲ ਜੀ ਨੇ ਕੈਲੰਡਰ ਬਣਾਇਆ ਸੀ ਉਹਨਾਂ ਨੇ ਚੰਦਰਮਾ ਦੇ ਆਧਾਰ ਉੱਤੇ ਬਣਾਇਆ ਸੀ ਤੇ ਮੇਰੇ ਨਾਲ ਕਾਫੀ ਵੈਸੇ ਉਹਨਾਂ ਨੇ ਵਿਚਾਰ ਚਰਚਾ ਕੀਤੀ ਸੀ ਸੋ ਮੈਨੂੰ ਕਿਉਂਕਿ ਸਾਨੂੰ ਇਹਦਾ ਬਹੁਤਾ ਗਿਆਨ ਨਹੀਂ ਸੀ ਕਿ ਸੂਰਜ ਚੰਦਰਮਾ ਕਿਵੇਂ ਚੱਲਦੇ ਆ ਕਿਵੇਂ ਕਿਉਂਕਿ ਸਾਇੰਸ ਵਾਲੇ ਜ਼ਿਆਦਾ ਜਾਣਦੇ ਆ ਤੇ ਫਿਰ ਵੀ ਹਾਂਜੀ ਵਿਗਿਆਨ ਵਾਲੇ ਉਹ ਸਾਰਾ ਜਾਣਦੇ ਆ ਕਿਵੇਂ ਇਹ ਸੂਰਜ ਚੰਦਰਮਾ ਇੱਕ ਧਰਤੀ ਦੇ ਦੁਆਲੇ ਘੁੰਮਦੇ ਆ ਕਿਵੇਂ ਦਿਨ ਰਾਤ ਬਣਦੀ ਆ ਕਿਵੇਂ ਇਹ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਆ ਸੋ ਉਹਨਾਂ ਨੇ ਕਾਫੀ ਮਿਹਨਤ ਨਾਲ ਜੋ ਕੈਲੰਡਰ ਤਿਆਰ ਕੀਤਾ ਪਰ ਅੱਜ ਵੀ ਉਹ ਰੱਦੀ ਦੀ ਟੋਕਰੀ ਦੇ ਵਿੱਚ ਪਿਆ ਨਜ਼ਰ ਆਉਂਦਾ ਸੋ ਇਹ ਤੁਸੀਂ ਇਉਂ ਕਹਿ ਲੋ ਵੀ ਇਹ ਸਰਕਾਰਾਂ ਦੀ ਜਾਣ ਬੁੱਝ ਕੇ ਨੀਤੀ ਹੈ ਸੋ ਜਾਂ ਸਾਡੀ ਸ਼੍ਰੋਮਣੀ ਕਮੇਟੀ ਦੀ ਨਲਾਇਕੀ ਕਹਿ ਲੋ ਸੋ ਉਹ ਨਹੀਂ ਚਾਹੁੰਦੇ ਕਿ ਸਿੱਖਾਂ ਦਾ ਕੋਈ ਆਪਣਾ ਵੱਖਰਾ ਕੈਲੰਡਰ ਹੋਵੇ ਸੋ ਅਸੀਂ ਬ੍ਰਾਹਮਣਵਾਦੀ ਸੋਚ ਵਿਚਾਣ ਕੇ ਆਪਣੇ ਕੈਲੰਡਰ ਨੂੰ ਤਲਾਂਜਲੀ ਦੇ ਕੇ ਬੈਠੇ ਹੋਏ ਆ ਜੋ ਕਿ ਸਾਨੂੰ ਨਹੀਂ ਸਾਨੂੰ ਆਪਣੇ ਕੈਲੰਡਰ ਦੇ ਹਿਸਾਬ ਨਾਲ ਗੁਰਪੁਰਬ ਮਨਾਉਣੀ ਚਾਹੀਦੀ ਆ ਕਿਉਂਕਿ ਹੁਣ ਇੱਕ ਦੇਖੋ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਵੀ ਲੋਕ ਚਾਹੁੰਦੇ ਆ ਵੀ ਅਸੀਂ ਆਪਣਾ ਗੁਰਪੁਰਬ ਮਨਾਈਏ ਕਿਉਂਕਿ ਜਿਹੜੇ ਲੋਕਾਂ ਦੇ ਸਮਝਦੇ ਆ ਵੀ ਇਹ ਸਾਡਾ ਆਪਣਾ ਕੈਲੰਡਰ ਹੈ ਅਸੀਂ ਇਹਦੇ ਮੁਤਾਬਕ ਗੁਰਪੁਰਬ ਮਨਾਉਣੇ ਲੇਕਿਨ ਜਦੋਂ ਬਿਕਰਮੀ ਸੰਮਤ ਦੇ ਹਿਸਾਬ ਨਾਲ ਹੁੰਦੇ ਨੇ ਤਕਰੀਬਨ ਤਕਰੀਬਨ ਉਹਨਾਂ ਡੇਟਾਂ ਦੇ ਫਰਕ ਪੈ ਜਾਂਦੇ ਆ ਤੇ ਲੋਕ ਦੁਬਿਧਾ ਵਿੱਚ ਪੈਂਦੇ ਨੇ ਕਿ ਅਸੀਂ ਕਿਹੜਾ ਗੁਰਪੁਰਬ ਮਨਾਈਏ। ਅੱਜ ਦੀ ਡੇਟ ਵਿੱਚ ਵੀ ਬਤੌਰ ਢਾਡੀ ਮੈਂ ਜਾਣਦਾ ਕਿ 5 ਜਨਵਰੀ ਨੂੰ ਲੋਕ ਗੁਰਪੁਰਬ ਮਨਾਉਂਦੇ ਨੇ ਫਿਰ ਜਿਹੜਾ ਕਿਉਂਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਜਿਹੜਾ ਆ ਉਹ ਪੋਹ ਦੇ ਮਹੀਨੇ ਵਿੱਚ ਹੋਇਆ ਸੀ, ਹਾਂਜੀ 23 ਪੋਹ ਨੂੰ ਹੋਇਆ ਸੀ। 23 ਪੋਹ ਨੂੰ ਜਿਹੜਾ ਦਿਨ ਆਉਂਦਾ ਕਈ ਉਸ ਹਿਸਾਬ ਨਾਲ ਫਿਰ ਬਿਕਰਮੀ ਸੰਮਤ ਦੇ ਹਿਸਾਬ ਨਾਲ ਵੀ ਮਨਾਉਂਦੇ ਆ। ਸੋ ਤੁਹਾਡੀ ਗੱਲ ਠੀਕ ਹੈ ਕਿ ਐਸਾ ਰਲ ਗੱਡ ਹੋ ਚੁੱਕਾ ਡੇਟਾਂ ਦੇ ਵਿੱਚ ਲੋਕ ਦੁਬਿਧਾ ਵਿੱਚ ਪੈ ਜਾਂਦੇ ਆ ਕਿ ਅਸੀਂ ਕਿਸ ਪੱਖੋਂ ਮਨਾਈਏ ਕਿਸ ਪੱਖੋਂ ਨਾ ਮਨਾਈਏ। ਸੋ ਸਾਨੂੰ ਵੈਸੇ ਡੇਟ ਇੱਕ ਜਿਹੜੀ ਫਿਕਸ ਹੋ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਹੁਣ ਵੇਖੋ ਅਸੀਂ 500 ਸਾਲਾ ਗੁਰਪੁਰਬ ਮਨਾਇਆ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਿਹੜੇ ਅਸੀਂ ਹੁਣ ਮਨਾਏ ਆ ਗੁਰਪੁਰਬ ਮਹਾਰਾਜ ਦੇ 550ਵਾਂ ਨਨਕਾਣਾ ਸਾਹਿਬ ਤੇ ਉੱਥੇ ਦੇਖੋ ਤੁਸੀਂ ਵੀ ਇੰਨਾ ਰਲ ਗੱਡ ਹੋਇਆ ਤੇ ਸ਼੍ਰੋਮਣੀ ਕਮੇਟੀ ਆਪਣੇ ਹਿਸਾਬ ਨਾਲ ਚੱਲੀ ਹੈ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਲੋਕਾਂ ਨੇ ਆਪਣੇ ਹਿਸਾਬ ਨਾਲ ਗੁਰਪੁਰਬ ਮਨਾਇਆ। ਸੋ ਇਸ ਤਰ੍ਹਾਂ ਦੀ ਦੁਬਿਧਾ ਜਿਹੜੀ ਹੈ ਸਿੱਖ ਕੌਮ ਨੂੰ ਚਿੱਪੀ ਚ ਪਾ ਦੇ।
ਬਿਲਕੁਲ। ਸੋ ਖੈਰ ਅਸੀਂ ਤਾਂ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਇਹ ਦੁਬਿਧਾਵਾਂ ਜਿਹੜੀਆਂ ਉਹ ਕੌਮ ਦੇ ਵਿੱਚੋਂ ਜ਼ਰੂਰ ਦੂਰ ਹੋਣੀਆਂ ਚਾਹੀਦੀਆਂ। ਸਾਡੇ ਆਗੂ ਜਿਹੜੇ ਆ ਉਹ ਘੱਟੋ ਘੱਟ ਇੰਨੇ ਕੁ ਸੁਚੇਤ ਹੋਣ ਔਰ ਇੰਨੀ ਕੁ ਸੋਝੀ ਜਿਹੜੀ ਹੈ, ਇੰਨੀ ਕੁ ਬੁੱਧੀ ਜਿਹੜੀ ਹੈ ਉਹ ਜ਼ਰੂਰ ਪਰਮਾਤਮਾ ਉਹਨਾਂ ਨੂੰ ਬਖਸ਼ੇ ਤਾਂ ਕਿ ਇਹੋ ਜਿਹੇ ਜਿਹੜੇ ਰੌਲੇ ਨੇ, ਇਹੋ ਜਿਹੇ ਜਿਹੜੇ ਮੁੱਦੇ ਨੇ ਹਨਾ, ਉਹਨਾਂ ਨੂੰ ਬਹੁਤ ਸਿਆਣਪ ਦੇ ਨਾਲ ਸੁਲਝਾਇਆ ਜਾਵੇ ਔਰ ਲੋਕਾਂ ਦੇ ਲਈ, ਆਮ ਲੋਕਾਂ ਦੇ ਲਈ ਜਿਹੜੀ ਸਰਲ ਜਿਹੜੀ ਪ੍ਰਕਿਰਿਆ ਧਰਮ ਨਿਭਾਉਣ ਦੀ ਹਨਾ, ਉਹੀ ਸਾਹਮਣੇ ਰਹੇ ਤਾਂ ਕਿ ਜਿਹੜਾ ਧਰਮ ਹੈ ਉਹਨੂੰ ਨਿਭਾਉਣਾ ਜਿਹੜਾ ਉਹ ਕੋਈ ਖਾਲਾ ਜੀ ਦਾ ਬਾੜਾ ਨਾ ਰਹੇ। ਕਿਉਂਕਿ ਆਮ ਤੌਰ ਦੇ ਉੱਤੇ ਧਰਮ ਦੇ ਨਾਲ ਜੁੜਨਾ ਜਿਹੜੇ ਚਾਹੁੰਦੇ ਹੁੰਦੇ ਆ ਲੋਕ ਹਨਾ, ਉਹ ਇਹਨਾਂ ਜਟਿਲਤਾਵਾਂ ਦੇ ਕਾਰਨ ਜਾਂ ਫਿਰ ਜਿਹੜੇ ਕੁਛ ਸਖ਼ਤ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਮ ਲੋਕਾਂ ਦੇ ਲਈ ਦੇਖਣ ਨੂੰ ਮਿਲਦੀਆਂ ਉਹਨਾਂ ਦੇ ਕਾਰਨ ਉਹ ਸਗੋਂ ਥੋੜੀ ਦੂਰੀ ਜਿਹੜੀ ਆ ਉਹ ਬਣਾਉਂਦੇ ਜਾਂਦੇ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਮ ਲੋਕਾਂ ਦੀ ਜੀ
ਮੈਂ ਖੋ ਬਤੌਰ ਢਾਡੀ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਫਿਕਰਿਆ
ਜੀ
ਤੇ ਲੋਕਾਂ ਦੀ ਕੁਛ ਕਾਮਰੇਡ ਲੋਕ ਦੀ ਸੋਚ ਹੈ ਜਿਹੜੇ ਰੱਬ ਨੂੰ ਨਹੀਂ ਮੰਨਣ ਵਾਲੇ। ਹਾਂਜੀ ਤੋ ਉਹ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਲਿਖਿਆ ਸੀ ਨਾ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਕਾਫਰ ਹੋ
ਜੀ
ਕਾਫਰ ਹੋ ਜਾਵੇ ਬੰਦਾ ਜਾਣੀ ਕਿ ਕੋਈ ਕਹਿੰਦਾ ਜੀ ਰੱਬ ਹੈ ਕਿ ਨਹੀਂ ਹੈ। ਹਾਂਜੀ ਰੱਬ ਹੈ ਜਾਂ ਨਹੀਂ ਹੈ ਤੋ ਇਹਦੇ ਉੱਤੇ ਜੇ ਉਹ ਕਹਿੰਦੇ ਵੀ ਇਹਨੂੰ ਆਪਾਂ ਖੋਲਣ ਲੱਗੀਏ ਤਾਂ ਪਤਾ ਹੀ ਨਹੀਂ ਵੀ ਅਸੀਂ ਹੋਰ ਉਲਝਦੇ ਜਾਵਾਂਗੇ ਜਾਂ ਤੰਦਾਂ ਉਲਝਦੀਆਂ ਜਾਣਗੀਆਂ ਕਿ ਰੱਬ ਹੈ ਜਾਂ ਨਹੀਂ। ਮੈਂ ਬਤੌਰ ਢਾਡੀ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਵਿਚਰਿਆ ਤੇ ਜਿਹੜੀ ਕਾਮਰੇਡੀ ਲੋਕੀ ਸੋਚ ਹੈ ਉਹ ਆਣ ਕੇ ਕਹਿਣਗੇ ਜੀ ਤੁਹਾਡੇ ਗੁਰੂ ਨੂੰ ਅਜੇ ਭੁੱਖ ਨੀ ਜੀ ਲੱਗੀ। ਉਹ ਮੈਂ ਕਿਹਾ ਭਾਈ ਤੁਸੀਂ ਤੁਹਾਡੇ ਗੁਰੂ ਨੂੰ ਤੁਸੀਂ ਜੰਗਲ ਪਾਣੀ ਕਦੋਂ ਜਾਂਦੇ ਆ ਜੀ, ਇਹ ਨਹਾਉਂਦੇ ਕਦੋਂ ਆ ਜੀ। ਜਾਣੀ ਕਿ ਇਸ ਤਰ੍ਹਾਂ ਦੀਆਂ ਸੋਚਾਂ ਜਿਹੜੀਆਂ ਨਾ ਉਹ ਧਰਮ ਤੋਂ ਜਿਹੜੇ ਬੰਦੇ ਦੂਰ ਹੁੰਦੇ ਆ ਜਾਂ ਜਿਹਨਾਂ ਦਾ ਧਰਮ ਤੇ ਵਿਸ਼ਵਾਸ ਨੀ ਹੁੰਦਾ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਨੂੰ ਇਹ ਨੀ ਪਤਾ ਵੀ ਅਸੀਂ ਸਾਡੇ ਗੁਰੂ ਸਾਹਿਬ ਸਾਨੂੰ ਇੱਕ ਗਿਆਨ ਦੇ ਕੇ ਗਏ ਆ
ਜੀ,
ਅਸੀਂ ਉਸ ਗਿਆਨ ਨੂੰ ਅਪਣਾਉਣਾ ਆ ਨਾ ਕਿ ਤੁਸੀਂ ਇਦਾਂ ਦੀ, ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕਮਾਲ ਕਰਕੇ ਗਏ ਆ ਕਿ ਤੁਸੀਂ ਪਿੱਛੋਂ ਦੇਹਧਾਰੀ ਗੁਰੂ ਨਹੀਂ ਅਪਣਾਉਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਰੱਖਣਾ। ਜਦੋਂ ਮੇਰਾ ਗੁਰਸਿੱਖ ਇਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਰਹੇਗਾ ਮੈਂ ਪੰਥ ਦੇ ਨਾਲ ਜੁੜਿਆ ਰਹਾਂਗਾ। ਮੈਂ ਹਰ ਸਮੇਂ 5 ਪਿਆਰਿਆਂ ਨੂੰ ਤੁਸੀਂ ਯਾਦ ਕਰੋਗੇ, ਮੈਂ 5 ਪਿਆਰਿਆਂ ਵਿੱਚ ਹਰ ਵੇਲੇ ਸ਼ਾਮਿਲ ਹੋਵਾਂਗਾ। ਸੋ ਇਹ ਸਾਡੀ ਗੁਰੂ ਸਾਹਿਬ ਦੇ ਉਪਦੇਸ਼ ਹੈ, ਸਾਨੂੰ ਉਹਨੂੰ ਸਮਝਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਰੱਬ ਨੂੰ ਖੋਜਣ ਦੀ ਲੋੜ ਹੈ ਜਾਂ ਸਾਨੂੰ ਉਹਦੀ ਸਿੱਖਿਆਵਾਂ ਨੂੰ ਸਾਨੂੰ ਧਾਰਨ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਉਸ ਰੱਬ ਦੀ ਪ੍ਰਾਪਤੀ ਕਰ ਸਕਦੇ ਹਾਂ। ਤੇ ਜੇ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਗੁਰਦੁਆਰੇ ਆਣ ਕੇ ਮੱਥਾ ਵੀ ਟੇਕਣਾ ਤੇ ਫਿਰ ਨਾਲੇ ਆਣ ਕੇ ਗ੍ਰੰਥੀ ਇਹ ਕਹੀ ਜਾਣਾ ਵੀ ਤੁਹਾਡੇ ਗੁਰੂ ਨੇ ਇਸ਼ਨਾਨ ਕਰ ਲਿਆ ਜੀ, ਤੁਹਾਡੇ ਗੁਰੂ ਨੂੰ ਕੱਪੜੇ ਤੁਸੀਂ ਬਸਤਰ ਬਦਲ ਦਿੱਤੇ ਸੀ। ਸੋ ਇਸ ਤਰ੍ਹਾਂ ਦੀਆਂ ਸੋਚਾਂ ਜਿਹੜੀਆਂ ਉਹ ਇਹੋ ਜਿਹੇ ਬੰਦੇ ਜਿਹੜੇ ਸਾਡੇ ਧਰਮ ਨੂੰ ਨਿਸ਼ਾਨ ਲਿਆ ਰਹੇ ਆ।
ਬਿਲਕੁਲ ਬੇਲੋੜੀ ਬਹਿਸ ਜਿਹੜੀ ਹੈ ਜੀ ਜੀ ਜੀ
ਬੇਲੋੜੀ ਬਹਿਸ ਜਿਹੜੀ, ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਸਾਨੂੰ ਆਪਣੀ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਵੀ ਅਦਬ ਕਰਨਾ ਚਾਹੀਦਾ। ਅਸੀਂ ਤਾਂ ਵੈਸੇ ਸਾਰੇ ਧਰਮਾਂ ਦਾ ਅਦਬ ਕਰਦੇ ਹਾਂ,
ਸਾਰੇ
ਧਰਮਾਂ ਦਾ ਸਾਨੂੰ ਅਦਬ ਕਰਨੇ, ਸਾਰੀ ਸਿੱਖਿਆਵਾਂ ਸਾਨੂੰ ਬਹੁਤ ਜ਼ਰੂਰੀ ਹੈ। ਸੋ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਹੁਣ ਮੈਂ ਕੱਲ ਇੱਥੇ ਗੁਰਦੁਆਰਾ ਸਾਹਿਬ ਵੇਖ ਰਿਹਾ ਸੀ, ਕੁਝ ਗੋਰੇ ਗੁਰੂ ਗ੍ਰੰਥ ਆਪਣੀ ਆਏ ਜਾਣਨ ਵਾਸਤੇ, ਹਾਂਜੀ, ਤੇ ਉਹਨਾਂ ਨੂੰ ਅਸੀਂ ਸਮਝਾਇਆ ਵੀ ਜੇ ਤੁਹਾਡੀ ਬਾਈਬਲ ਹੋਲੀ ਬੁੱਕ ਹੈ, ਇਹ ਸਾਡੀ ਹੋਲੀ ਬੁੱਕ ਹੈ, ਅਸੀਂ ਇਹਨੂੰ ਆਦਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਸਾਡੇ ਗੁਰੂ ਸਾਹਿਬ ਸਾਨੂੰ ਇਹ ਉਪਦੇਸ਼ ਕਰਕੇ ਗਏ ਆ ਕਿ ਤੁਸੀਂ ਇਹਨਾਂ ਦੇ ਨਾਲ ਜੁੜਨਾ। ਉਹਨਾਂ ਜਦੋਂ ਸਾਰੀ ਜਾਣਕਾਰੀ ਦਿੱਤੀ, ਪੰਥ ਦੀ ਦਿੱਤੀ, ਗ੍ਰੰਥ ਦੀ ਦਿੱਤੀ, ਲੰਗਰ ਦੀ ਪ੍ਰਥਾ ਸਮਝਾਈ ਕਿ ਲੰਗਰ ਕੀ ਹੈ, ਇੱਥੇ ਫ੍ਰੀ ਕਿਚਨ ਹੈ, ਇੱਥੇ ਫ੍ਰੀ ਅਸੀਂ ਸੰਗਤਾਂ ਨੂੰ ਲੰਗਰ, ਉਹ ਬੜੇ ਹੈਰਾਨ ਜੇ ਹੋਏ ਵੀ ਫ੍ਰੀ ਕਿੱਦਾਂ ਤੁਸੀਂ ਦਿੰਦੇ ਹੋ। ਸੋ ਅਸੀਂ ਕਿਹਾ ਵੀ ਜੋ ਲੋਕੀ ਡੋਨੇਸ਼ਨ ਦਿੰਦੇ ਆ ਉਹਦੇ ਨਾਲ ਅਸੀਂ ਗੁਰੂ ਕਾ ਲੰਗਰ ਅਸੀਂ ਇਹਨੂੰ ਕਹਿੰਦੇ। ਉਹਨਾਂ ਨੂੰ ਸਮਝਾਇਆ, ਬੜੇ ਖੁਸ਼ ਹੋ ਕੇ ਗਏ। ਤਕਰੀਬਨ ਉਹਨਾਂ ਨੇ 3 ਘੰਟੇ ਗੁਰਦੁਆਰਾ ਦੀ ਹਦੂਦ ਵਿੱਚ ਗੁਜ਼ਾਰੇ ਔਰ ਇੰਨੇ ਲੰਗਰ ਛਕਿਆ, ਬੜੇ ਪ੍ਰਭਾਵਿਤ ਹੋ ਕੇ ਉਹ ਗਏ। ਅਸੀਂ ਉਹਨਾਂ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬੁੱਕ ਦਿੱਤੀ, ਉਹਨਾਂ ਨੂੰ ਸਿੱਖ ਧਰਮ ਬਾਰੇ ਬੁੱਕ ਦਿੱਤੀ ਵੀ ਇਹਨੂੰ ਪੜ੍ਹੋ, ਸਟੱਡੀ ਕਰੋ। ਸੋ ਵੇਖੋ, ਮੈਂ ਕਈ ਵਾਰ ਸੋਚਦਾ ਹਾਂ ਸਾਈ ਲੋਕ ਘਰ ਘਰ ਜਾ ਕੇ ਆਪਣੇ ਸਾਈ ਧਰਮ ਦੇ ਪ੍ਰਚਾਰ ਵਾਸਤੇ ਨਿੱਕੇ ਨਿੱਕੇ ਪੋਂਫਲੈਟ ਵੰਡਦੇ ਆ, ਲੇਕਿਨ ਸਾਡੀ ਸ਼੍ਰੋਮਣੀ ਕਮੇਟੀ ਇਸ ਪੱਖੋਂ ਬਿਲਕੁਲ ਮੈਂ ਨਿਕੰਮੀ ਕਵਾਂਗਾ ਕਿ ਉਹ ਇੰਨਾ ਫੰਡ ਹੋਣ ਦੇ ਬਾਵਜੂਦ ਵੀ ਉਹ ਸਿੱਖਿਆ ਉਹ ਮਿਆਰ ਨਹੀਂ ਬਣਾ ਸਕੇ ਜੋ ਹੋਣਾ ਚਾਹੀਦਾ ਸੀ।
ਜੀ ਜੀ, ਸੋ ਇਸੇ ਕਰਕੇ ਹੋਰ ਸੰਸਥਾਵਾਂ ਜਿਹੜੀਆਂ ਦਿਲਬਰ ਸਾਹਿਬ ਹੋਂਦ ਵਿੱਚ ਆਉਂਦੀਆਂ, ਕਿਉਂਕਿ ਜੇਕਰ ਸਾਡੇ ਇਹ ਆਗੂ ਜਿਹੜੇ ਆ ਉਹ ਇਮਾਨਦਾਰੀ ਦੇ ਨਾਲ ਆਪਣੇ ਜਿਹੜੇ ਫਰਜ਼ ਆ ਉਹ ਨਿਭਾਉਣ ਚ ਸਫਲ ਹੁੰਦੇ ਆ, ਤਾਂ ਫਿਰ ਹੋਰ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਇਹੋ ਜਿਹੇ ਕਾਰਜ ਕਰਨ ਦੀ ਲੋੜ ਨਹੀਂ ਹੁੰਦੀ। ਸੋ ਅੱਜ ਜਿਹੜਾ ਉਲਝੇਵਾ ਆ, ਜੀ ਜੀ,
ਤੁਸੀਂ ਦੇਖੋ, ਤੁਸੀਂ ਆਸਟ੍ਰੇਲੀਆ ਵਿੱਚ ਵੀ ਦੇਖ ਲਓ ਜਾਂ ਤੁਸੀਂ ਕਿਸੇ ਵੀ ਕੰਟਰੀ ਜੋ ਵਿਦੇਸ਼ ਵਿੱਚ ਬੈਠੇ ਆ, ਉੱਥੇ ਵੀ ਜਦੋਂ ਮਾੜੀ ਜਿਹੀ ਕੋਈ ਕਮੇਟੀਆਂ ਦੇ ਵਿੱਚ ਆਪਸੀ ਅਣਬਣ ਹੁੰਦੀ ਆ, ਤਾਂ ਕਮੇਟੀਆਂ ਤੋਂ ਕਮੇਟੀਆਂ ਨਿਕਲ ਕੇ ਆਪਣਾ ਵੱਖਰਾ ਗੁਰਦੁਆਰਾ ਬਣਾ ਲੈਂਦੀ ਆ। ਇੱਕ ਸ਼ਹਿਰ ਦੇ ਵਿੱਚ, ਛੋਟੇ ਛੋਟੇ ਸ਼ਹਿਰ ਦੇ ਵਿੱਚ ਵੀ 3-3, 4-4 ਗੁਰਦੁਆਰੇ ਬਣੇ ਹੋਏ ਆ। ਸੋ ਇਹ ਸਾਡੀ ਕੌਮ ਦੀ ਤ੍ਰਾਸਦੀ ਕਹਿ ਲਓ, ਅਸੀਂ ਇੱਕ ਝੰਡੇ ਥੱਲੇ ਪਤਾ ਨੀ ਇਕੱਠੇ ਹੋ ਹੀ ਨਹੀਂ ਸਕਦੇ। ਅਸੀਂ ਆਪਣੀ ਮੈਨੂੰ ਪ੍ਰਧਾਨ ਕਿਉਂ, ਮੈਂ ਪ੍ਰਧਾਨ ਕਿਉਂ, ਮੈਨੂੰ ਪ੍ਰਧਾਨ ਕਿਉਂ ਨੀ ਬਣਾਇਆ, ਮੈਨੂੰ ਸੈਕਟਰੀ ਕਿਉਂ ਨੀ ਬਣਾਇਆ। ਸਾਡੀ ਪਾਰਟੀ ਦਾ ਪ੍ਰਧਾਨ ਹੋਣਾ ਚਾਹੀਦਾ ਸੀ, ਸਾਡੀ ਪਾਰਟੀ ਦਾ ਸੈਕਟਰੀ ਹੋਣਾ ਚਾਹੀਦਾ ਸੀ। ਅਗਰ ਨਹੀਂ ਬਣਾਉਂਦੇ ਤੇ ਉਹ ਅੱਜ ਦੂਜੀ ਪਾਰਟੀ ਬਣਾ ਕੇ ਆਪਣਾ ਨਵਾਂ ਵੱਖਰਾ ਗੁਰਦੁਆਰਾ ਬਣਾ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਚਾਂ ਆ ਇਹ ਸਾਨੂੰ ਬਹੁਤ ਪਿੱਛੇ ਲਿਜਾ ਰਹੀਆਂ, ਨਾ ਕਿ ਸਾਨੂੰ ਅੱਗੇ ਲਿਜਾ ਰਹੀਆਂ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਸੇਵਾ ਕਰਨ ਦੀ ਭਾਵਨਾ ਆ, ਉਹ ਤਾਂ ਬਿਨਾਂ ਲਾਲਚ ਦੇ ਵੀ ਕਿਸੇ ਅਹੁਦੇ ਦੇ ਲਾਲਚ ਤੋਂ ਵੀ ਸੇਵਾ ਕਰਨਗੇ। ਪਰ ਜਿਨ੍ਹਾਂ ਨੇ ਕੁਛ ਇਹ ਸੋਚਿਆ ਹੁੰਦਾ ਵੀ ਮੈਂ ਆਈ ਡੋਂਟ ਨੋ ਕਿਸ ਕੀ ਕਾਰਨ ਹੈ ਇੰਨੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਬਣਾਉਣ ਵਾਸਤੇ ਲੜਾਈਆਂ ਹੁੰਦੀਆਂ ਗੁਰਦੁਆਰੇ ਕਿਉਂ ਹੋ ਰਹੀਆਂ, ਆਈ ਡੋਂਟ।
ਉਹੀ ਜਿਹੜਾ ਅਸੀਂ ਸ਼ੁਰੂ ਚ ਵੀ ਇੱਕ ਵਿਚਾਰ ਸਾਂਝਾ ਕੀਤਾ ਸੀਗਾ ਕਿ ਜਿੱਥੇ ਹੋਮੇ ਆ ਜਾਂਦੀ ਆ, ਅੱਜ ਕੁਛ ਸਤਰਾਂ ਜਿਹੜੀਆਂ ਪ੍ਰੋਗਰਾਮ ਦੀ ਸ਼ੁਰੂਆਤ ਚ ਅਸੀਂ ਸਾਂਝੀਆਂ ਕੀਤੀਆਂ ਸੀਗੀਆਂ, ਔਰ ਉਹ ਸਤਰਾਂ ਦੇ ਵਿਚ ਜ਼ਿਕਰ ਹੀ ਇਹ ਸੀਗਾ ਕਿ ਸਾਡੀ ਮੈਂ ਜਾਂ ਜਿਹੜੀ ਸਾਡੀ ਹੋਮੇ ਆ ਨਾ ਅਸਲ ਦੇ ਵਿਚ, ਉਹੀ ਜਦੋਂ ਤੱਕ ਸ਼ਾਂਤ ਨਹੀਂ ਹੁੰਦੀ ਹੈ ਨਾ, ਉਦੋਂ ਤੱਕ ਇਹ ਉਲਝੇਵੇਂ ਜਿਹੜੇ ਆ ਉਹ ਬਰਕਰਾਰ ਰਹਿੰਦੇ ਆ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਹਾਨੀ ਪੱਖ ਜਾਂ ਉਸ ਦੀ ਰੂਹਾਨੀਅਤ ਦੇ ਨਾਲ ਜੁੜਨ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਸਾਡੇ ਵੱਲੋਂ ਘੱਟ ਹੁੰਦੀ ਹੈ। ਸੋ ਉਸ ਰੂਹਾਨੀ ਪੱਖ ਨੂੰ ਜੇ ਸਮਝਿਆ ਜਾਵੇ ਤਾਂ ਫਿਰ ਰੌਲਾ ਹੀ ਨਹੀਂ ਰਹੇਗਾ। ਪਰ ਗੱਲ ਸਭ ਤੋਂ ਵੱਡੀ ਇਹੀ ਹੈ ਕਿ ਅਸੀਂ ਰੂਹਾਨੀਅਤ ਦੇ ਪੱਖ ਨੂੰ ਸਮਝਣ ਦੇ ਯੋਗ ਹੀ ਆਪਣੇ ਆਪ ਨੂੰ ਨਹੀਂ ਬਣਾ ਸਕੇ। ਸੋ ਇਸੇ ਕਰਕੇ ਇਹ ਸਾਰੇ ਰੌਲੇ ਗੌਲੇ ਜਿਹੜੇ ਆ ਉਹ ਹਮੇਸ਼ਾ ਬਣੇ ਰਹਿੰਦੇ ਆ ਸਾਡੇ। ਔਰ ਜਦੋਂ ਆਪਾਂ ਬੇਲੋੜੀ ਬਹਿਸ ਦੀ ਗੱਲ ਕਰਦੇ ਹਾਂ ਤਾਂ ਫਿਰ ਬੇਲੋੜੀ ਬਹਿਸ ਦੇ ਲਈ ਵਿਸ਼ੇ ਵੀ ਅਸੀਂ ਆਪੇ ਹੀ ਲੱਭਦੇ ਰਹਿੰਦੇ ਹਾਂ ਹਨਾ। ਸੋ ਮਿਤੀਆਂ ਤੇ ਤਿੱਥਾਂ ਦੀ ਗੱਲ ਚੱਲੀ ਸੀ, ਸੋ ਇਹੀ ਇੱਕ ਗੱਲ ਹੈ ਕਿ ਸਰਲ ਜਿਹੜਾ ਆ ਧਰਮ ਨੂੰ ਕਿਸ ਤਰ੍ਹਾਂ ਬਣਾ ਸਕਦੇ ਆ ਹਰ ਪੱਖ ਨੂੰ, ਜਦੋਂ ਅਸੀਂ ਗੁਰਪੁਰਬ ਜਾਂ ਇਤਿਹਾਸਿਕ ਦਿਹਾੜੇ ਮਨਾਉਣ ਦੀ ਗੱਲ ਕਰਦੇ ਆ ਜਾਂ ਫਿਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਆਮ ਜਿਹੜੀ ਰੂਟੀਨ ਆ ਉਥੋਂ ਦਾ ਜਿਹੜਾ ਵਾਤਾਵਰਣ ਆ ਉਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਕਿਵੇਂ ਸਰਲ ਰਹਿ ਸਕਦਾ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਆਪਣੇ ਧਰਮ ਦੇ ਵਿਚ ਭਰੋਸਾ ਜਿਹੜਾ ਆ ਉਹ ਪ੍ਰਗਟ ਕਰ ਸਕਣ ਔਰ ਨਾਲੋ ਨਾਲ ਜੁੜਨ ਦੇ ਲਈ ਵੀ ਉਹ ਉਤਸ਼ਾਹਿਤ ਹੋਣ ਹਨਾ। ਨਹੀਂ ਤਾਂ ਕੀ ਹੁੰਦਾ ਕਿ ਗੁਰਦੁਆਰਾ ਸਾਹਿਬ ਦੇ ਵਿਚ ਜਦੋਂ ਅਸੀਂ ਜਾਂਦੇ ਹਾਂ ਤਾਂ ਨਕਾਰਾਤਮਕਤਾ ਜਦੋਂ ਕਿਤੇ ਨਾ ਕਿਤੇ ਦਿਖਾਈ ਦਿੰਦੀ ਹੈ ਤੇ ਲੋਕ ਜਿਹੜੇ ਉਹ ਫਿਰ ਟੁੱਟਦੇ ਆ। ਸੋ ਸਾਡੇ ਲਈ ਆਪਣੇ ਲਈ ਵੀ ਇਹ ਬਹੁਤ ਅਹਿਮ ਆ ਕਿ ਅਸੀਂ ਪਹਿਲਾਂ ਆਪਣੇ ਅੰਦਰ ਲਈ ਨਕਾਰਾਤਮਕਤਾ ਦਾ ਤਿਆਗ ਕਰੀਏ, ਹੈ ਨਾ। ਅਸੀਂ ਬਹੁਤ ਬਹੁਤ ਵਾਰ ਲੋਕਾਂ ਨੂੰ ਸੁਣਦੇ ਹਾਂ, ਲੋਕ ਕਹਿਣਗੇ ਉਹ ਅਸੀਂ ਤਾਂ ਜਾਈਦਾ ਹੀ ਨੀ ਜੀ ਗੁਰਦੁਆਰਾ ਸਾਹਿਬ, ਉੱਥੇ ਕੋਈ ਕੰਮ ਕਰਦੇ ਉਹ, ਉੱਥੇ ਤਾਂ ਫਲਾਣਾ ਹੁੰਦਾ। ਔਰ ਇਹ ਚੀਜ਼ ਦੇਖੋ, ਅਸੀਂ ਪਹਿਲਾਂ ਇਸੇ ਗੱਲ ਤੋਂ ਭਟਕ ਗਏ ਕਿ ਅਸੀਂ ਗੁਰਦੁਆਰਾ ਸਾਹਿਬ ਉਹਨਾਂ ਲੋਕਾਂ ਨੂੰ ਵੇਖਣ ਜਾਂਦੇ ਹਾਂ, ਉਹਨਾਂ ਦਾ ਕੰਮ ਕਾਰ ਵੇਖਣ ਜਾਂਦੇ ਹਾਂ, ਜਾਂ ਫਿਰ ਅਸੀਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਦੇ ਲਈ ਜਾਂਦੇ ਹਾਂ। ਅਸੀਂ ਪਹਿਲਾਂ ਹੀ ਭਟਕਣਾ ਦਾ ਸ਼ਿਕਾਰ ਹੋ ਜਾਂਦੇ ਹਾਂ ਨਾ ਜਦੋਂ ਅਸੀਂ ਇਹ ਗੱਲ ਕਰ ਦਿੰਦੇ। ਖੈਰ, ਅਸੀਂ ਇਸੇ ਤਰ੍ਹਾਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਗਲੇ ਜਿਹੜੇ ਸਿਲਸਿਲੇ ਆ ਉਹ ਲੈ ਕੇ ਆਉਂਦੇ ਰਹਾਂਗੇ। ਅੱਜ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਗੱਲ ਦੇਸੀ ਮਹੀਨਿਆਂ ਦੀ, ਨਾਨਕਸ਼ਾਹੀ ਕੈਲੰਡਰ ਦੀ ਜਿਹੜੀ ਕੀਤੀ, ਔਰ ਬਹੁਤ ਵਿਸਥਾਰ ਦੇ ਵਿੱਚ ਤੁਸੀਂ ਦਿਲਬਰ ਸਾਹਿਬ ਇਹਦੇ ਉੱਤੇ ਚਾਨਣਾ ਪਾਇਆ, ਔਰ ਸਾਡੀਆਂ ਕੁਛ ਕਮਜ਼ੋਰੀਆਂ ਜਾਂ ਫਿਰ ਕਮੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਵੀ ਸੰਕੇਤ ਕੀਤਾ। ਤੁਹਾਡਾ ਇਸ ਸਿਲਸਿਲੇ ਦੇ ਵਿੱਚ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਮੈਂ ਇੱਕ ਵਾਰ ਫਿਰ ਸਾਰੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਰੋਤਿਆਂ ਨੂੰ ਨਾਨਕਸ਼ਾਹੀ ਸੰਮਤ 553 ਦੀ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਸੀ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਔਰ ਇਸ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦੇ ਰਹੇ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਜਿਹੜੇ ਕਿ ਬਹੁਤ ਹੀ ਪ੍ਰਸਿੱਧ ਢਾਡੀ ਰਹੇ ਔਰ ਅੱਜ ਤੱਕ ਵੀ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਟਨਾਵਾਂ ਉਹਨਾਂ ਦਾ ਜ਼ਿਕਰ ਉਹ ਆਪਣੀ ਢਾਡੀ ਕਲਾ ਦੇ ਰਾਹੀਂ ਕਰਦੇ ਆ, ਔਰ ਸਾਡੇ ਨਾਲ ਇਸ ਸਿਲਸਿਲੇ ਦੇ ਵਿਚ ਹਮੇਸ਼ਾ ਇਤਿਹਾਸ ਦੀ ਸਾਂਝ ਬਣਾਉਂਦੇ ਆ, ਤੇ ਉਨ੍ਹਾਂ ਦੇ ਇੱਕ ਵਾਰ ਫੇਰ ਅਸੀਂ ਸ਼ੁਕਰ ਗੁਜ਼ਾਰ ਆ। ਚਲੋ ਦੋਸਤੋ, ਇਹ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਆ, ਆਪਾਂ ਵਧਣਾ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜਿਹੜਾ ਬਹੁਤ ਛੇਤੀ ਲੈ ਕੇ ਹਾਜ਼ਰ ਹੁੰਦੇ ਆ। ਫਿਲਹਾਲ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਚ ਕੁਛ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ ਜਾਂ ਫਿਰ ਕੁਛ ਅਨਾਊਂਸਮੈਂਟ ਸਾਡੇ ਪ੍ਰੋਗਰਾਮਾਂ ਦੇ ਬਾਰੇ। ਆਓ ਲੈਣੇ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹੁੰਦੇ ਆ ਹਾਜ਼ਰ ਤੁਹਾਡੇ ਕੁਛ ਖਾਸ ਸੁਨੇਹਿਆਂ ਦੇ ਨਾਲ ਤੇ ਤੁਹਾਡੇ ਕੁਛ ਫਰਮਾਇਸ਼ੀ ਗੀਤਾਂ ਦੇ ਨਾਲ।
ਸਤਿ ਸ਼੍ਰੀ ਅਕਾਲ ਜੀ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ੋਅ, ਜ਼ਰਾ ਸੁਣ ਕੇ ਜੀ।
ਬਿਲਕੁਲ, ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ, ਕਰਾਂਗੇ ਖੂਬ ਮਸਤੀ, ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਰੇ 10 ਵਜੇ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਬ੍ਰੇਕ ਦੌਰਾਨ ਇਸ਼ਤਿਹਾਰ ਕੁਝ ਸਾਡੇ ਸਹਿਯੋਗੀਆਂ ਤੇ ਸਾਡੇ ਸਪਾਂਸਰਸ ਦੇ ਜਿਹੜੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਤੇ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਤੇ ਹਰਮਨ ਰੇਡੀਓ ਤੇ ਕੁਝ ਦੋਸਤ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਲਹਿਰਾਂ ਪ੍ਰੋਗਰਾਮ ਦੇ ਵਿਚ, ਔਰ ਉਨ੍ਹਾਂ ਦੇ ਮੈਂ ਮੈਸੇਜਿਸ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਜੈਸੀ ਗਰੇਵਾਲ ਹੋਰੀ। ਜੈਸੀ ਗਰੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੈਸੀ ਜੀ। ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਜਦੋਂ ਕੰਮ ਕਰਦੇ ਆ ਹਰਮਨ ਰੇਡੀਓ ਸੁਣਦੇ ਆ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਔਰ ਪ੍ਰੋਗਰਾਮ ਪਸੰਦ ਕਰ ਰਹੇ ਹੋ ਔਰ ਇਹਦੇ ਨਾਲ ਸਾਨੂੰ ਵੀ ਹੱਲਾਸ਼ੇਰੀ ਮਿਲ ਜਾਂਦੀ ਹੈ, ਹਨਾ ਜੈਸੀ ਜੀ। ਔਰ ਪ੍ਰੋਗਰਾਮ ਦੇ ਵਿਚ ਤੁਸੀਂ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ। ਬਾਕੀ ਕਹਿੰਦੇ ਜੀ ਇੱਕ ਸੌਂਗ ਸੁਣਾ ਦਿਓ, ਫੈਮਿਲੀ ਸੌਂਗ ਹੈ, ਸਿੰਗਰ ਹੈਗਾ ਗੁਰਨਵ। ਮੈਂ ਹੁਣੇ ਇਹ ਗੀਤ ਜਿਹੜਾ ਸੀਗਾ ਉਹ ਲੱਭ ਰਹੀ ਸੀ ਔਰ ਮੈਨੂੰ ਇਹ ਗੀਤ ਮਿਲਿਆ ਨਹੀਂ ਹੈ, ਸ਼ਾਇਦ ਸਾਡੇ ਡਾਟਾਬੇਸ ਦੇ ਵਿਚ ਨਾ ਹੋਵੇ, ਪਰ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਇੱਕ ਗੀਤ ਤਾਂ ਜ਼ਰੂਰ ਸੁਣਾਵਾਂਗੇ ਪਿਆਰਾ ਜਿਹਾ, ਔਰ ਫੈਮਿਲੀ ਸੌਂਗ ਹੀ ਸਮਝੋ ਇਹਨੂੰ। ਔਰ ਜਿਹੜਾ ਐਗਜੈਕਟ ਜਿਹੜਾ ਗੀਤ ਤੁਸੀਂ ਫਰਮਾਇਸ਼ ਕੀਤਾ ਉਹ ਸ਼ਾਇਦ ਨਾ ਸੁਣਾ ਸਕੀਏ, ਪਰ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿਚ ਇੱਕ ਗੀਤ ਮੈਂ ਤੁਹਾਡੇ ਲਈ ਕੱਢ ਲਿਆ। ਉਮੀਦ ਕਰਦੀ ਹਾਂ ਕਿ ਇਹ ਵੀ ਗੀਤ ਤੁਹਾਨੂੰ ਜ਼ਰੂਰ ਪਸੰਦ ਆਏਗਾ। ਤੇ ਅੱਗੇ ਸਾਡੇ ਨਾਲ ਜਗਜੀਵਨ ਮਠਾਰੂ ਹੋਰੀ ਵੀ ਜੁੜ ਚੁੱਕੇ ਨੇ ਔਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਗਜੀਵਨ ਹੋਰਾਂ ਦਾ ਵੀ ਪ੍ਰੋਗਰਾਮ ਦੇ ਵਿਚ। ਉਨ੍ਹਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਆ, ਸ਼ਾਇਦ ਅਸੀਂ ਜਿਹੜਾ ਨਾਨਕ ਸ਼ਾਹੀ ਸੰਵਤ ਦੀ ਗੱਲ ਕਰ ਰਹੇ ਸੀ ਉਹਦੇ ਬਾਰੇ ਚ ਆ, ਔਰ ਲਿਖਦੇ ਨੇ ਜੇ 500 ਸਾਲਾ 1969 ਸਨ ਵਿਚ ਮਨਾਇਆ ਜਾਂਦਾ ਸੀ ਤਾਂ ਮੇਰੇ ਹਿਸਾਬ ਨਾਲ 1969 ਵਿਚ ਮੇਰਾ ਜਨਮ ਹੋਇਆ ਸੀ ਤਾਂ ਉਸ ਹਿਸਾਬ ਨਾਲ 551 ਸਾਲ ਚੱਲ ਰਿਹਾ। ਜੀ ਜੀ, ਉਨ੍ਹਾਂ ਨੇ ਦਰੁਸਤ ਕਰ ਲਿਆ ਸੀ ਜੀ, 550 ਉਨ੍ਹਾਂ ਨੇ ਬਾਅਦ ਵਿਚ ਦਰੁਸਤ ਕਰ ਲਿਆ ਸੀ ਸ਼ਾਇਦ ਉਨ੍ਹਾਂ ਦੇ ਕੋਲੋਂ, ਜਦੋਂ ਕਈ ਵਾਰ ਬੋਲਦਿਆਂ ਜਿਹੜਾ ਭੁਲੇਖਾ ਲੱਗ ਜਾਂਦਾ ਹੈ ਨਾ, ਔਰ ਜਦੋਂ ਜ਼ੁਬਾਨ ਦੇ ਵਿਚੋਂ ਨਿਕਲ ਜਾਂਦਾ ਸ਼ਬਦ ਤਾਂ ਫੇਰ ਉਹ ਚਲੇ ਜਾਂਦਾ ਬਾਹਰ। ਸੋ ਇਸ ਕਰਕੇ ਉਹ ਦਰੁਸਤ ਹੋ ਗਿਆ ਸੀ ਜੀ, ਔਰ ਧੰਨਵਾਦ, ਬਹੁਤ 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 ਧੰਨਵਾਦ, ਤੁਸੀਂ ਧਿਆਨ ਇਧਰ ਦਵਾਇਆ ਜਗਜੀਵਨ ਜੀ। ਔਰ ਪ੍ਰੋਗਰਾਮ ਦੇ ਵਿਚ ਇਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ। ਪ੍ਰੋਗਰਾਮ ਚ ਇਸੇ ਤਰ੍ਹਾਂ ਦੋਸਤੋ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਪਰ ਫਿਲਹਾਲ ਜੈਸੀ ਗਰੇਵਾਲ ਹੋਰਾਂ ਦੀ ਫਰਮਾਇਸ਼ ਤੇ ਇਕ ਗੀਤ ਪਹਿਲਾਂ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲੀ ਕਹਾਣੀ ਜਿਹੜੀ ਆ ਉਹ ਮੈਂ ਤੁਹਾਡੀ ਨਜ਼ਰ ਕਰਾਂਗੀ। ਸੋ ਕਹਾਣੀ ਵੀ ਬੜੀ ਪਿਆਰੀ ਹੈ, ਕਹਾਣੀ ਹੈ ਜੀ ਵਿਸਰਦੇ ਰਿਸ਼ਤੇ। ਪਰ ਉਸ ਤੋਂ ਪਹਿਲਾਂ ਜੱਸੀ ਗਰੇਵਾਲ ਹੋਰਾਂ ਦੀ ਫਰਮਾਇਸ਼ ਤੇ ਕਰਮਜੀਤ ਅਨਮੋਲ ਦੀ ਆਵਾਜ਼।
ਤੋਰ ਸੋਹਣਿਆ ਵੇ ਗੱਡੀ ਰਮ ਤੇ ਰਮ ਤੇ, ਤੋਰ ਸੋਹਣਿਆ ਗੱਡੀ ਨੂੰ ਰਮ ਤੇ, ਤੋਰ ਸੋਹਣਿਆ ਵੇ ਗੱਡੀ ਰਮ ਤੇ ਰਮ ਤੇ, ਤੋਰ ਸੋਹਣਿਆ ਗੱਡੀ ਮੈਂ ਖੁਸ਼ਬੂ ਤੂੰ ਫੁੱਲ ਵੇ ਮਾਹੀ, ਮੈਂ ਖੁਸ਼ਬੂ ਤੂੰ ਫੁੱਲ ਵੇ, ਮੈਂ ਖੁਸ਼ਬੂ ਤੂੰ ਫੁੱਲ ਵੇ, ਨਹੀਂ ਤੇਰੇ ਕੋਈ ਤੁਲ ਵੇ, ਬਿਨ ਤੇਰੇ ਜਾਣਾ ਰੁੱਲ ਵੇ, ਤੇਰੇ ਵਰਗਾ ਨਾ ਕੋਈ ਹੋਰ ਸੋਹਣਿਆ ਗੱਡੀ ਨੂੰ ਰਮ ਤੇ, ਹੋਰ ਸੋਹਣਿਆ
ਸਤਿ ਸ਼੍ਰੀ ਅਕਾਲ।
ਸਾਡੀ ਜਾਣਣੀ ਵੇ ਚੱਲੇ ਦਿਲ ਤੇ ਕੋਈ ਨਾ ਤੋਰ ਸੋਹਣਿਆ ਗੱਡੀ ਨੂੰ ਰਮ ਤੇ ਤੋਰ ਸੋਹਣਿਆ ਵੇ ਗੱਡੀ ਰਮ ਤੇ ਰਮ ਤੇ ਤੋਰ ਸੋਹਣਿਆ ਗੱਡੀ ਨੂੰ ਰਮ ਤੇ ਤੋਰ ਸੋਹਣਿਆ ਵੇ ਗੱਡੀ ਰਮ ਤੇ ਰਮ ਤੇ ਤੋਰ ਸੋਹਣਿਆ ਗੱਡੀ ਨੂੰ
ਰਮਤੇ ਰਮਤੇ ਤੋਰ ਸੋਹਣੇ ਆਵੇ ਗੱਡੀ ਨੂੰ ਰਮਤੇ ਰਮਤੇ ਵਾਕਈ ਜ਼ਿੰਦਗੀ ਦੀ ਗੱਡੀ ਜਿਹੜੀ ਉਹ ਵੀ ਰਮਤੇ ਰਮਤੇ ਤੁਰੀ ਰਹੇ ਤਾਂ ਜ਼ਿੰਦਗੀ ਦਾ ਸਫ਼ਰ ਜਿਹੜਾ ਹੋਰ ਵੀ ਖੁਸ਼ਗਵਾਰ ਹੋ ਜਾਂਦਾ ਸੁਹਾਵਣਾ ਹੋ ਜਾਂਦਾ ਹਨਾ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਉਹ ਰਮਤੇ ਰਮਤੇ ਸੁਹਾਵਣੇ ਸਫ਼ਰ ਦੇ ਲਈ ਤੁਰੀ ਰਹੇ ਔਰ ਇਸ ਸਫ਼ਰ ਦੀਆਂ ਖੁਸ਼ਗਵਾਰੀਆਂ ਨੂੰ ਤੁਸੀਂ ਮਹਿਸੂਸ ਕਰਦੇ ਰਹੋ ਮਾਣਦੇ ਰਹੋ ਤੇ ਲੋ ਜੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਨਾਲ ਗੁਰਿੰਦਰ ਸਿੰਘ ਹੁਰੀ ਵੀ ਦੁਬਾਰਾ ਜੁੜੇ ਸੀ ਉਹਨਾਂ ਨੇ ਕਿਹਾ ਜੀ ਕਿ ਮਹਿਫਿਸ ਸਾਡੇ ਪਿੰਡ ਵਰਜੀਨੀਆ ਤੋਂ 10 ਕੁ ਘੰਟੇ ਦੀ ਡਰਾਈਵ ਤੇ ਆ ਸੋ ਦਿਲਬਰ ਸਾਹਿਬ ਨੇ ਦੱਸਿਆ ਸੀ ਕਿ ਅੱਜ ਕੱਲ੍ਹ ਉਹ USA ਦੇ ਇਸ ਇਲਾਕੇ ਦੇ ਵਿੱਚ ਨੇ ਸੋ 10 ਘੰਟੇ ਦੀ ਡਰਾਈਵ ਵੀ ਕਾਫੀ ਹੋ ਜਾਂਦੀ ਹੈ ਨਾ ਗੁਰਿੰਦਰ ਸਿੰਘ ਜੀ ਔਰ ਇਹਨਾਂ ਮੁਲਕਾਂ ਦੇ ਵਿੱਚ ਤਾਂ ਆਪਾਂ ਨੂੰ ਖਾਸ ਤੌਰ ਦੇ ਉੱਤੇ ਵਕਤ ਕੱਢਣਾ ਜਿਹੜਾ ਉਹ ਔਖਾ ਹੁੰਦਾ ਪਰ ਉਮੀਦ ਕਰਦੇ ਹਾਂ ਕਿ ਤੁਹਾਡਾ ਕਿਤੇ ਨਾ ਕਿਤੇ ਜ਼ਰੂਰ ਆਪਸ ਦੇ ਵਿੱਚ ਮੇਲ ਹੋਵੇ ਜਦੋਂ ਇੱਕੋ ਹੀ ਮੁਲਕ ਦੇ ਵਿੱਚੋਂ ਤੁਸੀਂ ਤੇ ਬਾਕੀ ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਇਸ ਵੇਲੇ ਜਿਮ ਦੇ ਵਿੱਚ ਮੈਨੂੰ ਲੱਗਾ ਲੱਗੇ ਹੋਏ ਆ ਘਰ ਦੇ ਵਿੱਚ ਔਰ ਐਕਸਰਸਾਈਜ਼ ਕਸਰਤ ਕਰ ਰਹੇ ਆ ਕਿਆ ਬਾਤ ਹੈ ਵਾਕਈ ਜੀ ਇਹ ਬਹੁਤ ਜ਼ਰੂਰੀ ਹੈ ਔਰ ਅਸੀਂ ਇਸੇ ਕਰਕੇ ਪ੍ਰੋਗਰਾਮ ਦੇ ਵਿੱਚ ਨਾ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਵੀ ਕਰਦੇ ਰਹਿੰਦੇ ਹਾਂ ਕਿ ਸਾਡਾ ਜਿਹੜਾ ਭਾਈਚਾਰਾ ਆ ਉਹ ਅਕਸਰ ਕਸਰਤ ਤੋਂ ਜਾਂ ਫਿਰ ਸੈਰ ਤੋਂ ਜਾਂ ਫਿਰ ਕਹਿ ਲਓ ਕਿ ਸਿਹਤ ਦੀ ਜਿਹੜੀ ਜਾਗਰੂਕਤਾ ਆ ਹਨਾ ਉਹਦੇ ਤੋਂ ਦੂਰ ਰਹਿੰਦਾ ਹੈ ਪਰ ਹੁਣ ਜਿਹੜੀ ਅਗਲੀ ਪੀੜ੍ਹੀ ਹੈ ਉਹ ਇਸ ਮਾਮਲੇ ਦੇ ਵਿੱਚ ਕੁਛ ਹੱਦ ਤੱਕ ਜਾਗਰੂਕ ਵੀ ਹੋ ਰਹੀ ਹੈ ਹਨਾ ਔਰ ਅਸੀਂ ਲੋਕ ਕਿਉਂਕਿ ਜਿਹੜਾ ਸਰੀਰਕ ਕੰਮ ਘੱਟ ਕਰਦੇ ਹਾਂ ਇਸ ਕਰਕੇ ਜਿਹੜਾ ਸਰੀਰ ਸਾਡਾ ਉਹ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਅੱਗੇ ਦਿਮਾਗੀ ਕੰਮ ਜਿਹੜੇ ਉਹ ਜ਼ਿਆਦਾ ਵੱਧ ਰਹੇ ਆ ਪਰ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹਨਾਂ ਨੂੰ ਕਸਰਤ ਕਰਨ ਦੀ ਲੋੜ ਇਸ ਕਰਕੇ ਨਹੀਂ ਸੀ ਪੈਂਦੀ ਕਿਉਂਕਿ ਉਹਨਾਂ ਦੇ ਜਿਹੜੇ ਕੰਮ ਸੀਗੇ ਉਹ ਬੜੇ ਜ਼ੋਰ ਵਾਲੇ ਹੁੰਦੇ ਸੀ ਸਰੀਰਕ ਕੰਮ ਹੁੰਦੇ ਸੀ ਇਸ ਕਰਕੇ ਉਹ ਕਸਰਤ ਤੋਂ ਵੀ ਜ਼ਿਆਦਾ ਪਸੀਨਾ ਵਹਾਉਂਦੇ ਸੀ ਪਰ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਜਿਹੜੇ ਸਰੀਰਕ ਕੰਮ ਆ ਉਹ ਬਹੁਤ ਜ਼ਿਆਦਾ ਜ਼ੋਰ ਵਾਲੇ ਵੀ ਨਹੀਂ ਆ ਕਿਉਂਕਿ ਜ਼ਿਆਦਾਤਰ ਮਸ਼ੀਨੀਕਰਨ ਜਿਹੜਾ ਆ ਉਹਦਾ ਪ੍ਰਭਾਵ ਸਾਡੀ ਜ਼ਿੰਦਗੀ ਦੇ ਵਿੱਚ ਆ ਗਿਆ ਸੋ ਇਸੇ ਕਾਰਨ ਹੁਣ ਸਾਡੇ ਲਈ ਬਹੁਤ ਅਹਿਮ ਹੈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਸੰਭਾਲ ਵੱਲ ਵੀ ਜ਼ਰੂਰ ਤੁਰੀਏ ਕਿਉਂਕਿ ਡਾਲਰ ਕਮਾਉਣਾ ਜ਼ਿੰਦਗੀ ਦੀ ਗੱਡੀ ਨੂੰ ਰਮਤੇ ਰਮਤੇ ਤੋਰਨਾ ਵੀ ਜ਼ਰੂਰੀ ਹੈ, ਪਰ ਉਸ ਤੋਂ ਵੀ ਜ਼ਰੂਰੀ ਹੈ ਕਿ ਸਾਡੀ ਜਿਹੜੀ ਸਿਹਤ ਹੈ ਉਹ ਜ਼ਰੂਰ ਕਾਇਮ ਰਹੇ, ਹਨਾ। ਸੋ ਹੁਣੇ ਮੈਂ ਪਹਿਲਾਂ ਜਿਹੜਾ ਸ਼ੁਰੂ ਚ ਸਿਲਸਿਲਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਨਾ, ਉਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਸਾਨੂੰ ਅਸਲ ਜਿਹੜੀ ਗੱਲ ਹੈ ਜ਼ਿੰਦਗੀ ਦੇ ਵਿੱਚ ਵੀ ਅਪਣਾਉਣੀ ਬਹੁਤ ਜ਼ਰੂਰੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਸਿਹਤ ਬਹੁਤ ਜ਼ਰੂਰੀ ਹੈ, ਸਿਹਤ ਨੂੰ ਕਾਇਮ ਰੱਖਣ ਦੇ ਲਈ, ਤੰਦਰੁਸਤ ਰਹਿਣ ਦੇ ਲਈ ਸਾਨੂੰ ਕਸਰਤ ਦੀ ਲੋੜ ਹੈ, ਸਾਨੂੰ ਸੈਰ ਦੀ ਲੋੜ ਹੈ। ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਬਹੁਤ ਵਾਰ ਅਸੀਂ ਅਣਗੌਲਾ ਕਰ ਜਾਂਦੇ ਹਾਂ ਇਹੋ ਹੀ ਪੱਖ ਜ਼ਿੰਦਗੀ ਦਾ, ਹਨਾ। ਬਾਕੀ ਚੀਜ਼ਾਂ ਵੱਲ ਬਹੁਤ ਦੌੜ ਭੱਜ ਕਰਦੇ ਹਾਂ, ਪਰ ਆਪਣੀ ਸਿਹਤ ਨੂੰ ਕਾਇਮ ਰੱਖਣ ਦੇ ਲਈ ਜਾਂ ਫਿਰ ਤੰਦਰੁਸਤ ਰਹਿਣ ਦੇ ਲਈ ਥੋੜੀ ਖੇਚਲ ਜਿਹੜੀ ਆ ਉਹ ਕਈ ਵਾਰ ਕਰਨਾ ਨਹੀਂ ਚਾਹੁੰਦੇ, ਹਨਾ। ਸੋ ਇਸੇ ਕਾਰਨ ਕਈ ਵਾਰ ਫਿਰ ਅਸੀਂ ਬਾਅਦ ਵਿੱਚ ਕੁਛ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ। ਔਰ ਇਹ ਅਸੀਂ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਕਹਾਂ ਤਾਂ ਮੇਰੀ ਆਪਣੀ ਵੀ ਇਹ ਕਮਜ਼ੋਰੀ ਆ, ਔਰ ਕੀ ਕਹਿੰਦੇ ਹੁੰਦੇ ਵੀ ਕਮੀ ਹੈ, ਹਨਾ। ਇੱਕ ਸਾਡੀ ਆਪਣੀ ਕਮੀ, ਆਪਣੀ ਕਮਜ਼ੋਰੀ ਤੋਂ ਜਦੋਂ ਅਸੀਂ ਜਾਣ ਜਾਂਦੇ ਹਾਂ ਤਾਂ ਫਿਰ ਉਹਦੇ ਉੱਤੇ ਕੰਮ ਕਰਨਾ ਵੀ ਬੇਹੱਦ ਜ਼ਰੂਰੀ ਹੁੰਦਾ। ਤੁਸੀਂ ਇਹ ਕੰਮ ਕਰ ਰਹੇ ਹੋ, ਤੁਹਾਨੂੰ ਵਧਾਈ ਦਿੰਦੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਇਹ ਸਾਂਝ ਬਣਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਿੰਦਰ ਸਿੰਘ ਜੀ, ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਉਂਦੇ ਰਿਹਾ ਕਰੋ। ਤੇ ਅੱਗੇ ਇੱਕ ਪਿਆਰੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਜੈਸੀ ਗਰੇਵਾਲ ਹੋਰਾਂ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਗੀਤ ਜਿਹੜਾ ਜੀ ਉਹ ਵਾਲਾ ਤਾਂ ਨਹੀਂ ਮਿਲਿਆ ਜਿਹੜਾ ਤੁਸੀਂ ਫਰਮਾਇਸ਼ ਕੀਤਾ ਸੀ, ਪਰ ਤੁਹਾਡੀ ਫਰਮਾਇਸ਼ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਦਾ ਗੀਤ ਤੁਸੀਂ ਚਾਹੁੰਦੇ ਸੀ ਮੈਂ ਉਸ ਤਰ੍ਹਾਂ ਦਾ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਕਰਮਜੀਤ ਅਨਮੋਲ ਹੋਰਾਂ ਦੀ ਆਵਾਜ਼ ਦੇ ਵਿੱਚ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਣਾ। ਲਓ ਜੀ, ਅਗਲੀ ਜਿਹੜੀ ਕਹਾਣੀ ਹੈ ਉਹ ਹੈ ਬਲਜੀਤ ਗਿੱਲ ਹੋਰਾਂ ਦੀ ਲਿਖੀ ਹੋਈ ਹੈ। ਬਲਜੀਤ ਗਿੱਲ ਮੈਲਬਨ ਦੀ ਹੀ ਸਾਡੀ ਇੱਕ ਭੈਣ ਹੈ, ਔਰ ਕਹਾਣੀ ਹੈ ਕਿ ਬੀਤ ਚੁੱਕੇ ਕੱਲ ਵਾਲੇ ਦਿਨ ਜਿੰਨਾ ਮਨੋਹਰ ਲਾਲ ਖੁਸ਼ ਸੀ ਉਸ ਤੋਂ ਕਿਤੇ ਜ਼ਿਆਦਾ ਅੱਜ ਮਾਯੂਸ ਤੇ ਦੁਖੀ ਹੋ ਗਿਆ। ਕੱਲ ਵਾਲੇ ਦਿਨ ਦੀ ਸੱਚਾਈ ਜਾਣ ਕੇ ਕਿ ਉਸ ਨਾਲ ਜੋ ਕੱਲ ਹੋਇਆ ਉਹ ਤਾਂ ਬਸ ਵਿਖਾਵਾ ਹੀ ਸੀ, ਤੇ ਉਹ ਸੋਚ ਰਿਹਾ ਸੀ ਕਿ ਉਸ ਨੂੰ ਇੰਨੀ ਜਲਦੀ ਸੱਚ ਨਾ ਪਤਾ ਲੱਗਦਾ ਤਾਂ ਕਿੰਨਾ ਚੰਗਾ ਹੁੰਦਾ, ਕਿਉਂਕਿ ਉਹ ਤਾਂ ਹਾਲੇ ਮਨ ਹੀ ਮਨ ਖੁਸ਼ ਹੋ ਰਿਹਾ ਸੀ, ਤੇ ਹਾਲੇ ਹੁਣੇ ਤਾਂ ਉਹ ਆਪਣੇ ਦੋਸਤਾਂ ਨੂੰ ਆਪਣੀ ਔਲਾਦ ਵਾਲੀ ਸਾਰੀ ਕੱਲ ਵਾਲੀ ਕਹਾਣੀ ਦੱਸ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਵੀ ਔਲਾਦ ਨਾਲ ਹੋ ਰਹੇ ਗਿਲੇ ਸ਼ਿਕਵਿਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦੇ ਕੇ ਆਇਆ ਸੀ। ਕਿੱਦਾਂ ਉਹ ਸਮਝਾ ਕੇ ਆਇਆ ਸੀ ਕਿ ਬੱਚੇ ਸਾਡੀ ਪਰਵਾਹ ਤਾਂ ਬਹੁਤ ਕਰਦੇ ਹਨ, ਬਸ ਜਤਾਉਣ ਦਾ ਹੀ ਟਾਈਮ ਨਹੀਂ ਹੁੰਦਾ ਉਨ੍ਹਾਂ ਕੋਲ। ਦਿਲੋਂ ਸਤਿਕਾਰ ਤਾਂ ਕਰਦੇ ਨੇ ਤੇ ਹੋਰ ਵੀ ਪਤਾ ਨਹੀਂ ਕੀ, ਪਰ ਆ ਕੀ। ਮਨੋਹਰ ਲਾਲ ਜਦ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਸ ਦੇ ਪੁੱਤਰ ਦੁਆਰਾ ਫੋਨ ਤੇ ਆਪਣੀ ਪਤਨੀ ਨਾਲ ਬਹਿਸ ਹੋ ਰਹੀ ਸੀ। ਮਨੋਹਰ ਲਾਲ ਆਪਣੇ ਬੇਟੇ ਨੂੰ ਚੁੱਪ ਕਰਾਉਣ ਲਈ ਅੱਗੇ ਵਧਣ ਲੱਗਿਆ ਕਿ ਆਪਣਾ ਜ਼ਿਕਰ ਹੋਣ ਕਾਰਨ ਇੱਕਦਮ ਉਸਨੇ ਆਪਣੇ ਕਦਮ ਰੋਕ ਲਏ। ਦੇਖ ਯਾਰ, ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ। ਕੱਲ ਮੈਂ ਤੈਨੂੰ ਲੈਣ ਵਾਸਤੇ ਤਾਂ ਨਹੀਂ ਆ ਸਕਿਆ ਕਿਉਂਕਿ ਕੱਲ ਫਾਦਰ ਡੇ ਸੀ, ਤੇ ਕੱਲ ਮੈਨੂੰ ਨਾ ਚਾਹੁੰਦੇ ਹੋਏ ਵੀ ਸਾਰਾ ਦਿਨ ਪਾਪਾ ਜੀ ਨਾਲ ਗੁਜ਼ਾਰਨਾ ਪਿਆ। ਉਹ ਬਲੌਗ ਜੀ ਬਣਾਉਣਾ ਸੀ, ਸੋਸ਼ਲ ਮੀਡੀਆ ਤੇ ਪਾਉਣਾ ਸੀ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਕਿੰਨਾ ਪਿਆਰ ਸਤਿਕਾਰ ਦਿੰਨੇ ਆ ਤੇ ਆਪਣਾ ਟਾਈਮ ਦਿੰਨੇ ਆ। ਇਸੇ ਕਰਕੇ ਕੱਲ ਮੈਂ ਸਵੇਰ ਤੋਂ ਹੀ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਸਭ ਕੁਝ ਪਾਪਾ ਜੀ ਦੀ ਪਸੰਦ ਦਾ ਕਰਕੇ ਲਾਈ ਵੀ ਰਿਹਾ ਤੇ ਪੂਰੀ ਵਾਹ ਵਾਹ ਕਰਾਈ ਸੋਸ਼ਲ ਮੀਡੀਆ ਤੇ। ਤੂੰ ਚੈੱਕ ਤਾਂ ਕਰ ਕਿੰਨੇ ਕਮੈਂਟ ਕਿੰਨੇ ਲਾਇਕ ਆਏ ਆ, ਨਾਲੇ ਕਿੰਨੇ ਹੋਰ ਲੋਕ ਜੁੜ ਗਏ ਆਪਣੇ ਨਾਲ। ਬਸ ਕਰ, ਗੁੱਸਾ ਛੱਡ ਦੇ, ਹੁਣ ਮੈਂ ਹੋਰ ਥੋੜੇ ਸਮੇਂ ਤੱਕ ਤੁਰਦਾ ਘਰੋਂ ਤੈਨੂੰ ਤੇਰੇ ਪੇਕਿਆਂ ਤੋਂ ਲੈਣ ਲਈ। ਤੂੰ ਤਿਆਰ ਰਹੀ, ਆਪਾਂ ਬਾਹਰ ਹੀ ਡਿਨਰ ਕਰਾਂਗੇ, ਫਿਲਮ ਵੇਖਾਂਗੇ ਤੇ ਦੇਰ ਰਾਤ ਘਰ ਆਵਾਂਗੇ। ਉਹ ਤੂੰ ਛੱਡ, ਪਾਪੇ ਨੂੰ ਆਪੇ ਖਾ ਲਵੇਗਾ ਜੋ ਘਰ ਹੋਵੇਗਾ, ਨਹੀਂ ਤਾਂ ਗੁਰਦੁਆਰੇ ਚਲਿਆ ਜਾਵੇਗਾ। ਚੱਲ ਫੋਨ ਰੱਖ, ਹੁਣ ਮੈਂ ਤਿਆਰ ਹੋਣਾ। ਕੀ ਕਿਹਾ? ਉਹ ਚੰਗਾ ਨਹੀਂ ਕਰਦਾ ਅੱਗੇ ਤੋਂ ਖਰਚਾ, ਨਾਲੇ ਮੈਂ ਕਿਹੜਾ ਰੋਜ਼ ਲੈ ਕੇ ਦੇਣੇ ਗਿਫਟ, ਉਹ ਤਾਂ ਵੀਡੀਓ ਬਣਾਉਣ ਲਈ ਬਣਦਾ ਸੀ। ਚੱਲ ਬਾਏ। ਮਨੋਹਰ ਲਾਲ ਦੇ ਬੇਟੇ ਵੱਲੋਂ ਫੋਨ ਕੱਟ ਦਿੱਤਾ ਗਿਆ ਤੇ ਨਾਲ ਹੀ ਕੱਲ ਵਾਲੀ ਪਾਈ ਵੀਡੀਓ ਤੇ ਝਾਤੀ ਮਾਰਦਾ ਹੋਇਆ ਉਹ ਖੁਸ਼ ਹੁੰਦਾ ਰਿਹਾ। ਕਿਉਂ, ਕਿੰਨੇ ਹੋਰ ਲੋਕਾਂ ਨੇ ਉਸ ਦੇ ਵਿਵਹਾਰ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਜਵਾਬ ਵਿਚ ਉਹ ਸਾਰਿਆਂ ਨੂੰ ਧੰਨਵਾਦ ਕਰਦਾ, ਆਪਣਾ ਫਰਜ਼ ਦੱਸਦਾ ਰਿਹਾ। ਮਾਂ ਪਿਓ ਨੂੰ ਸਭ ਤੋਂ ਪਿਆਰੇ ਦੱਸਦਾ ਹੋਇਆ ਤੇ ਸਾਰਿਆਂ ਦੀ ਵਾਹ ਵਾਹ ਲੈਂਦਾ ਖੁਸ਼ ਹੁੰਦਾ ਰਿਹਾ। ਆਪਾਂ ਤਾਂ ਬਸ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਜੁੜਨਾ ਪੂਰੀ ਬੱਲੇ ਬੱਲੇ ਕਰਾਉਣੀ ਆ। ਆਖ ਉਹ ਬਾਥਰੂਮ ਵੱਲ ਚਲਿਆ ਗਿਆ ਤੇ ਇਹ ਸਭ ਸੁਣਨ ਤੋਂ ਬਾਅਦ ਮਨੋਹਰ ਲਾਲ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਤੇ ਉਸਦੇ ਬੇਟੇ ਅੱਗੇ ਕੱਲ ਵਾਲਾ ਸਾਰਾ ਦਿਨ ਘੁੰਮਣ ਲੱਗ ਗਿਆ ਕਿਵੇਂ ਉਸਦੇ ਬੇਟੇ ਵੱਲੋਂ ਸਾਰਾ ਦਿਨ ਉਸਦੇ ਨਾਲ ਬਿਤਾਇਆ ਗਿਆ, ਕਿਵੇਂ ਸਾਰਾ ਦਿਨ ਉਸ ਨਾਲ ਗੱਲਾਂ ਕੀਤੀਆਂ, ਇਕੱਠੇ ਖਾਣਾ ਖਾਧਾ, ਕੇਕ ਕੱਟਿਆ, ਤੋਹਫੇ ਦਿੱਤੇ। ਪਰ ਮਨੋਹਰ ਲਾਲ, ਇਨ੍ਹਾਂ ਚੀਜ਼ਾਂ ਤੋਂ ਸਭ ਤੋਂ ਕੀਮਤੀ ਜੋ ਸਮਾਂ ਉਸਦੇ ਬੇਟੇ ਨੇ ਉਸ ਨਾਲ ਬਿਤਾਇਆ ਸੀ, ਉਹ ਹੀ ਸੀ। ਪਰ ਹੁਣ ਜਦ ਉਸਨੂੰ ਪਤਾ ਲੱਗਾ ਕਿ ਇਹ ਸਭ ਕੁਝ ਤਾਂ ਉਸਨੇ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ, ਉਨ੍ਹਾਂ ਨੂੰ ਖੁਸ਼ ਕਰਨ ਲਈ ਕੀਤਾ ਸੀ ਜੋ ਕਦੇ ਨਾ ਤਾਂ ਉਸਦੇ ਸਨ ਤੇ ਨਾ ਅੱਗੇ ਜਾ ਕੇ ਉਸਦੇ ਹੋਣਗੇ। ਪਰ ਮਾਂ ਤਾਂ ਉਸਦੀ ਬਹੁਤ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ ਤੇ ਮਨੋਹਰ ਲਾਲ ਨੇ ਹੀ ਮਾਂ ਤੇ ਪਿਓ ਦੀ ਜ਼ਿੰਮੇਵਾਰੀ ਨਿਭਾਈ ਸੀ। ਤੇ ਅੱਜ ਜਦੋਂ ਉਸਨੂੰ ਔਲਾਦ ਦੇ ਸਾਥ ਦੀ ਤੇ ਪਿਆਰ ਦੀ ਲੋੜ ਸੀ ਤੇ ਉਨ੍ਹਾਂ ਕੋਲ ਮਾਪਿਆਂ ਲਈ ਸਮਾਂ ਨਹੀਂ ਸੀ, ਤੇ ਮਨੋਹਰ ਲਾਲ ਆਪਣੀਆਂ ਅੱਖਾਂ ਪੂੰਝਦਾ ਹੋਇਆ ਆਪਣੇ ਕਮਰੇ ਵੱਲ ਵਧਿਆ। ਹਾਲੇ ਵੀ ਉਸਦੇ ਕੰਨਾਂ ਵਿਚ ਬੇਟੇ ਵੱਲੋਂ ਆਖੇ ਗਏ ਸ਼ਬਦ ਗੂੰਜ ਰਹੇ ਸਨ, ਆਪਾਂ ਤਾਂ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨਾ। ਠੀਕ ਪੁੱਤਰ, ਕਰੋ ਦਿਲ ਆਈਆਂ, ਨਵੇਂ ਲੋਕਾਂ ਨਾਲ ਜੁੜਨਾ ਮਾੜਾ ਨਹੀਂ, ਪਰ ਆਪਣੇ ਰਿਸ਼ਤੇ ਦਿਲੋਂ ਵਿਸਾਰ ਦੇਣੇ ਤੇ ਕਿਸੇ ਨੂੰ ਵਿਖਾਉਣ ਲਈ ਰਿਸ਼ਤਿਆਂ ਨੂੰ ਵਰਤਣਾ ਵੀ ਤਾਂ ਠੀਕ ਨਾ ਹੋਇਆ। ਐਨਾ ਆਖ ਉਹ ਦੁਖੀ ਮਨ ਨਾਲ ਦਰਵਾਜ਼ਾ ਬੰਦ ਕਰ ਗਿਆ। ਇਹ ਸੀ ਜੀ ਬੜੀ ਛੋਟੀ ਜਿਹੀ ਕਹਾਣੀ, ਵਿਸਰ ਦੇ ਰਿਸ਼ਤੇ। ਔਰ ਇਹ ਕਹਾਣੀ ਅੱਜ ਦੀ ਜ਼ਿੰਦਗੀ ਦਾ ਸੱਚ ਹੈ, ਸਾਡੇ ਜੀਵਨ ਦਾ ਸੱਚ ਹੈ, ਹਨਾ। ਅਸਲ ਦੇ ਵਿਚ ਬਹੁਤ ਵਾਰ ਅਸੀਂ ਇੱਕ ਬਣਾਉਟੀ ਦੁਨੀਆਂ ਜਿਹੜੀ ਉਹ ਆਪਣੇ ਆਲੇ ਦੁਆਲੇ ਸਿਰਜ ਲੈਂਦੇ ਹਾਂ। ਜਿਵੇਂ ਇਸ ਕਹਾਣੀ ਦੇ ਵਿਚ ਜਿਹੜਾ ਪੁੱਤਰ ਦਾ ਪਾਤਰ ਹੈ, ਹਨਾ, ਉਹ ਬਹੁਤ ਸੋਹਣਾ ਜੋ ਵੀ ਉਸਨੇ ਸਿਰਜਿਆ ਆਪਣੇ ਪਿਤਾ ਨੂੰ ਖੁਸ਼ ਕਰਨ ਦੇ ਮਕਸਦ ਤੋਂ ਸਿਰਜਿਆ, ਜਾਂ ਫਿਰ ਉਸਨੇ ਉਹ ਲੋਕਾਂ ਨੂੰ ਖੁਸ਼ ਕਰਨਾ ਚਾਹਿਆ ਜਿਨ੍ਹਾਂ ਦੇ ਲਈ ਉਹ ਵਲੌਗ ਬਣਾ ਰਿਹਾ, ਹਨਾ। ਕਿਉਂਕਿ ਬਹੁਤੀ ਸਾਡੀ ਜਿਹੜੀ ਦੌੜ ਹੈ ਉਹ ਸਿਰਫ ਦਿਖਾਵੇ ਦੇ ਲਈ ਲੱਗੀ ਹੋਈ ਹੈ, ਹਨਾ। ਬਹੁਤੀ ਵਾਰ ਅਸੀਂ ਨਿੱਜੀ ਤੌਰ ਦੇ ਉੱਤੇ ਉਹਨਾਂ ਖੁਸ਼ੀਆਂ ਨੂੰ, ਉਹਨਾਂ ਸਦਰਾਂ ਨੂੰ, ਉਹਨਾਂ ਮੁਹੱਬਤਾਂ ਨੂੰ, ਹਨਾ, ਉਹ ਮਹਿਸੂਸ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੱਕ ਸਿਰਫ ਉਹ ਦਿਖਾਵਾ ਜਾਂ ਜਿਹੜਾ ਉਹ ਬਣਾਉਟੀ ਪਾਉਂਦੇ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਭਾਰੂ ਹੋ ਚੁੱਕਿਆ। ਸੋ ਇਹੀ ਕਾਰਨ ਹੈ ਕਿ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਖਲਾਅ ਪੈਦਾ ਕਰ ਰਹੀਆਂ ਆ, ਦੂਰੀਆਂ ਪੈਦਾ ਕਰ ਰਹੀਆਂ ਆ। ਪਰ ਅਸੀਂ ਹਮੇਸ਼ਾ ਇਨ੍ਹਾਂ ਵਿਸ਼ਿਆਂ ਦੇ ਉੱਤੇ ਜਿਹੜੀ ਗੱਲ ਕਰਦੇ ਆ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਅਸੀਂ ਬਹੁਤ ਜਲਦ ਉਸ ਖਲਾਅ ਦੇ ਵਿੱਚੋਂ ਬਾਹਰ ਆਈਏ, ਬਹੁਤ ਜਲਦ ਉਸ ਬਣਾਉਟੀਪਨ ਜਿਹੜਾ ਕਿ ਅਸੀਂ ਆਪਣੇ ਆਲੇ ਦੁਆਲੇ ਉਸਰਿਆ ਹੋਇਆ, ਹਨਾ, ਉਸਾਰਿਆ ਹੋਇਆ, ਹਨਾ, ਉਸ ਦੇ ਵਿੱਚੋਂ ਬਾਹਰ ਨਿਕਲੀਏ ਤਾਂ ਕਿ ਜ਼ਿੰਦਗੀ ਦੀ ਅਸਲੀਅਤ ਦੇ ਨਾਲ ਜਿਹੜਾ ਜੁੜਨਾ ਆ ਉਹ ਸਾਨੂੰ ਆਵੇ। ਔਰ ਉਸ ਦੇ ਨਾਲ ਜਦੋਂ ਅਸਲੀਅਤ ਦੇ ਨਾਲ ਜੁੜਨਾ ਆ ਗਿਆ ਤਾਂ ਫਿਰ ਸਾਨੂੰ ਕਿਸੇ ਵੀ ਨਕਲੀਪਨ ਦੀ ਲੋੜ ਨਹੀਂ ਪੈਣੀ। ਖੈਰ, ਇਹ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਪਰ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ ਕਿਉਂਕਿ ਸਮਾਂ ਹੋ ਚੁੱਕਿਆ ਇਸ ਵੇਲੇ ਖਬਰਾਂ ਦਾ। ਤੇ ਖਬਰਾਂ ਦੇ ਸਿਲਸਿਲੇ ਲਈ ਅਸੀਂ ਆਪਣੇ ਨਾਲ ਜਸਵਿੰਦਰ ਬਿੱਟਾ ਹੋਰਾਂ ਨੂੰ ਵੀ ਸ਼ਾਮਲ ਕਰਨਾ ਅਗਲੇ ਸਿਲਸਿਲੇ ਦੇ ਵਿੱਚ। ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ ਤੇ ਬਹੁਤ ਜਲਦ ਅਗਲੇ ਸਿਲਸਿਲੇ ਨਾਲ ਹਾਜ਼ਰ ਹੁੰਦੇ ਆ, ਬਣੇ ਰਹੋ, ਜੁੜੇ
ਰਹੋ। If so, contact Harman Radio on harmanradio.com. Thank you.
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ,
ਜ਼ਰਾ ਸੁਣ ਕੇ ਜੀ।
ਬਿਲਕੁਲ, ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
ਜੀ। ਦੋਸਤੋ, ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਤੇ ਸਿਲਸਿਲਾ ਖਬਰਾਂ ਦਾ ਅਸੀਂ ਲੈ ਕੇ ਹਾਜ਼ਰ ਹੋ ਚੁੱਕੇ ਆਂ। ਤੇ ਖਬਰਾਂ ਦੇ ਸਿਲਸਿਲੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦਿੰਦੇ ਨੇ ਜਸਵਿੰਦਰ ਬਿੱਟਾ ਹੋਰੀ। ਸੋ ਇਸ ਵੇਲੇ ਬਿੱਟਾ ਸਾਹਿਬ ਵੀ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆਂ। ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਜੀ ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਾਡੇ ਪਰਿਵਾਰਕ ਮੈਂਬਰਾਂ ਨੂੰ, ਬਹੁਤ ਮਿਹਰਬਾਨੀ
ਜੀ। ਸੋ ਬੇਟਾ ਸਾਹਿਬ, ਅੱਜ ਕਿਸ ਥਾਂ ਤੋਂ ਸਾਂਝ ਬਣਾ ਰਹੇ ਹੋ, ਪੰਜਾਬ ਚੋ ਜਾਂ ਦਿੱਲੀ ਚੋ ਜਾਂ ਫਿਰ ਕਿਸੇ ਹੋਰ ਥਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ?
ਨਹੀਂ, ਅੱਜ ਮੈਂ ਮੁਕਤਸਰ ਸਾਹਿਬ ਹੀ ਹਾਂ ਜੀ, ਕਾਫੀ ਸ਼ਨੀਵਾਰ ਮੈਂ ਆ ਗਿਆ ਸੀਗਾ, ਹੁਣ ਇੱਕ ਦੋ ਦਿਨਾਂ ਬਾਅਦ ਦਿੱਲੀ ਦੀ ਤਿਆਰੀ ਹੈਗੀ ਹੈ।
ਜੀ ਜੀ, ਠੀਕ। ਸੋ ਅੱਜ ਦੀ ਜਿਹੜੀ ਮੁਕਤਸਰ ਖੀ ਆ ਉਹਦੇ ਉੱਤੇ ਤਾਂ ਬਾਅਦ ਚ ਆਵਾਂਗੇ, ਪਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ ਨੂੰ ਜ਼ਰੂਰੀ ਦੱਸਿਆ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ, ਤੇ ਉਧਰ ਕਿਸਾਨਾਂ ਨੇ ਵੀ ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਜਿਹੜਾ ਉਹ ਮਨਾਇਆ ਹੈ ਹਨਾ, ਔਰ ਕੇਂਦਰੀ ਕਾਨੂੰਨ UN ਐਲਾਨਨਾਮੇ ਵਿਰੁੱਧ ਵੀ ਉਨ੍ਹਾਂ ਨੇ ਉਹ ਕਰਾਰ ਦਿੱਤਾ, ਤੇ ਇਹ ਸਾਰਾ ਕੁਛ ਜਿਹੜਾ ਆ ਉਹ ਵਾਪਰ ਰਿਹਾ ਭਾਰਤ ਦੇ ਵਿਚ ਇਸ ਵੇਲੇ, ਪਰ ਇਹਦੇ ਬਾਵਜੂਦ ਜਿਹੜਾ ਕਿਸਾਨੀ ਅੰਦੋਲਨ ਆ ਉਹ ਕਿਸੇ ਪ੍ਰਭਾਵਸ਼ਾਲੀ ਰੁੱਖ ਵੱਲ ਵਧਦਾ ਹੋਇਆ ਨਜ਼ਰ ਨਹੀਂ ਆ ਰਿਹਾ, ਤੇ ਦੂਜੇ ਪਾਸੇ ਅੱਜ ਜਦੋਂ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਜ਼ਰੂਰੀ ਦੱਸ ਰਹੇ ਆ, ਪਰ ਇਹਦੇ ਬਾਵਜੂਦ ਵੀ ਜਿਹੜੀ MSP ਆ ਉਹਦੇ ਵਿਚ ਕੋਈ ਤਬਦੀਲੀ ਲਿਆਉਣ ਦੀ ਗੱਲ ਜਿਹੜੀ ਉਹ ਨਹੀਂ ਹੋ ਰਹੀ, ਇਸ ਨੂੰ ਕਿਵੇਂ ਦੇਖਦੇ ਹੋ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਰਾਜਨਾਥ ਸਿੰਘ ਦੇ ਪੁਰਾਣੇ ਬਿਆਨ ਦੇਖੋ, ਜਾਂ ਜਦੋਂ ਰਾਜਨਾਥ ਸਿੰਘ ਕੋਲ ਗ੍ਰਹਿ ਮੰਤਰਾਲਾ ਸੀ, ਇਸ ਤੋਂ ਪਹਿਲਾਂ ਵੀ ਜਦੋਂ ਮਹਿੰਦਰ ਸਿੰਘ ਸ਼ਹਿਤ ਜਿਹੜੇ ਪਿਤਾ ਦਿੱਲੀ ਦੇ ਵਿਚ ਰੈਲੀਆਂ ਕਰਦੇ ਸੀ, ਉਦੋਂ ਵੀ ਰਾਜਨਾਥ ਸਿੰਘ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ ਰਹੇ ਨੇ
ਜੀ।
ਪਿੱਛੇ ਜੇ ਕਿਸਾਨ ਜਥੇਬੰਦੀਆਂ ਨੂੰ ਰਾਜਨਾਥ ਸਿੰਘ ਆਪਣੇ ਘਰ ਵੀ ਬੁਲਾਇਆ ਸੀ ਔਰ ਕਿਹਾ ਸੀਗਾ ਕਿ ਇਹ ਇੱਕ ਗੈਰ ਰਸਮੀ ਮੀਟਿੰਗ ਹੈਗੀ ਹੈ, ਬਤੌਰ ਇਸ ਤਰ੍ਹਾਂ ਦੀ ਕਿ ਕਿਸੇ ਵੀ ਕਿਸਾਨ ਹੋ ਤੇ ਮੈਂ ਵੀ ਕਿਸਾਨ ਹਾਂ। ਉਸ ਸਮੇਂ ਰਾਜਨਾਥ ਸਿੰਘ ਨੇ ਆਪਣੇ ਜਿਹੜੇ ਮਨ ਦੇ ਵਲਵਲੇ ਸਾਂਝੇ ਕੀਤੇ ਸੀ ਕਿ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹੈਗੀਆਂ ਨੇ, ਮੰਗਾਂ ਠੀਕ ਹੈਗੀਆਂ, ਪਰ ਸਰਕਾਰ ਕੁਛ ਚੰਗਾ ਚਾਹੁੰਦੀ ਹੈ, ਸਰਕਾਰ ਕੁਝ ਆਪਣਾ ਤੌਰ ਦੇ ਉੱਤੇ ਕੋਈ ਨਵੀਂ ਟੈਕਨੀਕ ਚਾਹੁੰਦੀ ਹੈ ਤੇ ਉਹਨੂੰ ਤੁਸੀਂ ਅਡਾਪਟ ਕਰ ਲਓ, ਕੁਛ ਗੱਲਾਂ ਤੁਹਾਡੀਆਂ ਅਸੀਂ ਮੰਨ ਲੈਂਦੇ ਹਾਂ, ਕੁਛ ਗੱਲਾਂ ਤੁਸੀਂ ਸਾਡੀਆਂ ਮੰਨ ਲਓ
ਜੀ।
ਪਰ ਉਸ ਤੋਂ ਬਾਅਦ ਜਦੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਬਿੱਲ ਵਾਪਸ ਨਹੀਂ ਲੈਣੇ, ਪ੍ਰਧਾਨ ਮੰਤਰੀ ਇਹ ਕਹਿੰਦੇ ਹੈ ਕਿ ਜਿਹੜੇ ਵੀ ਬਿੱਲ ਲਿਆਂਦੇ ਗਏ ਨੇ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਨੇ, ਤੇ ਕਿਸਾਨ ਜਾਣ ਬੁੱਝ ਕੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਰਲੇ ਹੋਏ ਨੇ, ਇਸ ਕਰਕੇ ਗੱਲ ਜਿਹੜੀ ਅੱਗੇ ਨਹੀਂ ਵੱਧ ਸਕੀ। ਹੁਣ ਤੁਸੀਂ ਆਪੇ ਹੀ ਦੇਖ ਲਓ ਕਿ 23 ਜਨਵਰੀ ਤੋਂ ਗੱਲ ਟੁੱਟੀ ਹੈ, 22 ਜਨਵਰੀ ਤੋਂ, ਤਾਂ ਹੁਣ ਮਾਰਚ ਦਾ ਮਹੀਨਾ ਵੀ ਤਕਰੀਬਨ ਅੱਧਾ ਲੰਘ ਗਿਆ, 16 ਮਾਰਚ ਅਜੇ ਹੋ ਗਈ ਹੈ, ਹਾਲੇ ਤੱਕ ਕੋਈ ਦਿਸ ਨਹੀਂ ਰਹੀ ਗੱਲ ਕਿਤੇ। ਔਰ ਦੂਜੀ ਗੱਲ ਇਹ ਹੈ ਕਿ ਪਾਰਲੀਮੈਂਟ ਦਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਸ ਦੇ ਵਿਚ ਵੀ ਹਾਲੇ ਤੱਕ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਉੱਠੀ। ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਉਹਨਾਂ ਨੇ ਕੱਲ ਆਨਲਾਈਨ ਇੱਕ ਹਿਊਮਨ ਰਾਈਟਸ ਕੌਂਸਲ ਦੀ ਜਿਹੜੀ ਮੀਟਿੰਗ ਦੇ ਵਿਚ ਇਹ ਗੱਲ ਰੱਖੀ ਹੈ। ਉਹਨਾਂ ਨੇ ਆਖਿਆ ਕਿ ਦੁਨੀਆਂ ਭਰ ਦੇ ਵਿਚ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਦੀ ਰੱਖਿਆ ਦੇ ਲਈ UN ਵੱਲੋਂ ਕਿਸਾਨੀ ਹੱਕਾਂ ਨੂੰ ਜਿਹੜੀ ਮਾਨਤਾ ਦਿੱਤੀ ਗਈ ਉਹਦੇ ਉਹ ਧੰਨਵਾਦ ਕਰਦੇ ਨੇ, ਔਰ ਨਾਲ ਹੀ ਉਹ ਇਹ ਗੱਲ ਕਹਿੰਦੇ ਕਿ ਕਾਫੀ ਸਾਲਾਂ ਤੋਂ ਕਿਸਾਨਾਂ ਦੇ ਹਿੱਤਾਂ ਦੀ ਜਿਹੜੀ ਹੈ
ਜੀ
ਰਾਖੀ ਹੁੰਦੀ ਰਹੀ ਹੈ, ਤੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਉਹਨਾਂ ਨੇ ਆਖਿਆ ਕਿ ਜੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਕੋਈ ਨਾ ਕੋਈ ਕਾਨੂੰਨ ਬਣ ਜਾਵੇ ਤਾਂ ਚੰਗੀ ਗੱਲ ਹੈਗੀ ਹੈ
ਜੀ।
ਔਰ ਇਸੇ ਇਸ ਸਬੰਧੀ ਜਿਹੜੇ ਮੇਘਾਲਿਆ ਦੇ ਰਾਜਪਾਲ ਨੇ ਸਤਿਆਪਾਲ ਮਲਿਕ
ਜੀ,
ਉਹਨਾਂ ਦਾ ਬਿਆਨ ਜੇ ਤੁਸੀਂ ਦੇਖੋ ਤਾਂ ਉਹਨਾਂ ਦਾ ਵੀ ਬਿਆਨ ਇਹ ਆਉਂਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ, ਕਿਸਾਨਾਂ ਤੇ ਕੋਈ ਅਤਿਆਚਾਰ ਵੀ ਨਹੀਂ ਹੋਣਾ ਚਾਹੀਦਾ। ਮਲਿਕ ਨੇ ਇਹ ਵੀ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਗ੍ਰਹਿ ਮੰਤਰੀ ਨਾਲ ਮੁਲਾਕਾਤ ਵੀ ਕਰ ਚੁੱਕੇ ਹੈ ਤੇ ਨਾਲ ਉਹਨਾਂ ਨੂੰ ਅਪੀਲ ਵੀ ਕਰ ਚੁੱਕੇ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਤਾਕਤ ਦੀ ਵਰਤੋਂ, ਕੋਈ ਡੰਡੇ ਦੀ ਵਰਤੋਂ ਕਿਸਾਨਾਂ ਤੇ ਨਾ ਕੀਤੀ ਜਾਵੇ, ਤੇ ਨਾਲ ਹੀ ਉਹਨੇ ਆਖਿਆ ਕਿ ਮੈਂ ਕਿਸਾਨਾਂ ਦਾ ਦਰਦ ਸਮਝਦਾ, ਜਿਸ ਤੱਕ ਹੋ ਸਕੇਗਾ ਮੈਂ ਕਿਸਾਨਾਂ ਦੀ ਮਦਦ ਕਰਾਂਗਾ
ਜੀ। ਬਿਲਕੁਲ,
ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜਿਹੜਾ ਇਹ ਰਸਤਾ ਕਿਸੇ ਵੀ ਤਰੀਕੇ ਨਾਲ ਜਿਹੜਾ ਰਸਤਾ ਅਪਣਾਇਆ ਜਾ ਰਿਹਾ ਇਹ ਰਸਤਾ ਠੀਕ ਨਹੀਂ, ਕਿਸਾਨਾਂ ਨੂੰ ਬੇਇੱਜ਼ਤ ਨਹੀਂ ਕੀਤਾ ਜਾਣਾ ਚਾਹੀਦਾ
ਜੀ।
ਜੇ ਕਿਸਾਨ ਇੱਥੋਂ ਖਾਲੀ ਹੱਥ ਚਲੇ ਜਾਂਦੇ ਆ ਤਾਂ ਉਹ 300 ਸਾਲ ਤੱਕ ਇਹ ਗੱਲ ਸਾਨੂੰ ਦੇਣੀ ਹੋਊਗੀ। MSP ਨੂੰ ਕਾਨੂੰਨੀ ਮਾਨਤਾ ਦੀ ਗੱਲ ਉਹ ਕਹਿੰਦੇ ਆ, ਉਹਨਾਂ ਨੇ ਆਖਿਆ ਕਿ ਕਾਨੂੰਨ ਬਣਾਓ, ਤੇ ਨਾਲ ਹੀ ਉਹਨਾਂ ਨੇ ਸਿੱਖ ਭਾਈਚਾਰੇ ਵਾਲੇ ਆਖਿਆ ਕਿ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਇਹਨਾਂ ਦੇ ਖਿਲਾਫ਼ ਗਲਤ ਸ਼ਬਦਾਂ ਦੀ ਜਿਹੜੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ। ਜੰਮੂ ਕਸ਼ਮੀਰ ਦੇ ਰਾਜਪਾਲ ਵੀ ਰਹਿ ਚੁੱਕੇ ਸਤਿਪਾਲ ਮਲਿਕ, ਔਰ ਅੱਜ ਦੀ ਜਿਹੜੀ ਘਟਨਾ ਹੈਗੀ ਅੱਜ ਇਹ ਹੈਗਾ ਕਿ ਜਦੋਂ ਰਾਜਨਾਥ ਸਿੰਘ ਦੀ ਗੱਲ ਕਹਿੰਦੇ ਇੱਥੇ ਰੱਖਿਆ ਮੰਤਰੀ ਪਿੱਛੇ ਕੁਝ ਕਿਸਾਨ ਦਿੱਤੇ ਬੰਦੀਆਂ ਨਾਲ ਜਦੋਂ ਉਹਨਾਂ ਦੀ ਮੀਟਿੰਗ ਹੋਈ ਤਾਂ ਉਦੋਂ ਉਹਨਾਂ ਨੇ ਸਰਕਾਰ ਨੂੰ ਇੱਕ ਰਾਏ ਦਿੱਤੀ ਸੀ, ਸੁਝਾਅ ਦਿੱਤਾ ਸੀ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਜੇ ਮਹਿਕਮਾ ਹੁੰਦਾ ਸਿਹਤ ਮੰਤਰੀ ਉਹਨਾਂ ਦਾ ਤਰਕ ਸੀਗਾ ਕਿ ਜੇ ਮੇਰੇ ਕੋਲ ਇਹ ਮਹਿਕਮਾ ਹੁੰਦਾ ਤਾਂ ਮੈਂ ਇਹ ਬੜੀ ਛੇਤੀ ਹੈ ਗੱਲ ਨੂੰ ਕਿਸੇ ਸਿਰੇ ਸਰਾਣੇ ਲਾ ਦੇਣਾ ਸੀਗਾ, ਲੇਕਿਨ ਹੁਣ ਮੇਰੇ ਕੋਲ ਮਹਿਕਮਾ ਨੀ। ਉਹਨਾਂ ਨੇ ਆਪਣੀ ਬੇਦਸਤੀ ਵੀ ਜ਼ਾਹਰ ਕੀਤੀ ਹੈ, ਹਮਦਰਦੀ ਵੀ ਜ਼ਾਹਰ ਕੀਤੀ ਹੈ, ਨਾਲ ਹੀ ਉਹਨਾਂ ਨੇ ਦਰਮਨੀਪੁਰ ਦੇ ਵਿੱਚ ਸਰਕਾਰ ਤੋਂ ਵੀ ਇੱਕ ਜ਼ਿਲ੍ਹਾ ਜਿਹੜਾ ਜ਼ਾਹਰ ਕੀਤਾ, ਜਿਹੜਾ ਉਹਨਾਂ ਨੇ ਮੀਡੀਆ ਚ ਤਾਂ ਜ਼ਿਕਰ ਕੀਤਾ, ਲੇਕਿਨ ਉਹਨਾਂ ਨੂੰ ਇਹ ਹੈਗਾ ਕਿ ਇਹ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਇਹ ਬਹੁਤ ਲੰਬਾ ਚਲਾ ਗਿਆ, ਇਹ ਕਹੀਂ ਨਾ ਲੰਬਾ ਨਹੀਂ ਜਾਣਾ ਚਾਹੀਦਾ। ਜਦੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੈ, ਜਦੋਂ ਪ੍ਰਧਾਨ ਮੰਤਰੀ ਕਿਸੇ ਹੋਰ ਕਿਤੇ ਬਹੁਤ ਵੱਡੀ ਘਟਨਾ ਵਾਪਰਦੀ ਹੈ ਤਾਂ ਉੱਥੋਂ ਦੁੱਖ ਦਾ ਪ੍ਰਗਟਾਵਾ ਕਰਦੇ ਹੈ, ਤੇ ਕਿਸਾਨ ਦੱਸੇ ਲੰਬੀਆਂ ਦੇ ਜਿਹੜੇ ਆਗੂ ਨੇ ਜਦੋਂ ਵਾਰ ਵਾਰ ਉਹ ਲਿਸਟ ਜਾਰੀ ਕਰ ਰਿਹਾ ਹੈ ਕਿ ਅੱਜ ਇੰਨੀਆਂ ਮੌਤਾਂ ਹੋ ਗਈਆਂ, ਅੱਜ ਇੰਨੀਆਂ ਜਾਨਾਂ ਚਲੀਆਂ ਗਈਆਂ, ਔਰ ਉਸ ਸਮੇਂ ਪ੍ਰਧਾਨ ਮੰਤਰੀ ਵੱਲੋਂ 15-20 ਕਿਲੋਮੀਟਰ ਦੂਰੀ ਤੇ ਬੈਠ ਕੇ ਵੀ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ ਗਿਆ। ਇਸ ਗੱਲ ਦਾ ਜਿਹੜਾ ਗੁੱਸਾ ਉਹ ਵੱਧਦਾ ਜਾ ਰਿਹਾ, ਇਸੇ ਕਰਕੇ ਹੁਣ ਪੱਛਮੀ ਬੰਗਾਲ ਦੇ ਵਿੱਚ, ਕੇਰਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਪੁਡੂਚੇਰੀ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ 5 ਸੂਬਿਆਂ ਦੇ ਵਿੱਚ, ਉੱਥੋਂ ਤੱਕ ਵੀ ਕਿਸਾਨਾਂ ਦੀ ਜਿਹੜੀ ਹੈ ਸੰਘਰਸ਼ ਦੀ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੈ ਉਹ ਪਹੁੰਚੀ ਹੋਈ ਹੈ, ਔਰ ਲਗਾਤਾਰ ਉਹਨੂੰ ਚੰਗਾ ਹੁੰਦਾ ਹੈ ਜਿੱਥੇ ਮਿਲ ਰਿਹਾ ਹੈ। ਔਰ ਉੱਥੇ ਦੂਜੇ ਪਾਸੇ ਮੌਸਮ ਜਦੋਂ ਇਸ ਤਰ੍ਹਾਂ ਦਾ ਹੋ ਗਿਆ, ਗਰਮੀ ਆਉਣ ਲੱਗ ਪਈ, ਕਿਸਾਨ ਜਥੇਬੰਦੀਆਂ ਨੇ ਉੱਥੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ
ਕੁਝ ਜੀ ਜੀ ਬਿਲਕੁਲ
ਮੁਕਦਮੇ ਵੀ ਦਰਜ ਹੋਏ ਭਾਵੇਂ ਅਣਛੱਤ ਦੇ ਲੋਕਾਂ ਦੇ ਕੀਤੇ ਗਏ, ਲੇਕਿਨ ਸੰਯੁਕਤ ਕਿਸਾਨ ਮੋਰਚਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੀ ਕਬਜ਼ਾ ਵਾਲੀ ਪ੍ਰਥਾ ਅਸੀਂ ਨਹੀਂ ਕਰਾਂਗੇ। ਤਾਂ ਉਦੋਂ ਕਿਸਾਨ ਜਥੇਬੰਦੀਆਂ ਨੇ ਜਦੋਂ ਇਹ ਬਿਆਨ ਦਿੱਤਾ ਕਿ ਅਸੀਂ ਇੱਥੋਂ ਪੱਕੇ ਮਕਾਨ ਨਹੀਂ ਬਣਾਵਾਂਗੇ, ਤਾਂ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦਾ ਮੌਸਮ ਤੋਂ ਬਚਣ ਦੇ ਲਈ ਜਿਹੜੇ ਉਪਾਅ ਹੈ ਉਹ ਵੀ ਉਹਨਾਂ ਦੇ ਵੀ ਕਾਫ਼ੀ ਖਰਚ ਹੋਏਗਾ, ਲੇਕਿਨ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਗੱਲ ਨਹੀਂ ਸੋਚੀ। ਇਹ ਗੱਲ ਚਿੰਤਾ ਦੀ ਵਿਸ਼ਾ ਹੈ।
ਬਿਲਕੁਲ। ਉਧਰ ਕੈਨੇਡੀਅਨ ਯੂਟਿਊਬਰ ਲੀਲੀ ਸਿੰਘ ਹੈ, ਕਾਫੀ ਫੇਮਸ ਹੈ ਦੁਨੀਆਂ ਭਰ ਦੇ ਵਿਚ, ਸੋ ਕਿਸਾਨੀ ਹਮਾਇਤ ਵਾਲਾ ਮਾਸਕ ਪਾ ਕੇ ਗ੍ਰੈਮੀ ਅਵਾਰਡ ਸਮਾਗਮ ਦੇ ਵਿਚ ਪਹੁੰਚੀ ਹੈ, ਔਰ ਉਹਦਾ ਕਹਿਣਾ ਸੀਗਾ ਕਿ ਉਹਦੇ ਮਾਸਕ ਦੇ ਉੱਤੇ ਆਈ ਸਟੈਂਡ ਵਿਦ ਫਾਰਮਰਸ ਲਿਖਿਆ ਹੋਇਆ ਸੀ, ਤੇ ਉਹਦਾ ਕਹਿਣਾ ਸੀਗਾ ਕਿ ਮੈਂ ਆਪਣੀ ਇਹ ਤਸਵੀਰ ਪੋਸਟ ਕੀਤੀ ਹੈ ਕਿਉਂਕਿ ਕੈਪਸ਼ਨ ਦੇ ਵਿਚ ਲਿਖਿਆ ਹੋਇਆ ਸੀ, ਮੈਂ ਜਾਣਦੀ ਹਾਂ ਕਿ ਰੈੱਡ ਕਾਰਪੇਟ ਅਵਾਰਡ ਸਮਾਗਮ ਦੀਆਂ ਤਸਵੀਰਾਂ ਜਿਹੜੀਆਂ ਸਭ ਤੋਂ ਵੱਧ ਪ੍ਰਸਾਰਿਤ ਕੀਤੀਆਂ ਜਾਂਦੀਆਂ, ਤੇ ਇਸ ਲਈ ਮੈਂ ਮੀਡੀਆ ਦੇ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ, ਤੇ ਇਸ ਨੂੰ ਮੈਂ ਬਿਨਾਂ ਝਿਜਕ ਚਾਹੁੰਦੀ ਹਾਂ ਵੀ ਪ੍ਰਸਾਰਿਤ ਕੀਤੀ ਜਾਵੇ। ਸੋ ਇਸ ਹੱਦ ਤੱਕ ਸਮਰਥਨ ਜਿਹੜਾ ਆ ਉਹ ਮਿਲ ਰਿਹਾ ਵਿਦੇਸ਼ਾਂ ਦੇ ਵਿਚ ਵੀ, ਪਰ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਲਗਾਤਾਰ ਅੜੀਅਲ ਬਣਿਆ ਹੋਇਆ। ਖੈਰ ਅਗਲੀ ਖ਼ਬਰ ਵੱਲ ਵਧਦੇ ਆ ਬੇਟਾ ਸਾਹਿਬ। ਅਗਲੀ ਖ਼ਬਰ ਆ ਵੀ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਵੀ 2 ਰੋਜ਼ਾ ਜਿਹੜੀ ਹੜਤਾਲ ਹੈ ਉਹ ਕੱਲ ਸ਼ੁਰੂ ਹੋਈ ਹੈ ਦੇਸ਼ ਦੇ ਵਿਚ, ਔਰ ਦੇਸ਼ ਭਰ ਦੇ ਵਿਚ ਬੈਂਕਾਂ ਦਾ ਜਿਹੜਾ ਕੰਮਕਾਰ ਆ ਉਹ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ।
ਹਾਂਜੀ ਬਿਲਕੁਲ, ਤਕਰੀਬਨ 10 ਲੱਖ ਦੇ ਕਰੀਬ ਨੇ ਮੁਲਾਜ਼ਮ ਜਿਹੜੇ ਇਸ ਹੜਤਾਲ ਦੇ ਵਿਚ ਸ਼ਾਮਲ ਹੋਏ ਨੇ, ਔਰ ਲਗਾਤਾਰ ਜਿਹੜੀ ਪ੍ਰਾਈਵੇਟ ਬੈਂਕ ਨੇ ਚਾਹੇ ਉਹ ਵੱਖ ਵੱਖ ਕੰਪਨੀਆਂ ਦੇ ਹੋਣ ਉਹ ਲਗਾਤਾਰ ਜਦੋਂ ਖੁੱਲ ਰਹੇ ਨੇ ਤਾਂ ਉਸ ਸਮੇਂ ਸਰਕਾਰੀ ਬੈਂਕਾਂ ਤੋਂ ਜਿਹੜੇ ਗ੍ਰਾਹਕ ਹੈ ਇਹ ਸਰਕਾਰੀ ਬੈਂਕਾਂ ਦੇ ਵਿਚ ਜਿਹੜੀਆਂ FDR ਹੈ ਜਾਂ ਬਿਜਨਸ ਹੈ ਉਹਨੂੰ ਜਿੱਥੇ ਲਾਸ ਹੋ ਰਿਹਾ ਹੈ ਉੱਥੇ ਪ੍ਰਾਈਵੇਟ ਬੈਂਕਾਂ ਵੱਲੋਂ ਜਦੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਣਤਾਈਆਂ ਔਰ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਜਿਵੇਂ ਪੰਜਾਬ ਮਹਾਰਾਸ਼ਟਰ ਬੈਂਕ ਹੈਗਾ ਔਰ ਉਹ ਬੰਬੇ ਦੇ ਵਿਚ ਉਹ ਕਾਫ਼ੀ ਚਰਚਿਤ ਸੀਗਾ, ਲੇਕਿਨ ਜਦੋਂ ਉਹਨੇ ਕਿਸੇ ਐਸੀਆਂ ਸੰਸਥਾਵਾਂ ਨੂੰ ਲੋਨ ਦੇ ਦਿੱਤਾ ਗਿਆ ਜਿਨ੍ਹਾਂ ਦਾ ਕ੍ਰੈਡਿਟ ਜਿਹੜਾ ਸੀਗਾ ਖਰਾਬ ਸੀਗਾ ਉਸ ਸਮੇਂ ਪ੍ਰਾਈਵੇਟ ਬੈਂਕਾਂ ਦੇ ਉੱਤੇ ਭਰੋਸੇ ਯੋਗਤਾ ਜਿਹੜੀ ਹੈਗੀ ਹੈ ਉਹ ਕਾਫ਼ੀ ਔਖੀ ਹੋ ਚੁੱਕੀ ਹੈ। ਹਰ ਜਗ੍ਹਾ ਦੇ ਉੱਤੇ ਤੁਸੀਂ ਪ੍ਰਾਈਵੇਟ ਚੀਜ਼ਾਂ ਨਹੀਂ ਥੋਪ ਸਕਦੇ, ਹਰ ਜਗ੍ਹਾ ਦੇ ਉੱਤੇ ਪ੍ਰਾਈਵੇਟ ਕਰਮ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਵੀ ਕੋਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸਨ ਕਿ ਬਹੁਤ ਸਾਰੇ ਜਿਹੜੇ ਬੈਂਕ ਸੀ ਉਹਨਾਂ ਨੇ ਜਿਹੜੀਆਂ ਫੈਸਿਲਿਟੀਆਂ ਪਹਿਲਾਂ ਜਦੋਂ ਤੁਸੀਂ ਆਪਣਾ ਅਕਾਊਂਟ ਖੁਲਾਉਂਦੇ ਹੋ ਜਾਂ ਕੋਈ ਲੋਨ ਲੈਂਦੇ ਹੋ ਤਾਂ ਉਦੋਂ ਬਹੁਤ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਦਿੰਦੇ ਨੇ, ਲੇਕਿਨ ਬਾਅਦ ਦੇ ਵਿੱਚ ਕਈ ਵਾਰ ਜਦੋਂ ਕੋਈ ਰੂਲ ਚੇਂਜ ਕਰਦੇ ਤਾਂ ਗ੍ਰਾਹਕ ਨੂੰ ਦੱਸਿਆ ਨਹੀਂ ਜਾਂਦਾ, ਉਹਦੇ ਨਾਲ ਕਾਫੀ ਗ੍ਰਾਹਕ ਦਾ ਨੁਕਸਾਨ ਵੀ ਹੁੰਦਾ। ਇਸੇ ਸੰਬੰਧੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਬੈਂਕਾਂ ਦਾ ਕੰਮ ਹੈ ਇਹਦੇ ਤੋਂ ਸਰਕਾਰੀ ਜਿਹੜਾ ਬੈਂਕਾਂ ਦੇ ਵਿੱਚ ਨਕਦੀ ਕਢਾਉਣ ਦਾ ਕੰਮ ਚੈੱਕ ਲਾਉਣ ਦਾ ਕੰਮ ਉਹ ਕਾਫੀ ਜਿੱਥੋਂ ਪ੍ਰਭਾਵਿਤ ਹੋਇਆ ਲਗਾਤਾਰ ਨਿੱਜੀਕਰਨ ਵੱਲ ਜਿਹੜਾ ਦੇਸ਼ ਵੱਧ ਰਿਹਾ ਤਾਂ ਉਦੋਂ ਇਹ ਰੈਲੀਆਂ ਕਾਫੀ ਸਾਰਥਿਕ ਦੱਸੀਆਂ ਜਾ ਰਹੀਆਂ। ਉਹਨਾਂ ਨੇ ਆਖਿਆ ਕਿ ਜਿੰਨੀਆਂ ਵੀ ਬ੍ਰਾਂਚਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਇਹ ਪ੍ਰਭਾਵਿਤ ਹੋ ਰਹੀ ਹੈ ਔਰ ਬੈਂਕਾਂ ਦੇ ਨਿੱਜੀਕਰਨ ਬਾਰੇ ਜਿਹੜੇ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਇੱਕ ਬਿਆਨ ਆਇਆ ਤਾਂ ਉਸ ਸਮੇਂ ਕਾਫੀ ਉਥਲ ਪੁਥਲ ਹੋਈ ਵੀ ਹੈ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵਿੱਚ ICICI, ICICI, ਐਕਸਿਸ ਬੈਂਕ ਉਹਨਾਂ ਦੀਆਂ ਬ੍ਰਾਂਚਾਂ ਦਾ ਕੰਮ ਕਰ ਵੀ ਜਿੱਥੇ ਆਮ ਵਾਂਗ ਜਾਰੀ ਰਿਹਾ ਉੱਥੇ ਸਾਫ ਤੌਰ ਤੇ ਜਥੇਬੰਦੀਆਂ ਦਾ ਕਹਿਣਾ ਕਿ ਇਹਦਾ ਮਤਲਬ ਇਹ ਹੈ ਕਿ ਨਿੱਜੀ ਘਰਾਣਿਆਂ ਦੇ ਜਿਹੜੇ ਬੈਂਕ ਹੈ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰੀ ਬੈਂਕਾਂ ਨੂੰ ਫੇਲ ਕਰਨ ਦੇ ਮਕਸਦ ਨਾਲ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ। ਜਦੋਂ ਪ੍ਰਾਈਵੇਟ ਬੈਂਕ ਇਹ ਕਹਿੰਦੇ ਕਿ ਜੇ ਤੁਸੀਂ ਸਵੇਰੇ 8 ਵਜੇ ਪੈਸੇ ਚਾਹੀਦੇ ਹੈ ਜਾਂ ਰਾਤ ਨੂੰ 8 ਵਜੇ ਤੱਕ ਤੁਸੀਂ ਪੈਸੇ ਚਾਹੀਦੇ ਹੈ ਤਾਂ ਤੁਸੀਂ ਲੈ ਸਕਦੇ ਹੋ, ਤਾਂ ਸਰਕਾਰੀ ਜਿਹੜੇ ਬੈਂਕ ਨੇ ਉਹਨਾਂ ਦਾ ਟਾਈਮ ਹੈ 10 ਵਜੇ, ਉਸ ਤੋਂ ਬਾਅਦ 1 ਵਜੇ ਤੋਂ 2 ਵਜੇ ਤੱਕ ਉਹਨਾਂ ਦਾ ਲੰਚ ਹੁੰਦਾ, 3 ਵਜੇ ਤੋਂ ਬਾਅਦ ਉਹ ਜਿਹੜੀ ਪੇਮੈਂਟ ਹੈ ਨਹੀਂ ਦਿੰਦੇ। ਬਹੁਤ ਸਾਰੀਆਂ ਕੋਈ ਸ਼ਰਤਾਂ ਨੇ ਕਿਉਂਕਿ ਉਹਨਾਂ ਨੂੰ ਆਪਣਾ ਲੱਗਦਾ ਕਿ ਸਟਾਫ ਘੱਟ ਹੁੰਦਾ, ਜਿਹੜੇ ਪੈਸੇ ਨੇ ਜਿਹੜੇ ਕੈਸ਼ ਹੈ ਉਹ ਚੈਸਟ ਦੇ ਵਿੱਚ ਜਮ੍ਹਾਂ ਕਰਾਉਣ ਦੇ ਲਈ ਉਹਨਾਂ ਨੂੰ ਆਪ ਜਾਣਾ ਪੈਂਦਾ। ਪ੍ਰਾਈਵੇਟ ਬੈਂਕਾਂ ਦੇ ਵਿੱਚ ਸਾਰੀਆਂ ਜਿਹੜੀਆਂ ਆਊਟਸੋਰਸਿੰਗ ਕੰਪਨੀਆਂ ਕੰਮ ਕਰਦੀਆਂ ਨੇ, ਚਾਹੇ ਏਟੀਐਮ ਦੇ ਵਿੱਚ ਜਾ ਕੇ ਪੈਸੇ ਪਾਉਣੇ ਹੋਣ ਚਾਹੇ ਡਰਾਫਟ ਤੋਂ ਘਰੋਂ ਪੈਸੇ ਲਿਆਉਣੇ ਹੋਣ, ਤਾਂ ਉਸ ਸਮੇਂ ਇਹਦਾ ਮਤਲਬ ਇਹ ਹੈਗਾ ਕਿ ਪਾੜਾ ਜਿਹੜਾ ਸਰਕਾਰ ਆਪ ਹੀ ਪਾਉਣਾ ਚਾਹੁੰਦੀ ਆਪ ਹੀ ਵਧਾਉਣਾ ਚਾਹੁੰਦੀ ਹੈ, ਨਿੱਜੀਕਰਨ ਇਸੇ ਲਈ ਕਰਨਾ ਚਾਹੁੰਦੀ ਹੈ ਕਿ ਗਾਹਕ ਨੂੰ ਜਿਹੜੀ ਹੈ ਸਹੂਲਤ ਔਰ ਜਿਹੜੀ ਫੈਸਿਲਿਟੀ ਹੈ ਉਸ ਨੂੰ ਉਸਦੇ ਆਪਣੇ ਘਰ ਤੋਂ ਮਿਲੇ। ਸਰਕਾਰੀ ਤੌਰ ਦੇ ਉੱਤੇ ਇਹ ਗੱਲ ਸੰਭਵ ਨਹੀਂ ਕਿਉਂਕਿ ਪ੍ਰਾਈਵੇਟ ਨਿੱਜੀਕਰਨ ਜਿਹੜੇ ਬੈਂਕ ਨੇ ਉਹ ਘੱਟ ਤਨਖਾਹ ਦਿੰਦੇ ਨੇ, ਕੰਮ ਵੱਧ ਲੈਂਦੇ ਨੇ। ਸਰਕਾਰੀ ਤੌਰ ਦੇ ਉੱਤੇ ਤਨਖਾਹਾਂ ਵੀ ਜ਼ਿਆਦਾ ਹੈਗੀਆਂ, ਬੈਨੀਫਿਟ ਵੀ ਜ਼ਿਆਦਾ ਹੈਗਾ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ VRS ਜਾਂ ਉਹਨਾਂ ਨੂੰ ਪੈਨਸ਼ਨ ਵਗੈਰਾ ਮਿਲਦੀ ਹੈ, ਪ੍ਰਾਈਵੇਟ ਤੌਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ। ਇਸ ਕਰਕੇ ਪ੍ਰਾਈਵੇਟ ਵੱਲ ਜਿੱਥੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਉਹਨਾਂ ਨੂੰ ਕੋਈ ਐਡ ਤੇ ਕੋਈ ਪਾਬੰਦੀ ਨਹੀਂ, ਸਰਕਾਰੀ ਹੈ ਕਿ ਬਹੁਤ ਸਾਰੇ ਸਰਕਾਰੀ ਤੰਤਰ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ, ਇਸ ਕਰਕੇ ਜਿਹੜਾ ਪਾੜਾ ਵੱਧ ਰਿਹਾ ਤੇ ਇਹ ਪਾੜੇ ਕਰਕੇ ਹੀ ਮੁਲਾਜ਼ਮ ਹੈ ਜਿਹੜੇ ਹੜਤਾਲ ਤੇ ਚਲੇ ਗਏ।
ਜੀ ਜੀ ਬਿਲਕੁਲ। ਅੱਛਾ, ਬਹਿਬਲ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਕਹਿੰਦੇ ਆ ਵੀ ਮੁਕੰਮਲ ਹੋ ਚੁੱਕੀ ਹੈ, 13 ਮੁਖੀ ਨੂੰ ਮੁਆਫੀ ਦੇਣ ਤੋਂ ਬਾਅਦ ਇਹ ਜਿਹੜੀ ਗੋਲੀਕਾਂਡ ਦੀ ਸਾਜਿਸ਼ ਸੀ ਉਹ ਰਚੀ ਗਈ ਸੀਗੀ ਤੇ ਹੁਣ ਅਦਾਲਤ ਦੇ ਉੱਤੇ ਸੁੱਟਿਆ ਗਿਆ ਕੰਮ ਕਿਉਂਕਿ ਜਾਂਚ ਮੁਕੰਮਲ ਹੋ ਗਈ ਹੈ, ਪਰ ਮਾਮਲੇ ਦੀ ਸੁਣਵਾਈ ਜਿਹੜੀ ਆ ਉਹ ਅਜੇ ਵੀ ਅਦਾਲਤ ਨੇ ਕਰਨੀ ਆ। ਬਹੁਤ ਸਾਰੇ ਕੁਛ ਗੁੱਜੇ ਜਿਹੜੇ ਭੇਦ ਆ ਉਹ ਵੀ ਇਹਦੇ ਜ਼ਰੀਏ ਸਾਹਮਣੇ ਆ ਰਹੇ ਆ, ਪਰ ਸਾਰਿਆਂ ਭੇਦਾਂ ਦਾ ਤਾਂ ਖੁਲਾਸਾ ਜਿਹੜਾ ਉਹ ਨਹੀਂ ਕੀਤਾ ਗਿਆ ਜਾਂਚ ਦੇ ਵਿੱਚ, ਔਰ ਨਾ ਹੀ ਸਿੱਧੇ ਤੌਰ ਦੇ ਉੱਤੇ ਜਿਹੜਾ ਇਸ਼ਾਰਾ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਆ, ਪਰ ਜਿਹੜੇ ਉਹ ਇਸ਼ਾਰੇ ਆ ਉਹ ਜ਼ਰੂਰ ਬਹੁਤ ਵੱਡੇ ਜਿਹੜੇ ਭੇਦ ਆ ਉਹਨਾਂ ਨੂੰ ਸਾਹਮਣੇ ਰੱਖਣ ਵੱਲ ਜ਼ਰੂਰ ਸੰਕੇਤ ਕਰਦੇ ਆ। ਇਹਦੇ ਬਾਰੇ ਕੀ ਕਹੋਗੇ?
ਦੇਖੋ, ਇੱਕ ਮੈਂ ਤੈਨੂੰ ਇਸੇ ਨਜ਼ਰ ਨਾਲ ਦੇਖਦਾ ਕਿ ਇੱਕ ਮੀਡੀਆ ਦੀ ਖਬਰ ਹੈਗੀ ਹੈ ਕਿ ਜਾਂਚ ਮੁਕੰਮਲ ਹੋ ਗਈ, ਗੋਲੀ ਚੱਲੀ ਸੀ, ਬੇਅਦਬੀ ਹੋਈ ਸੀ, ਦੋ ਆਪਣੇ ਗੁਰਜੀਤ ਸਿੰਘ ਤੇ ਇੱਕ ਹੋਰ ਲੜਕਾ ਉਦੋਂ ਜਾਨ ਗੁਆ ਚੁੱਕਿਆ ਸੀਗਾ, ਕੋਟਪੁਰੇ ਵੱਖਰੀ ਗੋਲੀ ਚੱਲੀ ਸੀ, ਬਹਿਬਲ ਤਲਾ ਵੱਖਰੀ ਗੋਲੀ ਚੱਲੀ ਸੀ, ਹੜਤਾਲਾਂ ਹੋਈਆਂ ਸੀ ਇੱਥੇ ਕਾਫੀ, ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਨੇ ਜਿਹੜੀਆਂ ਕੁੱਟਮਾਰ ਕੀਤੀ ਸੀ, ਔਰ ਲਗਾਤਾਰ ਇਹ ਕੇਸ ਜਿਹੜਾ ਹੌਲੀ 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 ਇਹ ਸੀਡੀ ਦੀ ਚਾਲ ਚੱਲਦਾ ਹੁਣ ਇਸ ਤਰ੍ਹਾਂ ਦੀਆਂ ਖ਼ਬਰਾਂ ਨਸ਼ਰ ਹੋਈਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਹਿਲਾਂ ਲਾਇਆ ਗਿਆ, ਫਿਰ ਹਟਾ ਦਿੱਤਾ ਗਿਆ, ਰਣਵੀਰ ਸਿੰਘ ਖੱਟੜਾ SIT ਦੇ ਮੁਖੀ ਬਣਾਏ ਗਏ ਉਹਨਾਂ ਨੂੰ ਹਟਾ ਦਿੱਤਾ ਗਿਆ, CBI ਨੂੰ ਕੇਸ ਦਿੱਤਾ, CBI ਤੋਂ ਵਾਪਸ ਲੈ ਲਿਆ, ਗੱਲ ਕਿਸੇ ਸਿਰੇ ਧਾਣੇ ਨਹੀਂ ਲੱਗੀ। ਮੈਂ ਦੇਖਦਾ ਹੁੰਦਾ ਕਿ ਬਹੁਤ ਸਾਰੇ ਜਿਹੜੇ ਜੱਜ ਨੇ ਪਿੱਛੇ ਵੀ ਸਾਨੂੰ ਯਾਦ ਹੋਣਾ ਫਰੀਦਕੋਟ ਦੇ ਇੱਕ ਜੱਜ ਨੇ ਇਸ ਕੇਸ ਨੂੰ ਸੁਣਨ ਤੋਂ ਨਾ ਕਰ ਦਿੱਤੀ ਸੀ ਉਸਨੇ ਕਹਿ ਦਿੱਤਾ ਸੀਗਾ ਕਿ ਮੈਂ ਇਸ ਕੇਸ ਨੂੰ ਨਹੀਂ ਸੁਣਨਾ ਕਿਸੇ ਹੋਰ ਜੱਜ ਦੀ ਡਿਊਟੀ ਲਾਈ ਗਈ ਫਿਰ ਉੱਥੇ ਸੈਸ਼ਨ ਕੋਰਟ ਦੇ ਵਿੱਚ ਕੋਈ ਕਿਸੇ ਸੈਸ਼ਨ ਅਦਾਲਤ ਦੇ ਵਿੱਚ ਇੱਕ ਜੱਜ ਨੇ ਜੁਆਇਨ ਨਹੀਂ ਕੀਤਾ ਸੀ ਔਰ ਉਸ ਤੋਂ ਬਾਅਦ ਉਹਦੀ ਬਦਲੀ ਕਰਨ ਤੋਂ ਬਾਅਦ ਦੂਜੇ ਜੱਜ ਨੂੰ ਜੁਆਇਨ ਕਰਾਇਆ ਗਿਆ ਹੁਣ ਤੱਕ ਜਿਹੜੇ ਤਕਰੀਬਨ 8 ਚਲਾਨ ਦਾ ਸਰਕਾਰੀ ਤੌਰ ਤੇ ਪੇਸ਼ ਕੀਤੇ ਜਾ ਚੁੱਕੇ ਹੈ ਲੇਕਿਨ ਜਿਹੜੇ ਚਲਾਨ ਸਪਲੀਮੈਂਟਰੀ ਨੇ ਉਹ ਹਲੇ ਵੀ ਆਉਣੇ ਨੇ ਲਗਾਤਾਰ ਗਵਾਹੀਆਂ ਦਾ ਜਿਹੜਾ ਦੌਰ ਉਹ ਚੱਲ ਰਿਹਾ ਹੈ ਹੁਣ ਜਦੋਂ ਐਸ ਆਈ ਟੀ ਇਹ ਕਹਿੰਦੀ ਹੈ ਕਿ ਅਸੀਂ ਜਾਂਚ ਜਿਹੜੀ ਮੁਕੰਮਲ ਕਰ ਲਈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਫਰੀਦਕੋਟ ਦੇ ਵਿੱਚ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੰਨੇ ਮੁਲਜ਼ਮ ਤੁਸੀਂ ਰੱਖੇ ਨੇ ਕਿੰਨੇ ਗਵਾਹ ਰੱਖੇ ਨੇ ਤੇ ਉਹਨਾਂ ਨੇ ਆਖਿਆ ਕਿ ਨਹੀਂ ਇਹ ਨੇ ਅਸੀਂ ਦੱਸ ਸਕਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿਹੜੇ ਕਿਹੜੇ ਗਵਾਹ ਨੇ ਕੀ ਕੁਛ ਕੀਤਾ ਕਿਹੜੇ ਕਿਹੜੇ ਬਿਆਨ ਦਿੱਤੇ ਉਹ ਕਹਿੰਦੇ ਇਹ ਵੀ ਨੀ ਅਸੀਂ ਦੱਸ ਸਕਦੇ ਦੱਸ ਕੀ ਸਕਦੇ ਨੇ ਇਹ ਤਾਂ ਰੂਟੀਨ ਦੀ ਕਾਰਵਾਈ ਹੈਗੀ ਹੈ ਕੋਈ ਵੀ ਜਦੋਂ ਕੇਸ ਦੇ ਵਿੱਚ ਕੋਈ ਐਸ ਆਈ ਟੀ ਬਣਦੀ ਹੈ ਤਾਂ ਉਹਦਾ ਕੰਮ ਹੁੰਦਾ ਕਿ ਉਹਨੇ ਸਾਰੇ ਕੰਮ ਦੀ ਮੁਕੰਮਲ ਜਾਂਚ ਕਰਕੇ ਗਵਾਹਾਂ ਨੂੰ ਤਲਬ ਕਰਕੇ ਉਹਨਾਂ ਦੇ ਬਿਆਨ ਲੈ ਕੇ ਅਦਾਲਤ ਚ ਉਹਨਾਂ ਦੇ ਬਿਆਨ ਭੁਗਤਾ ਕੇ ਉਹ ਸਾਰੀ ਕੰਪਾਈਲ ਕਰਕੇ ਉਹ ਜਿਹੜੀ ਹੈ ਫਾਈਲ ਹੈ ਜਿਮਨੀ ਜਿਹਨੂੰ ਬੋਲਦੇ ਨੇ ਉਹ ਅਦਾਲਤ ਵਿੱਚ ਦੇਣੀ ਹੁੰਦੀ ਹੈ ਤੇ ਅਦਾਲਤ ਨੇ ਅੱਗੇ ਫੈਸਲਾ ਕਰਨਾ ਹੈ ਜਿਹਦੇ ਵਿੱਚ ਕੀ ਹੈਗਾ ਹੁਣ ਸਾਫ਼ ਤੌਰ ਤੇ ਇਹਦੇ ਵਿੱਚ ਸਿਆਸੀ ਪਾਰਟੀਆਂ ਦਾ ਜਿਹੜਾ ਹੱਥ ਹੈਗਾ ਜਦੋਂ ਮਾਫ਼ੀ ਦਿੱਤੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਿਊਟਰ ਦੀ ਵਰਤੋਂ ਕੀਤੀ ਗਈ ਉਹਦੀ ਇਮਾਰਤ ਬਦਲੀ ਗਈ ਉਹ ਜਥੇਦਾਰ ਜਦੋਂ ਉੱਥੇ ਮੌਜੂਦ ਸੀ ਜਥੇਦਾਰ ਨੇ ਕਹਿ ਦਿੱਤਾ ਕਿ ਇਹਦੇ ਚ ਆ ਮਾਫ਼ੀ ਸ਼ਬਦ ਹੈ ਨੀ ਤੇ ਉੱਥੇ ਕੰਪਿਊਟਰ ਚ ਉਹਨਾਂ ਨੇ ਆਪ ਹੀ ਪਾ ਲਿਆ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਤੇ ਪ੍ਰਗਟ ਸਿੰਘ ਦੀ ਆਪਸ ਦੇ ਵਿੱਚ ਬਿਆਨਬਾਜ਼ੀ ਹੁੰਦੀ ਹੈ ਕਿ ਉਹ ਕਹਿੰਦੇ ਸੀ ਬਹੁਤ ਚੰਗੀ ਖ਼ਬਰ ਹੈਗੀ ਹੈ ਕਿ ਮਾਫ਼ੀ ਮੰਗ ਲਈ ਡੇਰਾ ਮੁਖੀ ਨੇ ਔਰ ਜਦੋਂ ਉਹਨਾਂ ਨੇ ਵਿਰੋਧ ਕੀਤਾ ਪ੍ਰਗਟ ਸਿੰਘ ਨੇ ਤੇ ਉਹਨੇ ਅਕਾਲੀ ਦਲ ਵੀ ਖੱਟਿਆ ਉਸ ਗੱਲ ਦੀ ਜਿਹੜੀ ਖਮਿਆ ਜਾ ਅਕਾਲੀ ਦਲ ਨੂੰ ਭੁਗਤਣਾ ਪਿਆ ਔਰ ਉਸ ਅਕਾਲੀ ਦਲ ਨੂੰ ਜਦੋਂ ਖਮਿਆ ਜਾ ਭੁਗਤਣਾ ਪਿਆ ਤਾਂ ਹਲੇ ਤੱਕ ਜਦੋਂ ਜਿਨ੍ਹਾਂ ਨੇ ਸਜ਼ਾ ਮਾਫ਼ੀ ਦਿੱਤੀ ਹੈ ਉਹਨਾਂ ਦੇ ਖਿਲਾਫ਼ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਉਹਨਾਂ ਨੂੰ ਕਚਹਿਰੀ ਚ ਨਹੀਂ ਖੜਾ ਕੀਤਾ ਗਿਆ ਉਹਨਾਂ ਨੂੰ ਕਿਸੇ ਨੇ ਨੀ ਪੁੱਛਿਆ ਜਿਨ੍ਹਾਂ ਨੇ ਗੋਲੀ ਚਲਾਈ ਹੈ ਜਿਨ੍ਹਾਂ ਦੀ ਗੋਲੀ ਵੱਜੀ ਹੈ ਉਹ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਹੁਣ ਉਹ ਇਹ ਕਹਿੰਦੇ ਨੇ ਕਿ ਹਲੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਦੂਜੇ ਪਾਸੇ ਸਰਕਾਰ ਜਿਹੜੀ ਹੈਗੀ ਹੈ ਕਾਂਗਰਸ ਦੀ ਸਰਕਾਰ ਉਹ ਇਹਦੇ ਚ ਸਿਆਸੀ ਲਾਹਾ ਵੀ ਲੈਣਾ ਚਾਹੁੰਦੀ ਹੈ ਅਕਾਲੀ ਦਲ ਇਹਦੇ ਚ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਜਿਹੜੀ ਸਜ਼ਾ ਮਿਲ ਚੁੱਕੀ ਹੈ ਸਾਡੀ ਪਿਛਲੀ ਵਾਰੀ ਸਰਕਾਰ ਨਹੀਂ ਆਈ ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨੇ ਉਵੇਂ ਉਵੇਂ ਬਹਿਬਲ ਤੇ ਕੋਟਪੂਰਾ ਗੋਲੀ ਕਾਂਡ ਦੀ ਜਿਹੜੀ ਜਾਂਚ ਦੀਆਂ ਖ਼ਬਰਾਂ ਹੋਰ ਵੀ ਟੈਂਸ਼ਨ ਹੋਣਗੀਆਂ ਕਿਉਂਕਿ ਇਹਦੇ ਚ ਇੱਕ ਧਿਰ ਨੂੰ ਫਾਇਦਾ ਦੂਜੇ ਧਿਰ ਨੂੰ ਨੁਕਸਾਨ ਅਕਾਲੀ ਦਲ ਨੂੰ ਇਹਦੇ ਚ ਨੁਕਸਾਨ ਹੈਗਾ ਅਕਾਲੀ ਦਲ ਦਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਕਿ ਅਕਸਰ ਮੀਟਿੰਗ ਕਰਦੇ ਨੇ ਉਹ ਕਹਿੰਦੇ ਕਿ ਪਿਛਲੇ ਸਾਲ ਅਸੀਂ ਮੇਲਾ ਮੰਦੀ ਬਣਾਇਆ ਜਾਂ ਵਿਸਾਖ ਮਨਾਈ ਜਾਂ ਕੋਈ ਹੋਰ ਸਮਾਗਮ ਮਨਾਇਆ ਤਾਂ ਉਦੋਂ ਕੀ ਪ੍ਰਬੰਧ ਕੀਤੇ ਸੀ ਕਿ ਇਸ ਵਾਰੀ ਕੀ ਪ੍ਰਬੰਧ ਕਰਨੇ ਆ ਤਾਂ ਆਮ ਤੌਰ ਤੇ ਉੱਥੇ ਅਧਿਕਾਰੀ ਇਹ ਕਹਿ ਦਿੰਦੇ ਆ ਕਿ ਪ੍ਰਬੰਧ ਤਾਂ ਉਵੇਂ ਕਰਨੇ ਜਿਵੇਂ ਪਿਛਲੇ ਸਾਲ ਕੀਤੇ ਸੀ ਲੇਕਿਨ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਲ ਇੱਕ ਸਾਲ ਦੀ ਘਟਨਾ ਦੀਆਂ ਬਹੁਤ ਸਾਰੀਆਂ ਗੱਲਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਰੋਜ਼ਾਨਾ ਦੀਆਂ ਕੱਲ ਦੀਆਂ ਜੇ ਖ਼ਬਰਾਂ ਤੁਸੀਂ ਮੈਨੂੰ 5-10 ਕਹੋ ਤਾਂ ਮੇਰੇ ਤੋਂ ਨਹੀਂ ਦੱਸੀਆਂ ਜਾਣੀਆਂ ਸੋ ਹਰ ਵਾਰੀ ਹਰ ਚੀਜ਼ ਦੇ ਵਿੱਚ ਨਵੀਂ ਗੱਲ ਹੁੰਦੀ ਹੈ ਹੁਣ ਕੋਟਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੱਦੇਨਜ਼ਰ ਸਰਕਾਰ ਇਸ ਨੂੰ ਕੈਸ਼ ਵੀ ਕਰਨਾ ਚਾਹੁੰਦੀ ਹੈ ਕਿ ਲੋਕਾਂ ਦੇ ਵਿੱਚ ਕੀ ਮੈਸੇਜ ਜਾਵੇ ਮਾਲਵੇ ਦੇ ਵਿੱਚ ਖਾਸ ਤੌਰ ਤੇ ਜਿੱਥੇ ਅਕਾਲੀ ਦਲ ਦਾ ਗੜ ਹੈਗਾ ਉੱਥੇ ਇਹਨਾਂ ਨੇ ਇਹ ਬੇਅਦਬੀ ਜਿਹੜੀ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਹਾਲਾਤਾਂ ਨੂੰ ਕੰਟਰੋਲ ਨਹੀਂ ਕੀਤਾ ਡੀਜੀਪੀ ਸਮੇਤ ਸੈਣੀ ਵੀ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ ਪਰਵਰਾਜ ਸਿੰਘ ਬਰਾਦੰਗਲ ਚੱਕਰ ਕੱਟ ਰਹੇ ਨੇ ਉਹਨਾਂ ਨੂੰ ਹਾਈਕੋਰਟ ਨੇ ਜ਼ਮਾਨਤਾਂ ਭਾਵੇਂ ਦੇ ਦਿੱਤੀਆਂ ਲੇਕਿਨ ਇਸ ਗੱਲ ਨੂੰ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਜਿਹੜੀ ਹੈ ਵਰਤਣਾ ਚਾਹੁੰਦੀ ਹੈ
ਤੇ
ਦੂਜੇ ਪਾਸੇ ਅਕਾਲੀ ਦਲ ਵੀ ਇਹਦੇ ਲਈ ਪਰਪੱਕ ਹੈਗਾ ਅਕਾਲੀ ਦਲ ਇਹ ਕਹਿੰਦਾ ਕਿ ਜੇ ਅਸੀਂ ਗਲਤੀ ਕੀਤੀ ਹੈ ਤਾਂ ਸਾਨੂੰ ਇਹਦੀ ਸਜ਼ਾ ਮਿਲ ਚੁੱਕੀ ਹੈ ਇੱਕ ਗਲਤੀ ਦੀ 2 ਵਾਰੀ ਸਜ਼ਾ ਨਹੀਂ ਸਾਨੂੰ ਦਿੱਤੀ ਜਾ ਸਕਦੀ ਅਕਾਲੀ ਦਲ ਨੂੰ ਵੀ ਪਤਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੀ ਗੱਲ ਜਿਹੜੀ ਹੈ ਘਰ ਕਰ ਗਈ ਹੈ ਅਕਾਲੀ ਦਲ ਨੂੰ ਲੱਗਦਾ ਕਿ ਇਸ ਗੱਲ ਦਾ ਸਾਨੂੰ ਨੁਕਸਾਨ ਹੋਏਗਾ ਉਹ ਇਸ ਨੂੰ ਬਚਾਉਣ ਦੇ ਲਈ ਲਗਾਤਾਰ ਆਪਣੀ ਸਫਾਈ ਵੀ ਦੇ ਰਹੇ ਹੈ ਉਸੇ ਸਫਾਈ ਦੇ ਵਿੱਚ ਕਾਂਗਰਸ ਸਰਕਾਰ ਹੈ ਜਿਹੜੀ ਉਹ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਉਹਨਾਂ ਨੂੰ ਉਛਾਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਸ ਤੋਂ ਵੱਡੀਆਂ ਖ਼ਬਰਾਂ ਵੀ ਆਉਣਗੀਆਂ ਕੱਲੀ ਕੱਲੀ ਗੱਲ ਜਿਸ ਦਿਨ ਚਲਾਨ ਪੇਸ਼ ਕੀਤਾ ਗਿਆ ਉਹਦੇ ਤੇ ਅੱਗੇ ਜਿਹੜਾ ਸੀ ਹੋਈ ਉਹਦੀ ਕੀ ਬਰੀਫਿੰਗ ਹੈਗੀ ਆ, ਚਾਹੇ ਉਹ ਇਮੀਡੀਏਟ ਟ੍ਰਾਇਲ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਅਦਾਲਤੀ ਕਾਰਵਾਈ ਦੇ ਵਿੱਚ ਦਖਲ ਨਹੀਂ ਦੇ ਸਕਦੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹੈ ਜਿਹੜੀ ਇਸ ਨੂੰ ਹੋਰ ਵੀ ਇਸ ਕੇਸ ਨੂੰ ਉਭਾਰੇਗੀ।
ਜੀ ਜੀ ਬਿਲਕੁਲ। ਸੋ ਜਿਵੇਂ ਕਿ ਇਹਦੇ ਵਿਚ ਇਸ਼ਾਰਾ ਵੀ ਕੀਤਾ ਗਿਆ ਕਿ ਆਪਣੀ ਰਿਪੋਰਟ ਦੇ ਸਫ਼ਾ ਨੰਬਰ 41 ਚ ਕਹਿੰਦੇ ਦਾਵਾ ਵੀ ਕੀਤਾ ਵੀ ਇਸ ਗੋਲੀਕਾਂਡ ਜਿਹੜਾ ਕੋਟਕਪੁਰੇ ਦੇ ਵਿਚ ਹੋਇਆ ਉਹਦੀ ਸਾਜਿਸ਼ ਚ ਉਸ ਵੇਲੇ ਗ੍ਰਹਿ ਮੰਤਰੀ ਸੀਗੇ ਸੁਖਬੀਰ ਸਿੰਘ ਬਾਦਲ ਹੁਰੀ ਵੀ ਉਹ ਵੀ ਕਥਿਤ ਤੌਰ ਤੇ ਸ਼ਾਮਲ ਸੀਗੇ। ਦੂਜੇ ਪਾਸੇ ਉਹ ਮੁਆਫੀ ਦੇਣ ਮਗਰੋਂ ਜਿਹੜੇ ਹਾਲਾਤ ਆ ਉਹਨਾਂ ਨੂੰ ਨਜਿੱਠਣ ਦੇ ਲਈ ਇੱਕ ਤਰ੍ਹਾਂ ਇਹ ਗੋਲੀਕਾਂਡ ਕਰਵਾਇਆ ਗਿਆ ਸੀ। ਇਹ ਬਹੁਤ ਪਹਿਲਾਂ ਤੋਂ ਹੀ ਖੈਰ ਇਹ ਜਿਹੜੀਆਂ ਖ਼ਬਰਾਂ ਆ ਇਹ ਨਸ਼ਰ ਹੋ ਰਹੀਆਂ ਆ ਭਾਵੇਂ ਲੁਕਵੇਂ ਰੂਪ ਚ ਹੋ ਰਹੀਆਂ ਆ, ਪਰ ਅਸਲ ਕਾਰਵਾਈ ਤਾਂ ਜਿਹੜੀ ਆ ਉਹ ਕਹਿੰਦੇ ਹੁੰਦੇ ਵੀ ਉਦੋਂ ਹੀ ਹੁੰਦੀ ਆ ਜਦੋਂ ਅਦਾਲਤ ਜਿਹੜਾ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੀ ਆ। ਸੋ ਅਦਾਲਤ ਜਿਹੜੀ ਆ ਉਹ ਮਾਮਲੇ ਦੀ ਸੁਣਵਾਈ ਕਿਵੇਂ ਕਰਦੀ ਆ, ਕੀ ਨਤੀਜਾ ਇਹਦਾ ਰਹਿਣਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਅੱਛਾ, ਇੱਕ ਬਹੁਤ ਵਧੀਆ ਜਿਹੀ ਖ਼ਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤੁਹਾਡੇ ਤੋਂ ਹੀ ਜਾਣਦੇ ਹਾਂ। ਪ੍ਰਸਿੱਧ ਕ੍ਰਿਕਟਰ ਆਪਣੇ ਜਿਹੜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਰੀ ਕਹਿੰਦੇ ਵੀ ਕੱਲ ਵਿਆਹ ਦੇ ਬੰਧਨ ਦੇ ਵਿੱਚ ਬੱਝ ਗਏ ਆ। ਖੇਡ ਪੇਸ਼ਕਾਰ ਸੰਜਨਾ ਗਣੇਸ਼ਨ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਤੇ ਬੁਮਰਾਹ ਸਾਹਿਬ ਕਹਿੰਦੇ ਵੀ ਗ੍ਰਸਥ ਜੀਵਨ ਦੀ ਸ਼ੁਰੂਆਤ ਕਰਕੇ ਇੱਕ ਨਵੀਂ ਪਾਰੀ ਦੀ ਵੀ ਸ਼ੁਰੂਆਤ ਹੁਣ ਕਰਨ ਜਾ ਰਹੇ ਆ।
ਦੇਖੋ, ਸਪੋਰਟਸ ਮੇਰਾ ਵਿਸ਼ਾ ਨੀਗਾ, ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਮੈਂ ਦੇਖ ਰਿਹਾ ਕੱਲ ਤੋਂ ਹੀ, ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ
ਜੀ।
ਔਰ ਗੋਆ ਦੇ ਵਿੱਚ ਆਨੰਦ ਕਾਰਜ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਨੇ ਭਾਰਤੀ ਜਸਪ੍ਰੀਤ ਬੁਮਰਾਹ
ਜੀ,
ਤੇ ਜਿਹੜੀ ਪ੍ਰੈਜੈਂਟਰ ਨੇ ਜਿਹੜੀਆਂ ਸਪੋਰਟਸ ਦੀਆਂ ਇਵੈਂਟ ਪ੍ਰੈਜੈਂਟ ਕਰਦੇ ਨੇ ਸੰਜਨਾ, ਉਹਨਾਂ ਨਾਲ ਉਹਨਾਂ ਦਾ ਵਿਆਹ ਹੋਇਆ, ਨਵੀਂ ਪਾਰੀ ਦੀ ਸ਼ੁਰੂਆਤ ਹੋਈ ਹੈ
ਜੀ।
ਇੱਕ ਜ਼ਿੰਦਗੀ ਦਾ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੜਾਅ ਹੈਗਾ ਹਰ ਵਿਅਕਤੀ ਤੇ, ਇਹ ਅੰਤਿਮ ਪੜਾਅ ਆਉਣਾ
ਜੀ। ਜੀ ਬਿਲਕੁਲ। ਤੇ ਖੈਰ, ਵਧਾਈ ਦਿੰਦੇ ਆ ਜੀ ਇਸ ਜੋੜੀ ਨੂੰ ਵੀ। ਤੇ ਅਗਲੀ ਖਬਰ ਵੱਲ ਵਧਦੇ ਆ, ਆਸਟ੍ਰੇਲੀਆ ਤੋਂ ਇੱਕ ਦੋ ਖਬਰਾਂ ਜ਼ਰੂਰ ਲਵਾਂਗੇ ਕਿਉਂਕਿ ਸਾਡੇ ਪ੍ਰੀਮੀਅਰ ਜਿਹੜੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ, ਜਿਸ ਸੂਬੇ ਤੋਂ ਇਹ ਪ੍ਰੋਗਰਾਮ ਅਸੀਂ ਪ੍ਰਸਾਰਿਤ ਕਰ ਰਹੇ ਹਾਂ ਮੈਲਬਰਨ ਤੋਂ। ਸੋ ਡੇਨੀਅਲ ਐਂਡਰਿਊਜ਼ ਦੇ ਜਿਹੜੇ ਕਿ ਪਿੱਛੇ ਰੀੜ ਦੀ ਹੱਡੀ ਤੇ ਜਿਹੜੀ ਸੱਟ ਲੱਗਣ ਦੇ ਕਾਰਨ ਹਸਪਤਾਲ ਦੇ ਵਿੱਚ ਦਾਖਲ ਸੀਗੇ, ਉਹਨਾਂ ਨੂੰ ਹਸਪਤਾਲ ਤੋਂ ਤਾਂ ਛੁੱਟੀ ਮਿਲ ਗਈ ਆ, ਪਰ 6 ਹਫ਼ਤਿਆਂ ਦੇ ਲਈ ਉਹਨਾਂ ਨੂੰ ਹੋਰ ਛੁੱਟੀ ਜਿਹੜੀ ਆ ਉਹ ਲੈਣੀ ਪੈਣੀ ਆ। ਪਰ ਇਸ ਸਾਰੇ ਸਮੇਂ ਦੌਰਾਨ ਉਹਨਾਂ ਨੇ ਜਿੰਨਾ ਵੀ ਲੋਕਾਂ ਨੇ ਉਹਨਾਂ ਨੂੰ ਸਹਿਯੋਗ ਕੀਤਾ, ਚਾਹੇ ਉਹ ਹਸਪਤਾਲ ਦੇ ਵਿੱਚ ਡਾਕਟਰ ਸੀ, ਨਰਸਿਸ ਸੀਗੀਆਂ, ਜਾਂ ਜਿਹੜੇ ਉੱਥੇ ਭੋਜਨ ਜਿਹੜਾ ਮੁਹੱਈਆ ਕਰਾਉਣ ਵਾਲੇ ਮੁਲਾਜ਼ਮ ਸੀਗੇ, ਜਾਂ ਆਮ ਸਾਫ਼ ਸਫਾਈ ਕਰਨ ਵਾਲੇ ਜਿਹੜੇ ਮੁਲਾਜ਼ਮ ਸੀ, ਉਹਨਾਂ ਨੇ ਇੱਕ ਇੱਕ ਬੰਦੇ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਆ। ਔਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਨਿੱਜੀ ਸੁਨੇਹੇ ਜਿਹੜੇ ਆ ਉਹ ਉਹਨਾਂ ਦੇ ਲਈ ਭੇਜੇ ਆ, ਤੇ ਨਾਲ ਹੀ ਨਾਲ ਆਪਣੇ ਲਈ ਜਿਹੜੀਆਂ ਸ਼ੁਭ ਇੱਛਾਵਾਂ ਭੇਜਣ ਵਾਲਿਆਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਸੋ ਇਹ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਜਿਹੜਾ ਇੱਕ ਵਿਵਹਾਰ ਹੁੰਦਾ ਆ ਜਾਂ ਇੱਕ ਵਤੀਰਾ ਹੁੰਦਾ ਆ, ਹਨਾ, ਕਿ ਇੱਕ ਵਧੀਆ ਅਹੁਦੇ ਦੇ ਉੱਤੇ ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਅਣਗੌਲਿਆਂ ਕਰਦੇ ਨੇ, ਕਈ ਵਾਰ ਨਹੀਂ, ਜਦੋਂ ਅਸੀਂ ਭਾਰਤੀ ਜਿਹੜਾ ਢਾਂਚਾ ਆ ਉਹਦੇ ਵਿੱਚ ਰਹਿ ਕੇ ਗੱਲ ਕਰੀਏ ਤਾਂ ਬਹੁਤ ਵਾਰ ਅਸੀਂ ਉਹਨਾਂ ਅਹੁਦਿਆਂ ਦੀ ਜਿਹੜੀ ਓਟ ਦੇ ਵਿੱਚ ਜਾਂ ਅਹੁਦਿਆਂ ਦੀ ਓਟ ਦੇ ਵਿੱਚ, ਹਨਾ, ਅਸੀਂ ਉਹਨਾਂ ਛੋਟੇ ਛੋਟੇ ਲੋਕਾਂ ਨੂੰ ਇਗਨੋਰ ਕਰਦੇ ਹਾਂ, ਅਣਗੌਲਿਆਂ ਕਰਦੇ ਹਾਂ। ਪਰ ਡੇਨੀਅਲ ਐਂਡਰਿਊਜ਼ ਜਿਹੜੇ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਤੁਸੀਂ ਦੇਖੋ ਵੀ ਇੱਕ ਇੱਕ ਬੰਦੇ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਆ, ਭਾਵੇਂ ਉਹ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੀਆਂ ਜਿੰਨੀਆਂ ਵੀ ਸੇਵਾਵਾਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਜਿਨ੍ਹਾਂ ਲੋਕਾਂ ਤੋਂ, ਔਰ ਨਾਲੋ ਨਾਲ ਜਿਨ੍ਹਾਂ ਨੇ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਿਹੜੇ ਆਮ ਲੋਕਾਂ ਨੇ, ਹਨਾ। ਖੈਰ, ਬਹੁਤ ਸਾਰੇ ਲੋਕ ਜਿਹੜੇ ਹੁੰਦੇ ਆ ਉਹ ਵਿਰੋਧੀ ਵੀ ਹੁੰਦੇ ਆ, ਹਨਾ, ਪਰ ਇਹ ਇੱਕ ਲੀਡਰ ਦੀ ਬਹੁਤ ਖੂਬਸੂਰਤੀ ਹੁੰਦੀ ਹੈ, ਉਹਦੀ ਸ਼ਖਸੀਅਤ ਦੀ ਇੱਕ ਖੂਬੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਆਪ ਕਿਵੇਂ ਉਹਨਾਂ ਦਾ ਬਣ ਕੇ ਰਹਿ ਸਕਦਾ। ਸੋ ਇਹ ਪ੍ਰੀਮੀਅਰ ਸਾਹਿਬ ਦੀ ਜਿਹੜੀ ਇਸ ਗੱਲ ਦਾ ਅਸੀਂ ਜ਼ਰੂਰ ਖੁਲਾਸਾ ਕਰਨਾ ਚਾਹੁੰਦੇ ਸੀਗੇ ਕਿ ਰੀੜ੍ਹ ਦੀ ਸੱਟ ਦੀ ਜਿਹੜੀ ਹੱਲੇ ਵੀ ਉਹਨਾਂ ਦੀ ਜਿਹੜੀ ਸੱਟ ਹੈ ਉਹਦੇ ਕਰਕੇ ਉਹ ਅਜੇ 6 ਮਹੀਨੇ ਦੀ ਛੁੱਟੀ ਦੇ 6 ਹਫ਼ਤਿਆਂ ਦੀ ਸੋਰੀ ਛੁੱਟੀ ਦੇ ਉੱਤੇ ਉਹ ਜਾਣਗੇ। ਪਰ ਇਹੋ ਜਿਹਾ ਜਿਹੜਾ ਉਹਨਾਂ ਵੱਲੋਂ ਇੱਕ ਐਕਸਪ੍ਰੈਸ਼ਨ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਲਾਘਾ ਮੰਗਦਾ। ਇਹਦੇ ਨਾਲ ਹੀ ਇੱਕ ਹੋਰ ਜਿਹੜੀ ਖ਼ਬਰ ਹੈ ਮੈਂ ਆਸਟ੍ਰੇਲੀਆ ਤੋਂ ਲਵਾਂਗੀ, ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਜਿਨਸੀ ਸ਼ੋਸ਼ਣ ਦੇ ਖਿਲਾਫ਼ ਆਸਟ੍ਰੇਲੀਆ ਦੇ ਵਿਚ ਜਿਹੜੀਆਂ ਔਰਤਾਂ ਨੇ ਉਹ ਸੜਕਾਂ ਦੇ ਉੱਤੇ ਉਤਰੀਆਂ। ਕਾਰਨ ਕੀ ਹੈ ਜੀ ਕਿ ਪਿਛਲੇ ਦਿਨਾਂ ਦੇ ਵਿਚ ਬਹੁਤ ਸਾਰੇ ਇਹੋ ਜਿਹੜੇ ਕੇਸ ਹੈ ਉਹ ਸਾਹਮਣੇ ਆਏ ਆ ਜਿਨ੍ਹਾਂ ਦੇ ਵਿਚ ਕੁੜੀਆਂ ਦੇ ਨਾਲ ਜਾਂ ਔਰਤਾਂ ਦੇ ਨਾਲ ਜਿਣਸੀ ਸ਼ੋਸ਼ਣ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਹਮਣੇ ਆਉਂਦੀਆਂ। ਸੋ ਕੱਲ ਹਜ਼ਾਰਾਂ ਹੀ ਔਰਤਾਂ ਵੱਲੋਂ ਰੋਸ ਮੁਜ਼ਾਹਰੇ ਜਿਹੜੇ ਆ ਉਹ ਵੱਖ ਵੱਖ ਸ਼ਹਿਰਾਂ ਦੇ ਵਿਚ ਕੀਤੇ ਗਏ ਆਸਟ੍ਰੇਲੀਆ ਦੇ ਵਿਚ। ਔਰ ਇਹ ਜਿਹੜੇ ਰੋਸ ਮੁਜ਼ਾਹਰੇ ਆ ਜਿਣਸੀ ਸ਼ੋਸ਼ਣ ਕੰਮ ਕਰਨ ਵਾਲੀਆਂ ਜਿਹੜੀਆਂ ਥਾਵਾਂ ਆ ਉੱਥੇ ਛੇੜਛਾੜ ਨੂੰ ਲੈ ਕੇ ਵੀ ਕੀਤੇ ਗਏ, ਨਾਲ ਨਾਲ ਔਰਤਾਂ ਦੇ ਨਾਲ ਜਿਹੜੇ ਵਿਤਕਰੇ ਹੁੰਦੇ ਆ ਉਹਨਾਂ ਦੀਆਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਉਹਦੇ ਸੰਬੰਧ ਦੇ ਵਿਚ ਵੀ ਸੀਗੇ। ਔਰ ਜੇ ਇੱਥੇ ਖੁਲਾਸਾ ਕਰਨਾ ਚਾਹੀਏ ਤਾਂ ਸੰਸਦ ਦੇ ਵਿਚ ਰੱਖਿਆ ਮੰਤਰੀ ਦੇ ਸਹਾਇਕ ਤੇ ਕੁਝ ਦਿਨ ਪਹਿਲਾਂ ਦਫ਼ਤਰ ਚ ਜਬਰ ਜਨਾਹ ਦੇ ਦੋਸ਼ ਲੱਗੇ ਆ। ਇਸ ਤਰ੍ਹਾਂ ਦੇ ਹੋਰ ਵੀ ਦੋਸ਼ ਜਿਹੜੇ ਆ ਉਹ ਪਿਛਲੇ ਸਮਿਆਂ ਦੇ ਵਿਚ ਲੱਗਦੇ ਆਏ ਆ। ਸੋ ਇਸ ਕਰਕੇ ਇਨ੍ਹਾਂ ਔਰਤਾਂ ਨੇ ਆਪਣੀਆਂ ਕੁਝ ਜਿਹੜੀਆਂ ਮੰਗਾਂ ਆ ਉਹ ਰੱਖੀਆਂ ਆ, ਜਦਕਿ ਪ੍ਰਧਾਨ ਮੰਤਰੀ ਹੋਰਾਂ ਨੇ ਇਨ੍ਹਾਂ ਮੰਗਾਂ ਦੇ ਉੱਤੇ ਗੱਲ ਕਰਨ ਦੇ ਲਈ ਉਨ੍ਹਾਂ ਨੂੰ ਸੱਦਾ ਵੀ ਦਿੱਤਾ, ਪਰ ਉਹ ਸੱਦਾ ਜਿਹੜਾ ਆ ਜਾਂ ਉਹ ਪੇਸ਼ਕਸ਼ ਜਿਹੜੀ ਆ ਉਹ ਇਹ ਕਹਿ ਕੇ ਨਕਾਰ ਦਿੱਤੀ ਗਈ ਆ ਕਿ ਉਹ ਬੰਦ ਕਮਰਾ ਗੱਲਬਾਤ ਨਹੀਂ ਕਰਨਗੀਆਂ, ਕਿਉਂਕਿ ਇਸ ਮਸਲੇ 'ਚ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਉਨ੍ਹਾਂ ਨੂੰ ਪਤਾ ਹੈ। ਉਹ ਕੁਝ ਸੱਤਾਧਾਰੀ ਤੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਦੇ ਬਾਹਰ ਹੋ ਰਹੇ ਮੁਜ਼ਾਹਰੇ 'ਚ ਇਨ੍ਹਾਂ ਮੰਗਾਂ ਪ੍ਰਤੀ ਜਿਹੜੀ ਸਹਿਮਤੀ ਆ ਉਹ ਜਤਾਈ ਆ, ਜਦਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਰ ਦਾ ਬੁਨਿਆਦੀ ਹੱਕ ਦੱਸਿਆ ਤੇ ਉਨ੍ਹਾਂ ਨੇ ਕਿਹਾ ਆ ਵੀ ਉਹ ਅਜਿਹੇ ਵਿਖਾਵਿਆਂ ਦੀ ਜਾਂ ਇਹੋ ਜਿਹੇ ਮੁਜ਼ਾਹਰਿਆਂ ਦੀ ਇਜਾਜ਼ਤ ਦਿੰਦੇ ਆ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿਚ ਇਹੋ ਜਿਹੜੇ ਮੁਜ਼ਾਹਰੇ ਆ ਉਹ ਗੋਲੀਆਂ ਦੇ ਨਾਲ ਵੀ ਕੀਤੇ ਜਾਂਦੇ ਆ ਜਾਂ ਫਿਰ ਹਿੰਸਕ ਰੂਪ ਚ ਕੀਤੇ ਜਾਂਦੇ ਆ, ਪਰ ਸ਼ਾਂਤਮਈ ਮੁਜ਼ਾਹਰਿਆਂ ਨੂੰ ਪ੍ਰਧਾਨ ਮੰਤਰੀ ਨੇ ਆਪ ਸਲਾਹਿਆ। ਸੋ ਆਪਣੇ ਹੱਕਾਂ ਦੇ ਲਈ ਉਹ ਸ਼ਾਂਤਮਈ ਮੁਜ਼ਾਹਰੇ ਜੇ ਉਹ ਔਰਤਾਂ ਨੇ ਕੱਲ ਕੀਤੇ ਆ ਤੇ ਪ੍ਰਧਾਨ ਮੰਤਰੀ ਜਿਹੜੇ ਉਨ੍ਹਾਂ ਦੇ ਹੱਕ ਦੇ ਵਿਚ ਖੜੇ ਆ। ਜੀ ਬਿੱਟਾ ਸਾਹਿਬ,
ਬਿਲਕੁਲ ਜਿਹੜੀ ਪਹਿਲੀ ਖਬਰ ਤੁਸੀਂ ਹਾਸਪਿਟਲ
ਜੀ ਜੀ ਬਿੱਟਾ ਸਾਹਿਬ, ਮੈਨੂੰ ਲੱਗਦਾ ਕਿ ਆਵਾਜ਼ ਦੇ ਵਿਚ ਕੋਈ ਦਿੱਕਤ ਆਈ ਹੈ। ਆਵਾਜ਼ ਜਿਹੜੀ ਉਹ ਮੇਰੇ ਤੱਕ ਬਿੱਟਾ ਸਾਹਿਬ ਤੁਹਾਡੀ ਨਹੀਂ ਪਹੁੰਚ ਰਹੀ। ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹਦੇ ਨਾਲ ਮੇਰਾ ਸੰਪਰਕ ਬਣ ਸਕੇ, ਪਰ ਕਿਸੇ ਕਾਰਨ ਤੁਹਾਡੀ ਆਵਾਜ਼ ਜਿਹੜੀ ਉਹ ਮੇਰੇ ਤੱਕ ਨਹੀਂ ਪਹੁੰਚ ਰਹੀ, ਪਰ ਆਵਾਜ਼ ਮੈਨੂੰ ਲੱਗਦਾ ਔਨ ਏਅਰ ਜ਼ਰੂਰ ਜਾ ਰਹੀ ਹੈ। ਤੁਸੀਂ ਆਪਣੀ ਗੱਲ ਜਾਰੀ ਰੱਖੋ। ਜੀ ਸੋ ਦੋਸਤੋ, ਕਿਸੇ ਕਾਰਨ ਮੈਨੂੰ ਲੱਗਦਾ ਕਿ ਆਵਾਜ਼ ਦੀ ਜਿਹੜੀ ਸਮੱਸਿਆ ਉਹ ਮੈਨੂੰ ਇੱਥੇ ਜ਼ਰੂਰ ਆ ਰਹੀ ਹੈ। ਸੋ ਇਸ ਕਰਕੇ ਬਿੱਟਾ ਸਾਹਿਬ ਦੇ ਨਾਲ ਜਿਹੜੀ ਗੱਲ ਹੈ ਉਹ ਅੱਗੇ ਨਹੀਂ ਮੈਂ ਵਧਾ ਪਾ ਰਹੀ ਤੇ ਉਹਦੇ ਲਈ ਮੈਂ ਮਾਫੀ ਵੀ ਚਾਹਾਂਗੀ। ਤੇ ਇਹੀ ਇੱਕ ਇੰਟਰਨੈਟ ਦੀ ਜਾਂ ਨੈਟਵਰਕ ਦੀ ਜਿਹੜੀ ਸਮੱਸਿਆ ਆ ਉਹ ਹਮੇਸ਼ਾ ਤੰਗ ਕਰਦੀ ਹੈ ਜਦੋਂ ਅਸੀਂ ਰੇਡੀਓ ਦੇ ਉੱਤੇ ਜਿਹੜੀ ਗੱਲਬਾਤ ਉਹ ਕਰਦੇ ਹਾਂ। ਖੈਰ ਬਿੱਟਾ ਸਾਹਿਬ ਦੇ ਨਾਲ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਅਸੀਂ ਇੱਥੇ ਹੀ ਰੋਕਣਾ ਚਾਹਵਾਂਗੇ ਔਰ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਹੁਣ ਨਹੀਂ ਬਚਿਆ, ਪਰ ਜਸਵਿੰਦਰ ਬਿੱਟਾ ਹੋਰਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਜ਼ਰੂਰ ਕਰਾਂਗੇ ਕਿ ਇਸ ਸਿਲਸਿਲੇ ਦੇ ਵਿੱਚ ਉਹ ਸਾਡੇ ਨਾਲ ਸਾਥ ਬਣਾਉਂਦੇ ਨੇ ਔਰ ਇਹਨਾਂ ਖਬਰਾਂ ਦੇ ਉੱਤੇ ਉਹ ਆਪਣੀ ਖਾਸ ਟਿੱਪਣੀਆਂ ਵੀ ਦਿੰਦੇ ਨੇ, ਵਿਚਾਰ ਵਟਾਂਦਰਾ ਵੀ ਕਰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਇੰਨੇ ਵੱਡੇ ਤੜਕੇ ਸਾਡੇ ਨਾਲ ਸੰਪਰਕ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਅੱਜ ਦੇ ਖਬਰਾਂ ਦੇ ਇਸ ਸਿਲਸਿਲੇ ਨੂੰ ਹੁਣ ਇੱਥੇ ਰੋਕਦੇ ਹਾਂ ਤੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਜਾਂਦੇ ਹਾਂ। ਜਾਣ ਤੋਂ ਪਹਿਲਾਂ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ ਤੇ ਬਿੱਟਾ ਸਾਹਿਬ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਤਾਰ ਭਾਜੀ ਦੇਰ ਆਏ ਦਰੁਸਤ ਆਏ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਕਰਦੇ ਆ। ਕਹਿੰਦੇ ਬਿੱਟਾ ਜੀ, ਮਾਝੇ ਚ ਕੈਰੋਂ ਪਰਿਵਾਰ ਤੇ ਵਿਰਸਾ ਸਿੰਘ ਵਲਟੋਹਾ ਦੇ ਟਕਰਾਅ ਨਾਲ ਅਕਾਲੀ ਦਲ ਦਾ ਨੁਕਸਾਨ ਹੋ ਸਕਦਾ, ਸੁਖਬੀਰ ਬਾਦਲ ਵਲਟੋਆ ਦਾ ਐਲਾਨ ਕਰ ਗਿਆ ਖੇਮ ਕਰਨ ਦੀ ਸੀਟ ਲਈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿੱਟਾ ਸਾਹਿਬ, ਜੇ ਤਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਕੋਸ਼ਿਸ਼ ਕਰਿਓ। ਜੀ ਬਿੱਟਾ ਸਾਹਿਬ,
ਬਿਲਕੁਲ ਜੀ, ਮੇਰੀ ਆਵਾਜ਼ ਆ ਰਹੀ ਹੈ?
ਜੀ ਆ ਗਈ, ਆਵਾਜ਼ ਆ ਗਈ, ਸ਼ੁਕਰ ਜੀ।
ਮੇਰੀ ਪਹਿਲੀ ਖਬਰ ਤੁਸੀਂ ਸਾਂਝੀ ਕੀਤੀ ਸੀ, ਪ੍ਰੀਮੀਅਰ ਨੇ ਧੰਨਵਾਦ ਕੀਤਾ ਤਾਂ ਮੈਂ ਇੱਥੇ ਇੰਡੀਆ ਦੇ ਵਿਚ ਮੈਂ ਇੱਕ ਨਵਾਂ ਕਲਚਰ ਦੇਖ ਰਿਹਾ ਜਿਹੜਾ ਬੜਾ ਮੰਦਭਾਗਾ ਕਲਚਰ ਹੈ। ਕਿਸੇ ਵੀ ਵੱਡਾ ਵਿਅਕਤੀ ਜਿਹੜਾ ਅਮੀਰ ਵਿਅਕਤੀ ਹੈ ਉਸਦਾ ਜੇ ਪਰਿਵਾਰਕ ਮੈਂਬਰ ਕਿਸੇ ਹਸਪਤਾਲ ਚ ਦਾਖਲ ਹੁੰਦਾ ਤਾਂ ਉਸ ਬਜ਼ੁਰਗ ਨੂੰ ਜਾਂ ਉਸ ਵਿਅਕਤੀ ਨੂੰ 50,000 ਰੁਪਇਆ ਜਾਂ 10,000 ਰੁਪਇਆ ਜਾਂ 20,000 ਰੁਪਇਆ 10-10 ਦੇ 100-100 ਦੇ ਨੋਟ ਦੀ ਇੱਕ ਗੁੱਟੀ 200-200 ਦੀ ਨੋਟਾਂ ਦੀ ਗੁੱਟੀ ਤੇ 500 ਰੁਪਏ ਦੇ ਨੋਟਾਂ ਦੀ ਗੁੱਟੀ ਉਹਦੇ ਸਿਰਾਣੇ ਰੱਖ ਦਿੱਤੀ ਜਾਂਦੀ ਹੈ। ਮੈਂ ਕਲਚਰ ਦੇਖ ਰਿਹਾ ਇਹ ਔਰ ਉਹ ਕੋਈ ਡਾਕਟਰ ਆਉਂਦਾ ਕੋਈ ਨਰਸ ਟੀਕਾ ਲਾਉਣ ਆਉਂਦੀ ਹੈ ਕੋਈ ਸਫਾਈ ਵਾਲਾ ਆਉਂਦਾ ਹੈ ਉਹ ਹਿਸਾਬ ਨਾਲ ਕਿਸੇ ਨੂੰ 500 ਕਿਸੇ ਨੂੰ 200 ਕਿਸੇ ਨੂੰ 100 ਉਹ ਦੇਖ ਲੈਂਦਾ ਕਿ ਕਿਹੜੇ ਬੰਦੇ ਨੂੰ ਕਿੰਨੇ ਪੈਸੇ ਦੇਣੇ ਆ। ਤਾਂ ਇਹ ਗੱਲਾਂ ਜਦੋਂ ਮੈਂ ਉਹਨਾਂ ਵਿਅਕਤੀਆਂ ਦੇ ਕੋਲ ਜਾ ਕੇ ਬੈਠਦਾ ਜਿਹਨਾਂ ਦੇ ਘਰ ਇਹ ਕੋਈ ਮੌਤ ਹੋਈ ਹੁੰਦੀ ਹੈ ਤਾਂ ਉਹ ਫਿਰ ਦੱਸਦੇ ਆ ਕਿ ਅਸੀਂ ਦਿੱਲੀ ਦੇ ਹਸਪਤਾਲ ਚੋਂ ਇਲਾਜ ਕਰਾਇਆ ਸੀਗਾ ਤਾਂ ਉੱਥੇ ਅਸੀਂ ਬਾਊ ਜੀ ਦੇ ਸਿਰਾਣੇ ਇੰਨੇ ਪੈਸੇ ਰੱਖਦੇ ਸੀ ਤੇ ਇੰਨੇ ਦਿਨ ਉਹ ਪੈਸੇ ਵੰਡਦੇ ਰਹੇ ਤੇ ਇੰਨੇ ਡਾਕਟਰ ਉਹਨਾਂ ਨੂੰ ਟ੍ਰੀਟ ਕਰਦੇ ਰਹੇ ਤੇ ਕਈ ਵਾਰੀ ਡਾਕਟਰ ਟੈਲੀਫੋਨ ਤੇ ਗੱਲ ਵੀ ਸਾਨੂੰ ਕਰਾ ਦਿੰਦੇ ਸੀ ਕਿਉਂਕਿ ਅੰਦਰ ਜਾਣ ਨਹੀਂ ਦਿੰਦੇ ਸੀ। ਇਹ ਕਲਚਰ ਮੈਂ ਉੱਥੇ ਦੇਖ ਰਿਹਾ ਔਰ ਇਹ ਕਲਚਰ ਆਮ ਬੰਦੇ ਲਈ ਇਹ ਕਲਚਰ ਬੜਾ ਇੱਕ ਭਿਆਨਕ ਹੈਗਾ ਮਾੜਾ ਹੈਗਾ ਕਿ ਜਿਹੜਾ ਬੰਦਾ ਡਾਕਟਰਾਂ ਦੇ ਪੈਸੇ ਨਹੀਂ ਦੇ ਸਕਦਾ ਤੇ ਉਹ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਟਿਪ ਕਿਵੇਂ ਦੇ ਸਕਦਾ। ਅਸੀਂ ਤਾਂ ਇਹ ਜਿਹੜੀ ਟਿਪ ਹੈ ਵੇਟਰਾਂ ਨੂੰ ਦਿੰਦੇ ਸੁਣਿਆ ਕਿ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਪਰ ਇਹ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਟਿਪ ਦੇਣੀ ਤੇ ਉਹਨਾਂ ਵੱਲੋਂ ਲੈਣੀ ਇਹ ਵੀ ਇੱਕ ਚਿੰਤਾਜਨਕ ਵਿਸ਼ਾ ਹੈਗਾ ਜਿਸ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪ੍ਰੀਮੀਅਰ ਨੇ ਧੰਨਵਾਦ ਕੀਤਾ ਉਹਨਾਂ ਲੋਕਾਂ ਦਾ ਔਰ ਇਹ ਕਲਚਰ ਬੜਾ ਭਾਰੂ ਹੋ ਰਿਹਾ ਇਹ ਬੜਾ ਚਿੰਤਾ ਵਾਲਾ ਹੈਗਾ ਇਹ ਗੱਲ ਸਾਂਝੀ ਤਾਂ ਕਰ ਰਿਹਾ ਸੀਗਾ। ਦੂਜੀ ਗੱਲ ਜਿਹੜੀ ਜਿਨਸੀ ਸ਼ੋਸ਼ਣ ਵਾਲੀ ਗੱਲ ਕੀਤੀ ਆਸਟ੍ਰੇਲੀਆ ਦੇ ਵਿੱਚ ਔਰਤਾਂ ਦੇ ਖਿਲਾਫ ਇਹ ਖਬਰਾਂ ਜਦੋਂ ਪ੍ਰੈਸ਼ਰ ਹੁੰਦੀਆਂ ਤਾਂ ਉਦੋਂ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਵੀ ਇਹ ਜਗ ਜਾਹਰ ਹੁੰਦੀਆਂ ਕਿ ਇਹ ਹਰ ਜਗ੍ਹਾ ਦੇ ਉੱਤੇ ਇਹ ਵਰਤਾਰਾ ਜਿਹੜਾ ਵਧਣ ਲੱਗ ਪਿਆ ਜਿਹੜਾ ਇਹ ਪਾੜਾ ਹੈਗਾ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਭਾਰਤ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਕਰਦੇ ਹੀ ਨੀ ਅਸੀਂ ਇਗਨੋਰ ਕਰ ਦਿੰਦੇ ਹਾਂ ਜਾਣ ਬੁੱਝ ਕੇ ਸਾਨੂੰ ਪਤਾ ਹੈ ਕਿ ਸਾਡੀ ਸ਼ਿਕਾਇਤ ਕਿਸੇ ਨੇ ਸੁਣਨੀ ਨੀ ਤੇ ਜੇ ਕਿਸੇ ਥਾਣੇ ਕਚਹਿਰੀ ਕਿਸੇ ਸ਼ਿਕਾਇਤ ਕਰ ਵੀ ਦਿੱਤੀ ਤਾਂ ਉਲਟਾ ਉਹ ਸਾਡੀ ਧੀ ਭੈਣ ਨੂੰ ਹੀ ਗਲਤ ਕਹਿਣਗੇ। ਸੋ ਇੱਕ ਤਾਂ ਇਹ ਇਸ ਤਰ੍ਹਾਂ ਦੀ ਵਰਤਾਰਾ ਸਾਨੂੰ ਦਿਖਾਈ ਦਿੰਦਾ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਹੈ ਵਿਰਸਾ ਸਿੰਘ ਵਲਟੋਆ ਦੀ ਔਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿਹੜੀ ਧਰਮ ਪਤਨੀ ਹੈ ਬੀਬਾ ਪਰਨੀਤ ਕੌਰ ਉਹ ਸੁਖਬੀਰ ਸਿੰਘ ਬਾਦਲ ਦੀ ਰੀਅਲ ਸਿਸਟਰ ਹੈਗੇ ਨੇ ਔਰ ਅਕਸਰ ਪੰਜਾਬ ਦੇ ਵਿੱਚ ਤਾਂ ਇਹ ਕਲਚਰ ਹੁੰਦਾ ਕਿ ਜਦੋਂ ਕੁੜੀ ਦੇ ਜਿਹੜੇ ਨੇ ਮਾਪੇ ਜਿਉਂਦੇ ਹੋਣ ਖਾਸ ਤੌਰ ਤੇ ਮੇਰੀ ਬੇਟੀ ਦੀ ਜਿਹੜੀ ਮਦਰ ਜਿਉਂਦੀ ਹੋਵੇ ਤਾਂ ਉਹਦਾ ਹੱਕ ਜ਼ਿਆਦਾ ਹੁੰਦਾ ਆਪਣੇ ਪੇਕਿਆਂ ਦੇ। ਹੁਣ ਬੀਬਾ ਸੁਰਿੰਦਰ ਕੌਰ ਬਾਦਲ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਪਰਨੀਤ ਕੌਰ ਜਿਹੜੇ ਨੇ ਉਹਨਾਂ ਦਾ ਧਰਮ ਜਿਹੜਾ ਆਪਣਾ ਉਹਨਾਂ ਦਾ ਉਨਾ ਹੱਕ ਪਰਿਵਾਰ ਤੇ ਨਜ਼ਰ ਨਹੀਂ ਆ ਰਿਹਾ ਜਿਵੇਂ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਦਾ ਅਨਾਊਂਸ ਕਰ ਦਿੱਤਾ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਟਿਕਟ ਅਨਾਊਂਸ ਕੀਤੀ ਤੇ ਹੁਣ ਵਿਰਸਾ ਸਿੰਘ ਵਲਟੋਆ ਦੀ ਜਾ ਕੇ ਟਿਕਟ ਅਨਾਊਂਸ ਕੀਤੀ। ਇਹ ਤੋਂ ਪਹਿਲਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਗਾਤਾਰ ਇਹ ਕਹਿੰਦੇ ਸੀ ਕਿ ਕੇਮ ਕਰਨ ਤੋਂ ਸਾਡੇ ਪਰਿਵਾਰ ਦਾ ਮੈਂਬਰ ਚੋਣ ਲੜੇਗਾ। ਹੁਣ ਵਿਰਸਾ ਸਿੰਘ ਵਲਟੋਆ ਨੇ ਜਦੋਂ ਇਹ ਬਿਆਨ ਸੁਣਿਆ ਤਾਂ ਉਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਵੀ ਕਾਫੀ ਗੱਲਾਂ ਬੋਲੀਆਂ। ਕੱਲ ਬਿਕਰਮ ਸਿੰਘ ਮਜੀਠਾ ਨੇ ਵੀ ਇਹ ਗੱਲ ਕਹੀ ਕਿ ਘਰੋਂ ਕਿਤੇ ਉਨ੍ਹਾਂ ਦੀ ਰੋਟੀ ਨਾ ਬੰਦ ਹੋ ਜਾਏ ਭਾਵੇਂ ਉਨ੍ਹਾਂ ਨੇ ਨਾਮ ਨਹੀਂ ਲਿਆ ਪਰ ਸਿੱਧਾ ਇਸ਼ਾਰਾ ਹੋ ਗਿਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਹੀ ਸੀਗਾ। ਕੈਰੋਂ ਪਰਿਵਾਰ ਦੇ ਖਿਲਾਫ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਨੀ ਉਹਦੇ ਹਲਕੇ ਚ ਜਾ ਕੇ ਵਾਕਈ ਇੱਕ ਪਰਿਵਾਰ ਦੇ ਵਿੱਚ ਤਰੇੜ ਪਾਉਣ ਵਾਲੀ ਗੱਲ ਹੈਗੀ ਹੈ। ਲੇਕਿਨ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਜਿਉਂਦੇ ਬੈਠੇ ਨੇ ਉਹ ਇਸ ਬਾਰੇ ਕੀ ਕਹਿੰਦੇ ਨੇ ਉਹ ਟਿਕਟ ਕਿਹਨੂੰ ਦਿੰਦੇ ਨੇ ਜਾਂ ਕਿਸੇ ਹੋਰ ਹਲਕੇ ਚ ਉਹਨਾਂ ਨੂੰ ਐਡਜਸਟ ਕਰਦੇ ਹੈ ਤਾਂ ਇਹ ਇੱਕ ਦੇਖਣ ਵਾਲੀ ਗੱਲ ਹੋਏਗੀ। ਇੱਕ ਵਾਰ ਇਸ ਤਰ੍ਹਾਂ ਦਾ ਮਾਹੌਲ ਜ਼ਰੂਰ ਬਣ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਪਰਿਵਾਰਵਾਦ ਤੋਂ ਪਰੇ ਕਰਕੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ। ਇਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਪ੍ਰਚਾਰ ਅਕਾਲੀ ਦਲ ਕਰ ਰਿਹਾ ਕਿ ਦੇਖੋ ਜੀ ਅਸੀਂ ਤਾਂ ਪਰਿਵਾਰਵਾਦ ਨੂੰ ਜਿਹੜਾ ਹੁਣ ਤੱਕ ਸਾਡੇ ਤੇ ਇਲਜ਼ਾਮ ਲੱਗਦਾ ਰਿਹਾ ਕਿ ਇੱਕ ਪਾਸੇ ਖਜ਼ਾਨਾ ਮੰਤਰੀ ਚਾਚੇ ਦਾ ਮੁੰਡਾ ਜਵਾਈ ਕੈਬਨਿਟ ਮੰਤਰੀ ਸਾਲਾ ਕੈਬਨਿਟ ਮੰਤਰੀ ਤੇ ਉਸ ਤੋਂ ਇਹ ਆਪਣਾ ਪਿੱਛਾ ਛਡਾਉਣ ਦੇ ਲਈ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਜਿਹੜੀ ਐਲਾਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ। ਲੇਕਿਨ ਹਾਲੇ ਤੱਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਸ ਬਾਰੇ ਕੋਈ ਆਪਣਾ ਤੌਰ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ।
ਜੀ ਸੋ ਟੁੱਡੀ ਕੇ ਸਾਹਿਬ ਮੈਨੂੰ ਲੱਗਦਾ ਕਿ ਤੁਸੀਂ ਸੰਤੁਸ਼ਟ ਹੋਵੋਗੇ ਇਸ ਜਵਾਬ ਦੇ ਨਾਲ ਤੇ ਬਿੱਟਾ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਟੈਕਨੋਲੋਜੀ ਜਿਹੜੀ ਆ ਉਹ ਧੋਖਾ ਦੇ ਜਾਂਦੀ ਆ ਤੇ ਇਸ ਕਰਕੇ ਕਈ ਵਾਰ ਸਾਨੂੰ ਜਿਹੜੀ ਆਵਾਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਸੋ ਚਲਦੇ ਇਸ ਸਿਲਸਿਲੇ ਦੌਰਾਨ ਆਵਾਜ਼ ਜਿਹੜੀ ਸੀ ਉਹ ਤੁਹਾਡੀ ਬੰਦ ਹੋ ਗਈ ਸੀਗੀ ਔਰ ਮੇਰੇ ਤੱਕ ਪਹੁੰਚ ਨਹੀਂ ਸੀ ਰਹੀ, ਜਿਹਦੇ ਕਾਰਨ ਥੋੜੀ ਜਿਹੀ ਦਿੱਕਤ ਆਈ ਹੈ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਸੋ ਧੰਨਵਾਦ ਕਰਦੇ ਹਾਂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ
ਜੀ, ਧੰਨਵਾਦ
ਜੀ। ਸੋ ਦੋਸਤੋ ਇਸ ਸਨ ਜਸਵਿੰਦਰ ਸਿੰਘ ਬਿੱਟਾ ਹੋਰੀ, ਬੜੇ ਵੱਡੇ ਤੜਕੇ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਇਸ ਸਿਲਸਿਲੇ ਦੇ ਵਿਚ ਔਰ ਖ਼ਬਰਾਂ ਦੇ ਉੱਤੇ ਆਪਣੀਆਂ ਟਿੱਪਣੀਆਂ ਦਿੰਦੇ ਨੇ। ਸੋ ਇੱਕ ਵਾਰ ਫੇਰ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ। ਤੇ ਜਗਤਾਰ ਠੁੱਡੀ ਕੇ ਹਾਂਗਕਾਂਗ ਵਾਲੇ ਧੰਨਵਾਦ ਵੀ ਕਰ ਰਹੇ ਨੇ ਬਿੱਟਾ ਸਾਹਿਬ ਦਾ, ਔਰ ਨਾਲ ਹੀ ਨਾਲ ਇੱਕ ਬਹੁਤ ਸੋਹਣਾ ਉਨ੍ਹਾਂ ਨੇ ਵਿਚਾਰ ਵੀ ਭੇਜਿਆ। ਕਹਿੰਦੇ ਇਕੱਲੇ ਖੂਨ ਦੇ ਰਿਸ਼ਤੇ ਹੀ ਤੁਹਾਡਾ ਪਰਿਵਾਰ ਨਹੀਂ ਹੁੰਦੇ, ਅਸਲ ਪਰਿਵਾਰ ਉਹ ਹੁੰਦਾ ਜੋ ਲੋੜ ਵੇਲੇ ਤੁਹਾਡਾ ਹੱਥ ਫੜਦਾ। ਸ਼ੁਭ ਸਵੇਰ ਦੋਸਤੋ, ਬਹੁਤ ਖੂਬ, ਬਿਲਕੁਲ ਜੀ। ਔਰ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਇਹਨਾਂ ਨੂੰ ਅਪਣਾਉਣਾ ਜ਼ਿੰਦਗੀ ਦੇ ਵਿੱਚ ਉਸ ਤੋਂ ਵੀ ਜ਼ਰੂਰੀ ਹੈ ਨਾ, ਕਿਉਂਕਿ ਜਿਹੜੇ ਵਿਚਾਰ ਆ ਉਹ ਸਿਰਫ ਵਿਚਾਰੇ ਹੀ ਨਾ ਜਾਣ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਧਾਰਿਆ ਜਾਵੇ, ਧਾਰਨ ਕੀਤਾ ਜਾਵੇ, ਅਪਣਾਇਆ ਜਾਵੇ, ਤਾਂ ਵਾਕਈ ਜ਼ਿੰਦਗੀ ਜਿਹੜੀ ਉਹ ਸੌਖੀ ਸੌਖੀ ਹੋ ਜਾਂਦੀ ਹੈ। ਔਰ ਅਸੀਂ ਸਾਰੇ ਸਮਝਦੇ ਵੀ ਹਾਂ ਕਿ ਇਕੱਲੇ ਖੂਨ ਦੇ ਰਿਸ਼ਤੇ ਜਿਹੜੇ ਆ ਤੁਹਾਡਾ ਪਰਿਵਾਰ ਨਹੀਂ ਹੁੰਦੇ, ਹੈ ਨਾ, ਕਿਉਂਕਿ ਬਹੁਤ ਵਾਰ ਕੁਝ ਇਹੋ ਜਿਹੇ ਰਿਸ਼ਤੇ ਜਿਹੜੇ ਸਾਡੀਆਂ ਲੋੜਾਂ ਵੇਲੇ ਸਾਡੇ ਨਾਲ ਖੜੇ ਹੁੰਦੇ ਆ, ਸਾਡੇ ਲਈ ਉਹ ਅਹਿਮ ਹੁੰਦੇ ਆ, ਕੀਮਤੀ ਹੁੰਦੇ ਆ, ਔਰ ਉਹਨਾਂ ਨੂੰ ਕਦੇ ਵੀ ਗਵਾਉਣਾ ਨਹੀਂ ਚਾਹੀਦਾ। ਔਰ ਜੇਕਰ ਅਸੀਂ ਭੁੱਲ ਜਾਂਦੇ ਹਾਂ ਕਿਸੇ ਦੀ ਮਦਦ ਲੈ ਕੇ, ਕਿਸੇ ਦਾ ਅਹਿਸਾਨ ਲੈ ਕੇ, ਤਾਂ ਫੇਰ ਸਾਡੇ ਤੋਂ ਵੱਡਾ ਅਕ੍ਰਿਤ ਕਣ ਜਿਹੜਾ ਉਹ ਹੋਰ ਕੋਈ ਨਹੀਂ ਹੁੰਦਾ, ਹਨਾ। ਸੋ ਇਹਨਾਂ ਰਿਸ਼ਤਿਆਂ ਨੂੰ ਬਚਾ ਕੇ ਰੱਖੀਏ, ਸੰਭਾਲ ਕੇ ਰੱਖੀਏ ਤੇ ਉਹਨਾਂ ਦੀ ਅਹਿਮੀਅਤ ਨੂੰ ਜ਼ਰੂਰ ਪਛਾਣੀਏ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਸਾਡੇ ਨਾਲ ਇਹ ਵਿਚਾਰ ਸਾਂਝਾ ਕਰਨ ਦੇ ਲਈ। ਤੇ ਲਓ ਜੀ ਦੋਸਤੋ, ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ, ਪਰ ਪ੍ਰੋਗਰਾਮ ਦੌਰਾਨ ਰਹੀਆਂ ਕਮੀਆਂ ਦੇ ਲਈ ਮਾਫ਼ੀ ਹੈ, ਪਰ ਅੱਗੇ ਤੋਂ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਦੇ ਲਈ ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ। ਤੁਸੀਂ ਆਪਣਾ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਔਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜ਼ਰੂਰ ਸਾਂਝ ਬਣਾਇਆ ਕਰੋ। ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਗੀਤ ਦੇ ਨਾਲ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਛੱਡ ਕੇ ਜਾ ਰਹੀ ਹਾਂ, ਪਰ ਹਰਮਨ ਰੇਡੀਓ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲਣੇ ਨੇ। ਸੋ ਲਓ ਜੀ ਤੁਸੀਂ ਜੁੜੋ ਹਰਮਨ ਰੇਡੀਓ ਦੇ ਇਸ ਗੀਤ ਦੇ ਨਾਲ, ਤੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਤਵੀ ਤੜੀ ਦੀ ਤੇਰੀ ਵੇ ਕਿਵੇਂ ਮਾਵਾ ਬਣਾ ਤੇਰੀ ਪੱਗ ਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ਬਾਬੜੇ ਦੀ ਪੱਗ ਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ਬਾਬੜੇ ਦੀ ਪੱਗ ਦਾ। ਬੇਬੇ ਪੇਟੀ ਵਿੱਚ ਸਾਂਭੀ ਬੈਠੀ ਖੇਸਵੇ, ਤੂੰ ਕਹਿਣਾ ਜੱਗ ਮੂਰੇ ਅੱਖ ਚੁੱਕ ਲਾ ਵੇ, ਡਰ ਪਲਕਾਂ ਤੇ ਪਾਰਾ ਜਗਦਾ, ਬੰਨੀ ਬਣਾ ਮੈਂ ਤਵੀ ਪੀੜੀ ਦੀ ਤੇਰੀ ਵੇ, ਕਿਵੇਂ ਮਾਵਾ ਬਣਾ ਤੇਰੀ ਪੱਗਦਾ, ਤੇਰੇ ਫਿਕਰਾਂ ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ਬਾਬਲੇ ਦੀ ਪੱਗ ਦਾ। ਤੂੰ ਕਹਿਣਾ ਚੁੰਨੀਆਂ ਦੇ ਕੰਨੀ ਗੰਢ ਲੈ, ਉੱਥੇ ਬੰਨੀ ਬੈਠੀ ਕਿੰਨੇ ਹੰਝੂ ਖਾਰੇ ਮੈਂ, ਵਾਂਗ ਸੂਲਾ ਤੁਰ ਤੱਕ ਚੁਭ ਦੇ, ਖਾਬ ਦੇਖ ਲੈ ਕਾਤੋਂ ਜਿਹੜੇ ਬਾਰੇ ਮੈਂ, ਰੱਬ ਕੋਲੋਂ ਰਹਿਣੇ ਮੰਗਦਾ ਵੇ, ਬੇੜਾ ਬਾਬਲੇ ਦਾ ਮੱਕਾ ਲੱਗਦਾ, ਤੇਰੀ ਸਮਝ ਰਾਂ